ਹਰਮਨ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਯਾਨੀ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਹਾਂ ਦੋਸਤੋ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਤੇ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋਣੇ ਬੜੇ। ਇਹ ਅਰਦਾਸ ਅਸੀਂ ਪਰਮਾਤਮਾ ਦੇ ਅੱਗੇ ਹਮੇਸ਼ਾ ਕਰਦੇ ਹਾਂ ਤੇ ਅੱਜ ਵੀ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹੋਏ ਤੁਹਾਡੇ ਦਿਨ ਦੀ ਖੂਬਸੂਰਤ ਸ਼ੁਰੂਆਤ ਦੀ ਮੰਗ ਕਰਦੇ ਹਾਂ। ਅੱਜ ਦਾ ਦਿਨ ਮੰਗਲਵਾਰ ਦਾ ਸਾਲ 2022 ਦੇ ਜਨਵਰੀ ਮਹੀਨੇ ਦੀ 18 ਤਰੀਕ ਹੋ ਚੁੱਕੀ ਹੈ ਤੇ ਨਾਨਕ ਸ਼ਾਹੀ ਸੰਵਤ 553 ਦੇ ਮਾਘ ਮਹੀਨੇ ਦੀ 5 ਤਰੀਕ ਹੋ ਚੁੱਕੀ ਹੈ। ਘੜੀਆਂ ਵੱਲ ਨਜ਼ਰ ਮਾਰਾਂ ਤੇ ਘੜੀਆਂ ਕਹਿੰਦੀਆਂ ਕਿ ਇਸ ਵੇਲੇ ਮੈਲਬਨ, ਸਿਡਨੀ, ਕੈਨਬਰਾ ਦੇ ਵਿਚ ਸਮਾਂ 8:01 ਦਾ ਹੋ ਚੁੱਕਿਆ, ਜਦਕਿ ਅਜੇ ਸਾਡੇ ਪਰਥ ਦੇ ਵਿਚ 5:01 ਯਾਨੀ ਕਿ ਵੈਸਟਰਨ ਆਸਟ੍ਰੇਲੀਆ ਦੇ ਵਿਚ ਅਜੇ 5:01 ਦਾ ਸਮਾਂ, ਐਡੀਲੇਡ ਦੇ ਵਿਚ ਅਜੇ ਸਮਾਂ 7:31 ਦਾ ਹੋਇਆ, ਬ੍ਰਿਸਬੇਨ ਦੇ ਵਿਚ ਅਜੇ 7:01 ਹੋਏ ਆ। ਸੋ ਜੇ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਸਮਾਂ 10:01 ਦਾ ਇਸ ਵੇਲੇ ਹੋ ਚੁੱਕਿਆ। ਬਹੁਤ ਸਾਰੇ ਮੁਲਕਾਂ ਦੇ ਵਿਚ ਜਿੱਥੇ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ ਉੱਥੇ ਦੀ ਗੱਲ ਕਰਾਂ ਤਾਂ ਹਾਂਗਕਾਂਗ ਦੇ ਵਿਚ ਇਸ ਵੇਲੇ 5:01 ਦਾ ਸਮਾਂ ਹੋ ਚੁੱਕਿਆ, ਜਦਕਿ ਇਧਰ ਡੁਬਈ ਦੇ ਵਿਚ 1 ਘੰਟਾ ਪਹਿਲਾਂ ਹੀ ਮੰਗਲਵਾਰ ਦਾ ਦਿਨ ਚੜਿਆ, 1:01 ਦਾ ਸਮਾਂ ਇਸ ਵੇਲੇ ਡੁਬਈ ਦੇ ਵਿਚ ਤੇ ਮੰਗਲਵਾਰ ਦਾ ਜਿਹੜਾ ਦਿਨ ਹੈ ਉਹ ਚੜ ਚੁੱਕਿਆ ਜੀ ਭਾਰਤ ਦੇ ਵਿਚ ਵੀ। ਸੋ ਪੰਜਾਬ ਦੇ ਵਿਚ ਇਸ ਵੇਲੇ ਸਮਾਂ 2:32 ਦਾ ਹੋ ਚੁੱਕਿਆ, ਪਰ ਅਜੇ ਵੀ ਬਹੁਤ ਸਾਰੇ ਮੁਲਕਾਂ ਦੇ ਵਿਚ ਸੋਮਵਾਰ ਦਾ ਦਿਨ ਚੱਲ ਰਿਹਾ, ਸੋਮਵਾਰ ਦੀ ਸ਼ਾਮ, ਸੋਮਵਾਰ ਦਾ ਦੁਪਹਿਰਾ ਤੇ ਬਹੁਤ ਸਾਰੇ ਮੁਲਕਾਂ ਚ ਰਾਤ ਵੀ ਪੈ ਚੁੱਕੀ ਹੈ ਸੋਮਵਾਰ ਦੀ। ਸੋ ਲੰਡਨ ਦੇ ਵਿਚ ਇਸ ਵੇਲੇ 9:02 ਦਾ ਸਮਾਂ ਯਾਨੀ ਸੋਮਵਾਰ ਦੀ ਰਾਤ ਚੱਲ ਰਹੀ ਹੈ। ਇਟਲੀ ਦੇ ਵਿਚ ਵੀ 10:02 ਦਾ ਸਮਾਂ ਇਸ ਵੇਲੇ ਰਾਤ ਦਾ, ਜਦਕਿ ਜੇ ਅਸੀਂ ਕੈਨੇਡਾ ਚਲੀਏ ਤਾਂ ਕੈਨੇਡਾ ਦੇ ਵਿਚ ਵੱਖ ਵੱਖ ਤਰ੍ਹਾਂ ਦਾ ਸਮਾਂ ਜੀ ਵੱਖ ਵੱਖ ਥਾਵਾਂ ਦੇ ਉੱਤੇ। ਸੋ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਇਸ ਵੇਲੇ ਦੁਪਹਿਰਾ ਪਿਆ ਹੋਇਆ, 1:02 ਦਾ ਸਮਾਂ ਉੱਥੇ, ਤੇ ਜੇ ਇਹੀ ਸਮਾਂ ਅਸੀਂ ਦੇਖੀਏ ਤਾਂ ਉਧਰ US ਦੇ ਲੋਸ ਏਂਜਲਸ ਸ਼ਹਿਰ ਦੇ ਵਿਚ ਵੀ ਆ, 1:02 ਉੱਥੇ ਵੀ ਦੁਪਹਿਰ ਦੇ ਹੋਏ ਹੋਏ ਆ, ਤੇ ਸ਼ਾਮ ਪਈ ਹੋਈ ਆ ਜੀ ਟੋਰੋਂਟੋ ਸ਼ਹਿਰ ਦੇ ਵਿਚ, 4:02 ਉੱਥੇ ਹੋਏ ਆ, ਤੇ ਇਹੀ ਸਮਾਂ ਜਿਹੜਾ ਹੈ ਉਹ ਨਿਊਯਾਰਕ ਦੇ ਵਿਚ ਆ US ਦੇ ਵਿਚ, ਤੇ ਇਧਰ ਵਿਨੀਪੈਗ ਦੇ ਵਿਚ 3:03 ਹੋਈ ਹੈ ਯਾਨੀ ਕਿ ਬਾਅਦ ਦੁਪਹਿਰ ਦਾ ਸਮਾਂ ਉੱਥੇ ਚੱਲ ਰਿਹਾ। ਉਧਰ ਮਿਆਮੀ ਦੇ ਵਿਚ 4:03 ਸ਼ਾਮ ਦੇ ਹੋ ਚੁੱਕੇ ਆ US ਦੇ ਵਿਚ, ਤੇ ਸਿਆਟਲ ਦੇ ਵਿਚ ਵੀ ਦੁਪਹਿਰ ਹੈ ਜੀ 1:03 ਦਾ ਸਮਾਂ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਪ੍ਰੋਗਰਾਮ ਲਹਿਰਾਂ ਦੇ ਵਿਚ ਹਰਮਨ ਰੇਡੀਓ ਦੇ ਉੱਤੇ, ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਲਹਿਰਾਂ ਦੇ ਵਿਚ। ਸੋ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਆਪ ਜੀ ਦੀ ਖਿਦਮਤ ਚ ਮੈਂ ਇੱਕ ਵਾਰ ਫੇਰ ਹਾਜ਼ਰ ਹਾਂ, ਅਮਰਦੀਪ ਕੌਰ। ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਉਮੀਦ ਕਰਦੇ ਹਾਂ ਦੋਸਤੋ ਤੁਹਾਡੇ ਸਾਥ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਅਸੀਂ ਪੂਰੇ 2 ਘੰਟੇ ਤੁਹਾਡੇ ਲਈ ਲੈ ਕੇ ਹਾਜ਼ਰ ਰਹਾਂਗੇ, ਪਰ ਤੁਹਾਡੀ ਮੌਜੂਦਗੀ, ਤੁਹਾਡੀ ਹਾਜ਼ਰੀ ਪ੍ਰੋਗਰਾਮ ਦੇ ਵਿਚ ਅਹਿਮ ਹੁੰਦੀ ਹੈ। ਸੋ ਤੁਸੀਂ ਵੀ ਸਾਡੇ ਨਾਲ ਅੱਜ ਪ੍ਰੋਗਰਾਮ ਦੇ ਵਿਚ ਜ਼ਰੂਰ ਜੁੜਨਾ ਕਰਨਾ, ਤੇ ਪਿਛਲੀਆਂ ਜਿਹੜੀਆਂ ਗੈਰ ਹਾਜ਼ਰੀਆਂ ਰਹੀਆਂ ਉਹਦੇ ਲਈ ਵੀ ਮਾਫ਼ੀ ਚਾਹਾਂਗੇ, ਕਿਉਂਕਿ ਤਬੀਅਤ ਜਿਹੜੀ ਸੀ ਉਹ ਸਾਥ ਨਹੀਂ ਸੀ ਦੇ ਰਹੀ, ਤੇ ਪਿਛਲੇ ਕੁਛ ਸਮੇਂ ਦੇ ਵਿਚ ਕੋਰੋਨਾ ਨੇ ਵੀ ਸਾਨੂੰ ਘੇਰੀ ਰੱਖਿਆ। ਸੋ ਕੋਵਿਡ ਪੋਜ਼ਿਟਿਵ ਆਉਣ ਦੇ ਕਾਰਨ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਦੇ ਵਿਚੋਂ ਸਾਨੂੰ ਨਿਕਲਣਾ ਪਿਆ। ਸੋ ਅਸੀਂ ਇਕੱਲੇ ਨਹੀਂ, ਜਦੋਂ ਅਸੀਂ ਆਲੇ ਦੁਆਲੇ ਦੀ ਵੀ ਗੱਲ ਕਰਦੇ ਹਾਂ ਤਾਂ ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿਚ, ਜਾਂ ਅਸੀਂ ਵਿਕਟੋਰੀਆ ਦੀ ਗੱਲ ਕਰੀਏ, ਮੈਲਬਨ ਦੀ ਗੱਲ ਕਰੀਏ, ਤੇ ਮੈਲਬਨ ਦੇ ਵਿਚ ਵੀ ਕੋਵਿਡ ਪੋਜ਼ਿਟਿਵ ਕੇਸਾਂ ਦੀ ਜਿਹੜੀ ਗਿਣਤੀ ਆ ਉਹ ਪਿਛਲੇ ਕੁਛ ਸਮੇਂ ਦੌਰਾਨ ਕਾਫੀ ਜ਼ਿਆਦਾ ਵਧੀ ਵੀ ਹੈ, ਔਰ ਲਗਭਗ ਸਾਰੇ ਪਰਿਵਾਰਾਂ ਦੇ ਵਿਚ ਇਸ COVID-19 ਦਾ ਜਿਹੜਾ ਦੂਤ ਹੈ ਜੀ ਉਹਨੇ ਜ਼ਰੂਰ ਆਪਣੀ ਹਾਜ਼ਰੀ ਲਵਾਈ ਹੈ, ਤੇ ਇਸੇ ਗ੍ਰਿਫਤ ਦੇ ਵਿਚ ਅਸੀਂ ਵੀ ਆਏ। ਸੋ ਇਹੀ ਕਾਰਨ ਰਿਹਾ ਕਿ ਤੁਹਾਡੇ ਨਾਲ ਇਹ ਜਿਹੜੀ ਸਾਂਝ ਆ ਉਹ ਦੁਬਾਰਾ ਨਹੀਂ ਬਣ ਸਕੀ, ਇੱਕ ਵਾਰ ਫੇਰ ਜਿਹੜਾ ਵਕਫਾ ਉਹ ਤੁਹਾਡੇ ਨਾਲ ਬਣਿਆ, ਪਰ ਅੱਜ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ 2 ਘੰਟੇ ਦਾ ਇਹ ਜਿਹੜਾ ਸਮਾਂ ਉਸ ਸਮੇਂ ਦੌਰਾਨ ਤੁਹਾਡੇ ਨਾਲ, ਤੁਹਾਡੇ ਸਾਥ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਅਸੀਂ ਅੱਗੇ ਲੈ ਕੇ ਜਾਈਏ, ਤੇ ਬਹੁਤ ਸਾਰੇ ਜਿਹੜੇ ਸਿਲਸਿਲੇ ਅਸੀਂ ਪ੍ਰੋਗਰਾਮ ਚ ਹਮੇਸ਼ਾ ਲੈ ਕੇ ਆਉਂਦੇ ਹਾਂ ਉਹ ਅੱਜ ਤੁਹਾਡੇ ਲਈ ਅਸੀਂ ਸਾਂਝੇ ਕਰਾਂਗੇ ਪ੍ਰੋਗਰਾਮ ਦੌਰਾਨ। ਤੇ ਅੱਜ ਦਾ ਵਿਚਾਰ ਸਾਂਝਾ ਕਰਾਂਗੇ, ਮੌਸਮ ਤੇ ਝਾਤ ਪਾਵਾਂਗੇ, ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਅਸੀਂ ਲੈ ਕੇ ਆਵਾਂਗੇ, ਤੇ ਇਸ ਤੋਂ ਇਲਾਵਾ ਜੇਕਰ ਵਧਾਈਆਂ ਦਾ ਸਿਲਸਿਲਾ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਈਏ, ਤੇ ਆਪਣੇ ਪਿਆਰਿਆਂ ਦਾ ਜੋ ਵੀ ਖਾਸ ਦਿਨ ਹੈ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ, ਉਹਨਾਂ ਦਾ ਫੋਨ ਨੰਬਰ ਸਾਨੂੰ ਭੇਜ ਦਿਓ, ਵਟਸਐਪ ਨੰਬਰ, ਤਾਂ ਕਿ ਅਸੀਂ ਉਹਨਾਂ ਨੂੰ ਉਹਨਾਂ ਦੇ ਖਾਸ ਦਿਨ ਦੇ ਉੱਤੇ ਹਰਮਨ ਰੇਡੀਓ ਵੱਲੋਂ ਉਹ ਵਧਾਈ ਜਿਹੜੀ ਉਹ ਪੇਸ਼ ਕਰਕੇ ਉਹਨਾਂ ਦੇ ਖਾਸ ਦਿਨ ਨੂੰ ਹੋਰ ਖਾਸ ਬਣਾ ਸਕੀਏ। ਇਸ ਤੋਂ ਇਲਾਵਾ ਦੋਸਤੋ ਕੀ ਹੋਣਾ ਜੀ, ਇਸ ਤੋਂ ਇਲਾਵਾ ਅੱਜ ਇੱਕ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਹੈ, ਥੋੜੀਆਂ ਬਹੁਤੀਆਂ ਖਬਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ, ਪਰ ਉਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਕਿਉਂ ਅਹਿਮ ਹੈ, ਪਿਛਲੇ ਦਿਨਾਂ ਦੇ ਵਿੱਚ ਕੁਝ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ ਜਿਨ੍ਹਾਂ ਦੇ ਬਾਰੇ ਚ ਸ਼ਾਇਦ ਅੰਦਾਜ਼ਾ ਵੀ ਨਹੀਂ ਸੀ ਲਾਇਆ ਜਾ ਸਕਦਾ। ਸੋ ਅਸੀਂ ਆਮ ਤੌਰ ਤੇ ਗੱਲ ਕਰਦੇ ਹਾਂ ਕਿ ਘਰੇਲੂ ਝਗੜੇ ਜਾਂ ਜਿਹੜਾ ਘਰਾਂ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਲੜਾਈਆਂ ਨੇ ਉਹ ਕਾਫੀ ਜ਼ਿਆਦਾ ਵੱਧ ਰਹੀਆਂ ਨੇ, ਪਰ ਉਹ ਲੜਾਈਆਂ ਹਿੰਸਕ ਰੂਪ ਕਿਉਂ ਧਾਰਨ ਕਰ ਰਹੀਆਂ ਨੇ ਜਾਂ ਘਰੇਲੂ ਹਿੰਸਾ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਕਿਉਂ ਹੋ ਰਿਹਾ, ਜਦਕਿ ਦਾਅਵੇ ਬਹੁਤ ਕੀਤੇ ਜਾਂਦੇ ਆ ਸਰਕਾਰਾਂ ਵੱਲੋਂ ਔਰ ਇਸੇ ਤਰ੍ਹਾਂ ਇਸ ਖਾਸ ਖੇਤਰ ਦੇ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਵੀ, ਕਿ ਬਹੁਤ ਸਾਰੇ ਜਿਹੜੇ ਕੰਮ ਆ ਉਹ ਕੀਤੇ ਜਾ ਰਹੇ ਆ ਘਰੇਲੂ ਹਿੰਸਾ ਦੀ ਰੋਕਥਾਮ ਦੇ ਲਈ, ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆ ਰਹੀਆਂ, ਪਰ ਇਸ ਦੇ ਬਾਵਜੂਦ ਘਰੇਲੂ ਹਿੰਸਾ ਨੂੰ ਠੱਲ ਕਿਉਂ ਨਹੀਂ ਪੈ ਰਹੀ, ਕੀ ਕਾਰਨ ਨੇ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ। ਸੋ ਪਿਛਲੇ ਦਿਨੀ ਜਿਹੜਾ ਹਾਦਸਾ ਮੈਲਬਨ ਦੇ ਵਿੱਚ ਹੋਇਆ, ਉਸ ਹਾਦਸੇ ਨੇ ਭਾਈਚਾਰੇ ਦੇ ਵਿੱਚ ਇੱਕ ਵਾਰ ਫਿਰ ਜਿਹੜੇ ਲੂ ਕੰਡੇ ਉਹ ਖੜੇ ਕੀਤੇ ਆ। ਪੂਨਮ ਸ਼ਰਮਾ ਤੇ ਉਸ ਦੀ 6 ਸਾਲਾ ਧੀ ਦੀ ਮੌਤ ਤੋਂ ਬਾਅਦ ਇੱਕ ਵਾਰ ਫਿਰ ਭਾਈਚਾਰੇ ਦੇ ਵਿੱਚ ਘਰੇਲੂ ਹਿੰਸਾ ਨੂੰ ਲੈ ਕੇ ਗੱਲ ਤੁਰੀ ਹੈ। ਸੋ ਅੱਜ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਨੀ ਹੈ, ਇਸ ਵਿਸ਼ੇ ਦੇ ਉੱਤੇ ਤੁਸੀਂ ਵੀ ਸਾਡੇ ਨਾਲ ਜ਼ਰੂਰ ਸ਼ਾਮਲ ਹੋਣਾ। ਤੇ ਇਸ ਤੋਂ ਇਲਾਵਾ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਪ੍ਰੋਗਰਾਮ ਦੇ ਵਿੱਚ ਚੱਲਦਾ ਰਹੇਗਾ, ਔਰ ਪ੍ਰੋਗਰਾਮ ਦੌਰਾਨ ਜੇਕਰ ਮੇਰੇ ਵੱਲੋਂ ਗੱਲਬਾਤ ਕਰਦੇ ਹਾਂ ਥੋੜੀ ਬਹੁਤੀ ਜਿਹੜੀ ਸਮੱਸਿਆ ਉਹ ਆਏਗੀ, ਤਾਂ ਉਹਦੇ ਲਈ ਮੈਂ ਪਹਿਲਾਂ ਹੀ ਮਾਫ਼ੀ ਚਾਹਾਂਗੀ, ਕਿਉਂਕਿ ਗਲਾ ਅਜੇ ਵੀ ਸਾਥ ਨਹੀਂ ਦੇ ਰਿਹਾ ਔਰ ਪ੍ਰੋਗਰਾਮ ਦੇ ਵਿੱਚ ਜਿਹੜਾ ਵਕਫਾ ਵੱਧ ਰਿਹਾ। ਸੋ ਇਸੇ ਕਾਰਨ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਲਈ ਮੈਂ ਲੈ ਕੇ ਹਾਜ਼ਰ ਹੋਈ ਹਾਂ। ਸੋ ਮਾਫ਼ੀ ਦਿਓ, ਪ੍ਰੋਗਰਾਮ ਦੇ ਵਿੱਚ ਪਹਿਲਾਂ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਪੰਮਾ ਡੂਮੇ ਬਲ ਦੀ ਆਵਾਜ਼ ਦੇ ਵਿੱਚ, ਤੇ ਆਉਂਦੇ ਹਾਂ ਬਹੁਤ ਜਲਦੀ ਵਾਪਸ, ਬਣੇ ਰਹੋ ਜੁੜੇ ਰਹੋ।
ਪੰਮਾ ਵਿੱਚ ਵੰਡੇ ਵੱਖ ਵੱਖ ਦੁਨੀਆਂ, ਉਂਝ ਪਾਵੇਂ ਵਸਦੀ ਏ ਲੱਖ ਦੁਨੀਆਂ, ਪੰਮਾ ਵਿੱਚ ਵੰਡੇ ਵੱਖ ਵੱਖ ਦੁਨੀਆਂ, ਉਂਝ ਪਾਵੇਂ ਵਸਦੀ ਏ ਲੱਖ ਦੁਨੀਆਂ, ਹਰ ਕਿਸੇ ਦਾ ਵੰਡਾਉਂਦਾ
track.
ਲੋ ਜੀ, ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣ ਰਹੇ ਸੀ ਪੰਮਾ ਡੂਮੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ। ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਪ੍ਰੋਗਰਾਮ ਲਹਿਰਾਂ ਦੇ ਵਿੱਚ, ਸਾਡੇ ਮਾਰਨਿੰਗ ਸ਼ੋਅ ਦੇ ਵਿੱਚ, ਔਰ ਹਰਮਨ ਰੇਡੀਓ ਤੇ ਮਾਰਨਿੰਗ ਸ਼ੋਅ 8 ਵਜੇ ਤੋਂ 10 ਵਜੇ ਤੱਕ ਮੈਂ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹਾਂ ਇਸ ਵੇਲੇ। ਔਰ ਉਮੀਦ ਕਰਦੀ ਹਾਂ ਕਿ ਤੁਹਾਡਾ ਵੀ ਜਿਹੜਾ ਸਾਥ ਹੈ ਉਹ ਇਸੇ ਤਰ੍ਹਾਂ ਪ੍ਰੋਗਰਾਮ ਦੌਰਾਨ ਮੈਨੂੰ ਮਿਲੇਗਾ। ਅੱਜ ਦੇ ਪ੍ਰੋਗਰਾਮ ਚ ਬਹੁਤ ਸਾਰੇ ਸਿਲਸਿਲੇ, ਔਰ ਉਹਨਾਂ ਸਿਲਸਿਲਿਆਂ ਤੋਂ ਵੀ ਪਹਿਲਾਂ ਜਸਵੰਤ ਜ਼ਫਰ ਹੋਰਾਂ ਦੀਆਂ ਕੁਝ ਸਤਰਾਂ। ਕਹਿੰਦੇ, ਤੇਰੀ ਆਮਦ ਕਰਕੇ ਹੋਈਆਂ ਰੁੱਤਾਂ ਰੰਗ ਲੀਆਂ, ਤੇਰੀ ਆਮਦ ਕਰਕੇ ਹੋਈਆਂ ਰੁੱਤਾਂ ਰੰਗ ਲੀਆਂ, ਸੰਦਲੀ ਸਰਗੀ ਕੋਸੀ ਸ਼ਾਮ ਜ਼ਰੂਰੀ ਲੱਗਦੀ ਹੈ। ਬਹੁਤ ਜ਼ਰੂਰੀ ਗੱਲਾਂ ਹੋਰ ਵੀ ਹੋਣਗੀਆਂ ਐਪਰ, ਬਹੁਤ ਜ਼ਰੂਰੀ ਗੱਲਾਂ ਹੋਰ ਵੀ ਹੋਣਗੀਆਂ ਐਪਰ, ਮਿਲਣ ਤੋਂ ਵੱਧ ਕੇ ਕਿਹੜੀ ਚੀਜ਼ ਜ਼ਰੂਰੀ ਲੱਗਦੀ ਹੈ, ਮਿਲਣ ਤੋਂ ਵੱਧ ਕੇ ਕਿਹੜੀ ਚੀਜ਼ ਜ਼ਰੂਰੀ ਲੱਗਦੀ ਹੈ। ਜਦੋਂ ਇੱਕ ਦੂਜੇ ਨੂੰ ਮਿਲਣ ਦੀ ਤਾਂਘ ਹੋਵੇ ਨਾ, ਤਾਂ ਫਿਰ ਜਿਹੜੀਆਂ ਮਜਬੂਰੀਆਂ ਮੁਸ਼ਕਲਾਂ ਉਹ ਵੀ ਸਾਡੇ ਰਸਤੇ ਦਾ ਰੋੜਾ ਨਹੀਂ ਬਣਦੀਆਂ। ਸੋ ਤੁਹਾਡੇ ਨਾਲ ਸਾਡਾ ਮਿਲਾਪ ਹੁੰਦਾ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ, ਔਰ ਲਹਿਰਾਂ ਦੌਰਾਨ ਸਾਡੀ ਵੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਡੇ ਨਾਲ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਸ ਨੂੰ ਹੋਰ ਗੂੜਾ ਕਰੀਏ। ਸੋ ਉਹ ਵਿਚਾਰਾਂ ਦੀ ਸਾਂਝ ਗੂੜੀ ਤਾਂ ਹੀ ਹੁੰਦੀ ਹੈ ਜੇਕਰ ਤੁਹਾਡੇ ਵੱਲੋਂ ਵੀ ਜਿਹੜਾ ਹੁੰਗਾਰਾ ਆ ਉਹ ਆਉਂਦਾ ਰਹੇ। ਸੋ ਪਰਤਵਾਂ ਹੁੰਗਾਰਾ ਜਿਹੜਾ ਉਹ ਜ਼ਰੂਰ ਦਿਆ ਕਰੋ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਗੱਲਾਂ ਬਾਤਾਂ ਜਿਹੜੀਆਂ ਕਰਨੀਆਂ ਨੇ ਕੁਝ ਅਹਿਮ ਮੁੱਦਿਆਂ ਦੇ ਉੱਤੇ, ਜਿਵੇਂ ਸ਼ੁਰੂਆਤ ਦੇ ਵਿੱਚ ਵੀ ਦੱਸਿਆ ਸੀ ਕਿ ਸਾਡੇ ਭਾਈਚਾਰੇ ਦੇ ਵਿੱਚ ਕੁਝ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਤੇ ਗੱਲ ਕਰਨੀ ਜਿਹੜੀ ਹੈ ਉਹ ਕਿਉਂ ਜ਼ਰੂਰੀ ਹੈ, ਔਰ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਹੁੰਦੀ ਰਹੇ, ਤਾਂ ਕਿ ਅਸੀਂ ਸੁਚੇਤ ਹੁੰਦੇ ਰਹੀਏ ਕਿ ਸਾਡੇ ਆਲੇ ਦੁਆਲੇ ਕੀ ਵਾਪਰਿਆ, ਕਿਉਂ ਵਾਪਰਿਆ, ਉਸ ਤੋਂ ਸੁਚੇਤ ਹੋਣਾ ਕਿਉਂ ਜ਼ਰੂਰੀ ਹੈ। ਸੋ ਪਿਛਲੇ ਦਿਨੀ ਵਾਪਰੀ ਘਟਨਾ ਨੂੰ ਲੈ ਕੇ ਇੱਕ ਵਾਰ ਫਿਰ ਘਰੇਲੂ ਹਿੰਸਾ ਦੀ ਗੱਲ ਜਿਹੜੀ ਉਹ ਭਾਈਚਾਰੇ ਦੇ ਵਿੱਚ ਤੁਰੀ, ਔਰ ਇਸ ਤਰ੍ਹਾਂ ਦੀ ਘਟਨਾ ਦਾ ਕੋਈ ਜਿਹੜਾ ਅੰਦਾਜ਼ਾ ਸੀ ਉਹ ਸ਼ਾਇਦ ਭਾਈਚਾਰੇ ਦੇ ਵਿੱਚ ਕਿਸੇ ਨੂੰ ਵੀ ਨਹੀਂ ਸੀ। ਛੋਟੇ ਮੋਟੇ ਲੜਾਈ ਝਗੜੇ ਜਿਹੜੇ ਆ ਉਹ ਵੱਧ ਰਹੇ ਆ, ਇਹ ਅਸੀਂ ਹਮੇਸ਼ਾ ਮੰਨਦੇ ਹਾਂ, ਪਰ ਇਹੋ ਜਿਹਾ ਹਿੰਸਕ ਮੋੜ ਕਿਸੇ ਘਟਨਾ ਚ ਲੈ ਲੈਣਾ, ਕਿਸੇ ਪਰਿਵਾਰ ਦੇ ਵੱਲੋਂ ਇਸ ਤਰ੍ਹਾਂ ਦਾ ਜਿਹੜਾ ਹਿੰਸਕ ਜਿਹੜਾ ਕੋਈ ਕਾਰਵਾਈ ਜਿਹੜੀ ਉਹ ਹੋਣੀ, ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਸਾਡੇ ਸਾਰਿਆਂ ਦੇ ਲਈ ਨਮੋਸ਼ੀ ਵਾਲਾ ਔਰ ਬਹੁਤ ਹੀ ਜ਼ਿਆਦਾ ਦੁਖਦਾਈ ਜਿਹੜਾ ਇਹ ਸਮਾਂ ਨਿਕਲਿਆ। ਸੋ ਉਸ ਤੋਂ ਬਾਅਦ ਘਰੇਲੂ ਹਿੰਸਾ ਦੇ ਉੱਤੇ ਗੱਲ ਹੋਣੀ ਦੁਬਾਰਾ ਸ਼ੁਰੂ ਹੋਈ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅਗਲੇ ਹਿੱਸੇ ਦੇ ਵਿੱਚ ਅੱਜ ਅਸੀਂ ਕੁਝ ਖਾਸ ਸ਼ਖਸੀਅਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਜਿਹੜੀਆਂ ਸ਼ਖਸੀਅਤਾਂ ਭਾਈਚਾਰੇ ਦੇ ਵਿੱਚ ਵੱਧ ਚੜ ਕੇ ਅੱਗੇ ਕੰਮ ਵੀ ਕਰਦੀਆਂ ਨੇ, ਨੇੜਿਓਂ ਵਿਚਰਨ ਦਾ ਉਹਨਾਂ ਨੂੰ ਮੌਕਾ ਵੀ ਮਿਲਦਾ ਹੈ, ਔਰ ਤਜਰਬਾ ਜਿਹੜਾ ਹੈ ਉਹ ਵੀ ਉਹਨਾਂ ਦਾ ਬੋਲਦਾ ਹੈ। ਸੋ ਉਹਨਾਂ ਦੇ ਨਾਲ ਅੱਜ ਗੱਲਬਾਤ ਜਿਹੜੀ ਉਹ ਇਸ ਵਿਸ਼ੇ ਦੇ ਉੱਤੇ ਜ਼ਰੂਰ ਕਰਾਂਗੇ, ਪਰ ਉਸ ਤੋਂ ਵੀ ਪਹਿਲਾਂ ਅੱਜ ਮੌਸਮ ਦੇ ਉੱਤੇ ਆਪਾਂ ਝਾਤ ਪਾਉਣੀ ਹੈ। ਮੌਸਮ ਤੇ ਝਾਤ ਪਾਉਣ ਤੋਂ ਬਾਅਦ ਅੱਜ ਦਾ ਵਿਚਾਰ ਆਪਾਂ ਕਰਨਾ ਹੈ ਸਾਂਝਾ। ਚਲੋ ਫਿਰ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਵੱਲ। ਲੋ ਜੀ, ਮੈਲਬਨ ਤੋਂ ਮੈਂ ਹਾਜ਼ਰ ਹਾਂ, ਔਰ ਇਹ ਪ੍ਰੋਗਰਾਮ ਜਿਹੜਾ ਉਹ ਮੈਲਬਨ ਤੋਂ ਅੱਜ ਤੁਹਾਡੇ ਲਈ ਪ੍ਰਸਾਰਿਤ ਕੀਤਾ ਜਾ ਰਿਹਾ, ਔਰ ਇਸ ਵੇਲੇ ਮੈਲਬਨ ਦੇ ਵਿੱਚ 17.4 ਡਿਗਰੀ ਸੈਲਸੀਅਸ ਜਿਹੜਾ ਤਾਪਮਾਨ ਬਣਿਆ ਹੋਇਆ। ਅੱਜ ਵੱਧ ਤੋਂ ਵੱਧ ਤਾਪਮਾਨ ਜਿਹੜਾ ਉਹ 21 ਡਿਗਰੀ ਸੈਲਸੀਅਸ ਤੱਕ ਜਾਣ ਦੀ ਉਮੀਦ ਦੱਸੀ ਗਈ ਹੈ। ਧੁੱਪ ਜਿਹੜੀ ਉਹ ਵਿੱਚ ਵਿਚਾਲੇ ਦਿਖਾਈ ਵੀ ਦੇਵੇਗੀ, ਔਰ ਬੱਦਲਵਾਈ ਜਿਹੜੀ ਉਹਦੇ ਵੀ ਸੰਕੇਤ ਬਣੇ ਹੋਏ ਆ। ਉਧਰ ਸਿਡਨੀ ਦੇ ਵਿੱਚ ਇਸ ਵੇਲੇ ਜਿਹੜਾ ਤਾਪਮਾਨ ਉਹ 23 ਡਿਗਰੀ ਸੈਲਸੀਅਸ ਦੱਸਿਆ ਜਾ ਰਿਹਾ, ਪਰ ਅੱਜ ਵੱਧ ਤੋਂ ਵੱਧ ਤਾਪਮਾਨ ਜਿਹੜਾ ਆ ਉਹ 27 ਡਿਗਰੀ ਸੈਲਸੀਅਸ ਤੱਕ ਚਲੇ ਜਾਣਾ, ਪਰ ਮੀਂਹ ਦੀ ਸੰਭਾਵਨਾ ਸਿਡਨੀ ਦੇ ਵਿੱਚ ਪੂਰੀ ਪੂਰੀ ਬਣੀ ਹੋਈ ਹੈ, ਬੱਦਲਵਾਈ ਤੇ ਮੀਂਹ ਦੱਸਿਆ ਜਾ ਰਿਹਾ। ਬ੍ਰਿਸਬੇਨ ਦੇ ਵਿੱਚ 24 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਜਿਹੜਾ ਬ੍ਰਿਸਬੇਨ ਦੇ ਵਿੱਚ ਅੱਜ ਚਲੇ ਜਾਣਾ। ਇਸ ਵੇਲੇ 25.7 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਿਹੜਾ ਬਣਿਆ ਹੋਇਆ, ਤੇ ਇੱਥੇ ਵੀ ਧੁੱਪ ਦੇ ਅਸਾਰ ਜਿਹੜੇ ਉਹ ਵੀ ਬਣੇ ਹੋਏ ਆ। ਪਰਥ ਦੇ ਵਿੱਚ ਅੱਜ 23 ਡਿਗਰੀ ਤੋਂ ਲੈ ਕੇ 39 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ, ਕਾਫੀ ਜ਼ਿਆਦਾ ਗਰਮ ਦਿਨ। ਪਰਥ ਦੇ ਵਿੱਚ 22 ਡਿਗਰੀ ਇਸ ਵੇਲੇ, 22.1 ਡਿਗਰੀ ਸੈਲਸੀਅਸ ਇਸ ਵੇਲੇ ਬਣਿਆ ਹੋਇਆ ਤਾਪਮਾਨ। ਐਡੀਲੇਡ ਦੇ ਵਿੱਚ 14 ਡਿਗਰੀ ਸੈਲਸੀਅਸ ਤੋਂ ਲੈ ਕੇ 25 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਿਹੜਾ ਚਲੇ ਜਾਣਾ, ਇਸ ਵੇਲੇ 16 1.3 ਡਿਗਰੀ ਹੈ ਤੇ ਇੱਥੇ ਵੀ ਤਕਰੀਬਨ ਜਿਹੜਾ ਮੌਸਮ ਹੈ ਉਹ ਮੈਲਬਰਨ ਜਾਂ ਸਿਡਨੀ ਦੇ ਵਿੱਚ ਵਿਚਾਲੇ ਵਰਗਾ ਹੀ ਹੈ, ਪਰ ਬਦਰਵਾਈ ਜਿਹੜੀ ਅਸਮਾਨ ਚ ਦਿਖਾਈ ਦੇ ਸਕਦੀ ਹੈ। ਉਧਰ ਕੈਨਬਰਾ ਦੇ ਵਿੱਚ 17 ਡਿਗਰੀ ਸੈਲਸੀਅਸ ਤੋਂ ਲੈ ਕੇ 22 ਡਿਗਰੀ ਸੈਲਸੀਅਸ ਤੱਕ ਤਾਪਮਾਨ ਅੱਜ ਚਲੇ ਜਾਣਾ ਜੀ, ਔਰ ਇੱਥੇ ਇਸ ਵੇਲੇ 20 ਡਿਗਰੀ ਜਿਹੜਾ ਬਣਿਆ ਹੋਇਆ ਤਾਪਮਾਨ, ਔਰ ਮੀਂਹ ਦੀ ਸੰਭਾਵਨਾ ਜਿਹੜੀ ਕੈਨਬਰਾ ਦੇ ਵਿੱਚ ਪੂਰੀ ਪੂਰੀ ਦੱਸੀ ਗਈ ਹੈ। ਹੋਬਾਰਟ ਚ ਅੱਜ 13 ਤੋਂ ਲੈ ਕੇ 19 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ ਹੈ, ਔਰ ਇੱਥੇ ਵੀ ਮੀਂਹ ਦੀ ਸੰਭਾਵਨਾ ਜਿਹੜੀ ਉਹ ਦੱਸੀ ਜਾ ਰਹੀ ਹੈ। ਡਾਰਵਿਨ ਦੇ ਵਿੱਚ ਅੱਜ ਤੂਫਾਨ ਦੱਸਿਆ ਜਾ ਰਿਹਾ ਹੈ, ਥੰਡਰ ਸਟੋਰਮ ਦੱਸੇ ਜਾ ਰਹੇ ਹੈ, ਔਰ ਤਾਪਮਾਨ ਜਿਹੜਾ 26 ਡਿਗਰੀ ਤੋਂ ਲੈ ਕੇ 33 ਡਿਗਰੀ ਸੈਲਸੀਅਸ ਤੱਕ ਚਲੇ ਜਾਣਾ। ਚਲੋ ਜੀ, ਇਹ ਸੀ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਜਾਂ ਸ਼ਹਿਰਾਂ ਦਾ ਮੌਸਮ, ਤੇ ਤੁਸੀਂ ਜਿੱਥੋਂ ਜਿੱਥੋਂ ਵੀ ਸਾਡੇ ਨਾਲ ਜੁੜਦੇ ਹੋ, ਅਸੀਂ ਹਮੇਸ਼ਾ ਤੁਹਾਨੂੰ ਗੁਜ਼ਾਰਿਸ਼ ਕਰਦੇ ਹੁੰਦੇ ਹਾਂ ਕਿ ਤੁਸੀਂ ਵੀ ਜ਼ਰੂਰ ਦੱਸਿਓ ਕਿ ਤੁਹਾਡੇ ਆਪਣੇ ਮੁਲਕ ਦੇ ਵਿੱਚ, ਤੁਹਾਡੇ ਆਪਣੇ ਸੂਬੇ ਦੇ ਵਿੱਚ, ਤੁਹਾਡੇ ਆਪਣੇ ਸ਼ਹਿਰ ਦੇ ਵਿੱਚ, ਤੁਹਾਡੇ ਆਪਣੇ ਪਿੰਡ ਦੇ ਵਿੱਚ ਅੱਜ ਦਾ ਮੌਸਮ ਕਿਸ ਤਰ੍ਹਾਂ ਦਾ ਤੁਸੀਂ ਮਾਣ ਰਹੇ ਹੋ, ਹੰਢਾ ਰਹੇ ਹੋ, ਜ਼ਰੂਰ ਸਾਡੇ ਨਾਲ ਪਾਇਓ ਸਾਂਝ। ਤੇ ਹੁਣ ਮੌਸਮ ਤੋਂ ਬਾਅਦ ਆਪਾਂ ਵੱਧਦੇ ਹਾਂ ਜੀ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਹੈ ਅੱਜ ਦਾ ਵਿਚਾਰ, ਤੇ ਸਾਂਝਾ ਕਰਦੇ ਹਾਂ ਬਹੁਤ ਜਲਦ ਅੱਜ ਦਾ ਵਿਚਾਰ। ਲੋ ਜੀ, ਅੱਜ ਦਾ ਵਿਚਾਰ ਹੈ ਕਿ ਜੇ ਅਸੀਂ ਕਿਸੇ ਚੀਜ਼ ਬਾਰੇ ਨਹੀਂ ਜਾਣਦੇ ਤਾਂ ਉਸ ਬਾਰੇ ਪੁੱਛੀਏ ਜ਼ਰੂਰ। ਜੇ ਅਸੀਂ ਕਿਸੇ ਗੱਲ ਨਾਲ ਸਹਿਮਤੀ ਨਹੀਂ ਰੱਖਦੇ ਤਾਂ ਉਸ ਬਾਰੇ ਵਿਚਾਰ ਕਰੀਏ। ਜੇ ਸਾਨੂੰ ਕੋਈ ਗੱਲ ਪਸੰਦ ਨਹੀਂ ਤਾਂ ਨਿਮਰਤਾ ਨਾਲ ਨਾ ਕਹਿਣਾ ਸਿੱਖੀਏ, ਪਰ ਚੁੱਪ ਚਾਪ ਰਹਿ ਕੇ ਗਲਤ ਅੰਦਾਜ਼ਿਆਂ ਜਾਂ ਨਤੀਜਿਆਂ ਤੱਕ ਪਹੁੰਚਣਾ ਗਲਤ ਅਤੇ ਖਤਰਨਾਕ ਹੈ। ਸੋ ਅੱਜ ਦਾ ਵਿਚਾਰ ਹੈ ਕਿ ਜੇ ਅਸੀਂ ਕਿਸੇ ਚੀਜ਼ ਬਾਰੇ ਜਾਂ ਕਿਸੇ ਗੱਲ ਬਾਰੇ ਨਹੀਂ ਜਾਣਦੇ ਤਾਂ ਉਸ ਬਾਰੇ ਪੁੱਛੀਏ ਜ਼ਰੂਰ। ਜੇ ਅਸੀਂ ਕਿਸੇ ਗੱਲ ਨਾਲ ਸਹਿਮਤੀ ਨਹੀਂ ਰੱਖਦੇ, ਜੇ ਅਸੀਂ ਕਿਸੇ ਗੱਲ ਨਾਲ ਸਹਿਮਤ ਨਹੀਂ ਹੁੰਦੇ ਤਾਂ ਉਹਦੇ ਬਾਰੇ ਵਿਚਾਰ ਕਰੀਏ। ਜੇ ਸਾਨੂੰ ਕੋਈ ਗੱਲ ਪਸੰਦ ਨਹੀਂ ਹੈ ਤਾਂ ਨਿਮਰਤਾ ਦੇ ਨਾਲ ਨਾ ਕਹਿਣਾ ਸਿੱਖੀਏ, ਪਰ ਚੁੱਪ ਚਾਪ ਰਹਿ ਕੇ ਅਸੀਂ ਗਲਤ ਅੰਦਾਜ਼ਿਆਂ ਜਾਂ ਨਤੀਜਿਆਂ ਤੱਕ ਜਦੋਂ ਅਸੀਂ ਪਹੁੰਚਦੇ ਹਾਂ ਤਾਂ ਉਹਦਾ ਜਿਹੜਾ ਨਤੀਜਾ ਹੈ ਉਹ ਹੋਰ ਵੀ ਜ਼ਿਆਦਾ ਖਤਰਨਾਕ ਹੋ ਜਾਂਦਾ, ਗਲਤ ਹੋ ਜਾਂਦਾ। ਕਿਉਂਕਿ ਦੋਸਤੋ, ਬਹੁਤ ਵਾਰੀ ਹੁੰਦਾ ਕਿ ਅਸੀਂ ਜਦੋਂ ਕਿਸੇ ਚੀਜ਼ ਬਾਰੇ ਜਾਣਦੇ ਨਹੀਂ ਹੁੰਦੇ, ਅਸੀਂ ਪੁੱਛਦੇ ਨਹੀਂ, ਤਾਂ ਉਸ ਦੇ ਨਾਲ ਕੀ ਹੁੰਦਾ ਕਿ ਅਸੀਂ ਆਪਣੇ ਆਪ ਆਪਣੇ ਮਨ ਦੇ ਵਿੱਚ, ਆਪਣੇ ਦਿਮਾਗ ਦੇ ਵਿੱਚ ਉਸ ਦੇ ਬਾਰੇ ਕੁਛ ਗਲਤ ਜਿਹੜੇ ਅੰਦਾਜ਼ੇ ਉਹ ਪਹਿਲਾਂ ਤੋਂ ਲਾਉਣੇ ਸ਼ੁਰੂ ਕਰ ਦਿੰਦੇ ਹਾਂ, ਔਰ ਉਸ ਨੂੰ ਹੀ ਠੋਸ ਬਣਾ ਲੈਂਦੇ ਹਾਂ ਆਪਣੇ ਅੰਦਰ। ਇਸੇ ਤਰ੍ਹਾਂ ਜੇ ਅਸੀਂ ਕਿਸੇ ਗੱਲ ਦੇ ਨਾਲ ਸਹਿਮਤ ਨਹੀਂ ਹੁੰਦੇ, ਬਹੁਤ ਵਾਰ ਹੁੰਦਾ ਕਿ ਸਾਡੇ ਵਿਚਾਰਾਂ ਦੀ ਜਿਹੜੀ ਸਹਿਮਤੀ ਉਹ ਨਹੀਂ ਬਣਦੀ ਦੂਸਰਿਆਂ ਦੇ ਨਾਲ, ਪਰ ਇਹਦਾ ਮਤਲਬ ਇਹ ਨਹੀਂ ਆ ਕਿ ਜੇਕਰ ਸਾਡੀ ਵਿਚਾਰਾਂ ਦੀ ਸਹਿਮਤੀ ਕਿਸੇ ਦੇ ਨਾਲ ਕਿਸੇ ਗੱਲ ਤੇ ਨਹੀਂ ਬਣ ਰਹੀ ਤਾਂ ਅਸੀਂ ਇੱਕ ਦੂਸਰੇ ਦੇ ਦੁਸ਼ਮਣ ਬਣ ਗਏ। ਇਸ ਤਰ੍ਹਾਂ ਨਹੀਂ ਹੁੰਦਾ। ਵਿਚਾਰ ਜਿਹੜੇ ਆ ਉਹ ਹਰ ਇੱਕ ਦੇ ਵੱਖੋ ਵੱਖਰੇ ਹੁੰਦੇ ਆ, ਔਰ ਹਰ ਇੱਕ ਦੇ ਵਿਚਾਰ ਨਿੱਜੀ ਵੀ ਹੋ ਸਕਦੇ ਆ। ਸੋ ਸਾਡੀ ਸਹਿਮਤੀ ਨਿੱਜੀ ਵਿਚਾਰਾਂ ਦੇ ਨਾਲ ਵੀ ਜਿਹੜੀ ਹੈ ਉਹ ਜ਼ਰੂਰੀ ਨਹੀਂ ਹੁੰਦਾ ਕਿ ਹੋਵੇ ਹੀ। ਸੋ ਇਸ ਕਰਕੇ ਬਹੁਤ ਜ਼ਰੂਰੀ ਹੁੰਦਾ ਕਿ ਜੇਕਰ ਸਾਨੂੰ ਨਹੀਂ ਕੋਈ ਗੱਲ ਪਸੰਦ, ਅਸੀਂ ਨਾ ਕਹਿਣਾ ਸਿੱਖੀਏ, ਪਰ ਵਿਚਾਰ ਜ਼ਰੂਰ ਕਰੀਏ। ਇਸ ਵੇਲੇ ਸਾਡੇ ਨਾਲ ਇੱਕ ਸਰੋਤੇ ਸ਼ਾਇਦ ਜੁੜ ਰਹੇ ਨੇ, ਮੈਂ ਉਹਨਾਂ ਨੂੰ ਸ਼ਾਮਲ ਕਰਨਾ ਚਾਹੁੰਦੀ। ਗੁਰਪ੍ਰੀਤ ਗਿੱਲ ਹੋਰੀ ਕੈਮਰਾ ਤੋਂ ਬੜੇ ਸਤਿਕਾਰਤ ਭਾਜੀ ਨੇ ਔਰ ਸਾਡੀ ਟੀਮ ਦਾ ਹਿੱਸਾ ਵੀ ਨੇ, ਸੋ ਉਹਨਾਂ ਨੂੰ ਮੈਂ ਸ਼ਾਮਲ ਕਰਨੀ ਚਾਹੁੰਦੀ ਹਾਂ। ਪਹਿਲਾਂ ਤਾਂ ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਗਿੱਲ ਸਾਹਿਬ ਅੱਜ ਦੀਆਂ ਲਹਿਰਾਂ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ।
ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ।
ਹਾਂਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਗਿੱਲ ਸਾਹਿਬ, ਬੜੀ ਦੇਰ ਬਾਅਦ ਤੁਸੀਂ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ, ਬੜਾ ਚੰਗਾ ਲੱਗਿਆ।
ਧੰਨਵਾਦ ਜੀ, ਧੰਨਵਾਦ। ਤੇ ਮੈਂ ਭੈਣ ਜੀ, ਉਹ ਜਿਹੜੇ ਤੁਹਾਡੇ ਆਪ ਮੈਲਬਰਨ ਮਿਲ ਪਾਰਕ ਦੇ ਵਿੱਚ ਬੜੀ ਇੱਕ ਦੁਖਦਾਈ ਘਟਨਾ ਹੋਈ ਹੈ ਨਾ, ਉਹਦੇ ਬਾਰੇ ਮੈਂ ਗੱਲ ਕਰਨੀ ਸੀ। ਤੁਸੀਂ ਪੋਸਟ ਵੀ ਫੇਸਬੁੱਕ ਤੇ ਪਾਈ ਸੀ ਨਾ, ਤੇ ਮੈਂ ਉਹਦੇ ਬਾਰੇ ਇਹ ਗੱਲ ਕਰਨੀ ਚਾਹੁੰਦਾ ਵੀ ਇਹ ਬਹੁਤ ਸੀਰੀਅਸ ਇੱਕ ਮੈਟਰ ਬਣ ਰਿਹਾ ਹੌਲੀ ਹੌਲੀ। ਪਹਿਲੋਂ ਵੀ ਵਿਟਲ ਸੀ ਦੇ ਵਿੱਚ ਵੀ ਸੁਸਾਈਡ ਦੀ ਆਈ ਸੀ, ਮੇਰੇ ਖਿਆਲ ਨਾਲ ਰਿਪੋਰਟ ਆਈ ਸੀ ਏਜ ਦੇ ਵਿੱਚ ਵੀ ਆਪਣੇ ਸਾਊਥ ਈਸਟ ਏਸ਼ੀਆ ਕੰਟੀਨੈਂਟ ਹੈ ਉੱਥੋਂ ਦੀਆਂ ਜਿਹੜੀਆਂ ਹੈ ਲੇਡੀਜ਼ ਉਹ ਸੁਸਾਈਡ ਕਰ ਰਹੀਆਂ ਨੇ। ਮੇਰੇ ਖਿਆਲ 8 ਜਾਂ 9 ਮਸਲੇ ਆਏ ਸੀ। ਹੁਣ ਮੈਂ ਤੁਹਾਡੇ ਪੋਸਟ ਤੇ ਕਮੈਂਟ ਕੀਤਾ ਸੀ ਵੀ ਕੋਈ ਆਪਾਂ ਹੈਲਪਲਾਈਨ ਸ਼ੁਰੂ ਕਰੀਏ, ਤੇ ਤੁਸੀਂ ਮੈਨੂੰ ਕਿਹਾ ਸੀ ਵੀ ਹੈਲਪਲਾਈਨ ਤਾਂ ਸ਼ੁਰੂ ਕਰ ਦਿੰਦੇ ਪਰ ਕਈ ਨਾ ਕੰਟੈਕਟ ਨਹੀਂ ਕਰਦੇ। ਉਹਦਾ ਮੈਂ ਇੱਕ ਕਾਰਨ
ਜੀ
ਸਮਝਦਾ ਵੀ ਜਦੋਂ ਅਸੀਂ ਹੈਲਪਲਾਈਨ ਸ਼ੁਰੂ ਕਰਦੇ ਹਾਂ ਨਾ, ਤੇ ਆਪਣਾ ਪਹਿਲਾ ਹੀ ਸਵਾਲ ਹੁੰਦਾ
ਜੀ
ਵੀ ਤੁਹਾਡਾ ਨਾਮ ਕੀ ਹੈ ਨਾ। ਤੇ ਹੁਣ ਆਪਣੀ ਜਿਹੜੀ ਥੋੜੀ ਜਿਹੀ
ਜੀ
ਕਮਿਊਨਿਟੀ ਹੈ, ਕਮਿਊਨਿਟੀ ਦਾ ਹੈ ਵੀ ਆਪਾਂ ਥੋੜੀ ਪ੍ਰਾਈਵੇਸੀ ਰੱਖਦੇ ਹਾਂ ਕਿਉਂਕਿ ਆਪਾਂ ਇੱਕ ਦੂਜੇ ਨੂੰ ਜਾਣਦੇ ਵੀ ਹਾਂ, ਕੋਈ ਵੀ ਘਰ ਦਾ ਮਸਲਾ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੁੰਦਾ, ਭਾਵੇਂ ਕਿ ਉਹ ਹੈਲਪਲਾਈਨ ਨੂੰ ਹੀ ਫੋਨ ਕਰ ਰਿਹਾ
ਜੀ
ਹੋਵੇ। ਤੇ ਸਪੋਜ਼ ਕਰੋ
ਜੀ
ਤੁਹਾਨੂੰ ਫੋਨ ਆ ਜਾਵੇ ਕਿਸੇ ਦਾ ਨਾ, ਵੀ ਤੁਸੀਂ ਸਮਹਾ ਉਹਨਾਂ ਨੂੰ ਜਾਣਦੇ ਹੀ ਹੋਵੋਗੇ ਹਨਾ, ਤੇ ਅਗਲੇ ਨੂੰ ਇਹ ਡਰ ਹੁੰਦਾ ਵੀ ਗੱਲ ਕਿਤੇ ਮੇਰੀ
ਜੀ
ਬਾਹਰ
ਜੀ
ਨਾ ਨਿਕਲ ਜਾਵੇ ਹਨਾ, ਜਿਹੜਾ ਕਿ ਜਾਇਜ਼ ਹੈ ਡਰ। ਇਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਹਾਂ ਅਗਲਾ ਇਸ ਗਲਤ ਆ, ਵੀ ਹਾਂ ਨਹੀਂ ਜੀ ਉਹਦੀ ਗੱਲ ਬਾਹਰ ਨਹੀਂ ਨਿਕਲਣੀ ਚਾਹੀਦੀ। ਇਹ ਡਾਕਟਰ, ਵਕੀਲ, ਸਾਈਕਾਟ੍ਰਿਸਟ ਤੇ ਸਾਰੇ ਪ੍ਰਾਈਵੇਸੀ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੰਦੇ ਨੇ। ਤੇ ਜਿਹੜੀ ਹੈਲਪਲਾਈਨ ਤੁਸੀਂ ਸ਼ੁਰੂ ਕਰ
ਜੀ
ਸਕਦੇ ਹੋ, ਮੇਰੀ ਤੁਹਾਨੂੰ ਸਲਾਹ ਆ, ਉਹਦੇ ਵਿੱਚ ਤੁਸੀਂ ਅਗਲੇ ਨੂੰ ਇਹ ਕਹਿ ਸਕਦੇ ਹੋ ਵੀ ਉਹਨੂੰ ਇੱਕ ਅਸ਼ੋਰੈਂਸ ਦੇ ਸਕਦੇ ਹੋ ਵੀ ਤੇਰਾ ਨਾਂ ਤੈਨੂੰ ਦੱਸਣ ਦੀ ਲੋੜ ਨਹੀਂ ਹੈਗੀ, ਵੀ ਤੇਰਾ ਨਾਂ ਕੀ ਆ, ਤੂੰ ਸਿਰਫ ਸਾਨੂੰ ਆਪਣੀ
ਜੀ
ਸਮੱਸਿਆ ਦੱਸ ਤੇ ਅਸੀਂ ਉਸ ਸਮੱਸਿਆ ਦਾ
ਜੀ
ਤੈਨੂੰ ਹੱਲ ਜਾਂ ਤੈਨੂੰ ਸੇਧ ਦੇ ਸਕਦੇ ਹਾਂ ਵੀ ਤੂੰ ਕਿੱਧਰਲੇ ਪਾਸੇ ਜਾ ਸਕਦੀ ਆ ਜਾਂ ਜਾ ਸਕਦਾ, ਈਵਨ ਕਿ ਬੰਦਿਆਂ ਨਾਲ ਵੀ ਹੁੰਦਾ। ਸੋ ਜੇ ਅਸੀਂ ਉਹ ਪਹਿਲੀ ਚੀਜ਼ ਨੂੰ
ਜੀ
ਡ੍ਰੌਪ ਕਰਦੇ ਨਾ, ਜਿਹਦੇ ਵਿੱਚ ਅਸੀਂ ਨਾਂ ਪੁੱਛਦੇ ਹਾਂ ਜਾਂ ਤੁਸੀਂ ਰਹਿੰਦੇ ਕਿੱਥੇ ਹੋ, ਉਹ ਮੇਰੇ
ਜੀ
ਖਿਆਲ ਨਾਲ ਉਹ ਟੋਟਲੀ
ਜੀ
ਇਰਰੈਲੀਵੈਂਟ ਆ ਵੀ ਤੁਸੀਂ, ਤੁਹਾਨੂੰ ਆਪਾਂ ਨੂੰ ਜਾਣਨ ਦੀ ਲੋੜ ਹੀ ਹੈ ਨਹੀਂ ਵੀ ਕੌਣ ਕਿੱਥੇ ਰਹਿੰਦਾ। ਸਿਰਫ ਆਪਾਂ ਇੰਨਾ ਪੁੱਛ ਸਕਦੇ ਹਾਂ ਵੀ ਤੁਸੀਂ ਮੈਲਬਰਨ 'ਚ ਰਹਿੰਦੇ ਹੋ, ਮੈਲਬਰਨ ਸ਼ਹਿਰ 'ਚ ਰਹਿੰਦੇ ਹੋ ਜਾਂ ਮੈਲਬਰਨ ਸ਼ਹਿਰ ਤੋਂ ਬਾਹਰ ਰਹਿੰਦੇ ਹੋ, ਬਸ ਆਪਾਂ ਇੰਨਾ ਪੁੱਛ ਸਕਦੇ ਹਾਂ। ਤੇ ਅਗਲੇ ਨੂੰ ਆਪਾਂ ਤਾਂ ਦੇਣੀ ਸਲਾਹ ਹੈ ਨਾ ਵੀ
ਜੀ
ਤੁਸੀਂ ਜੇ ਤੁਹਾਡੇ ਨਾਲ ਕੁਛ ਵੀ ਇੱਦਾਂ ਹੋ ਰਿਹਾ ਤੁਸੀਂ ਕਿਹਦੇ ਕੋਲੋਂ ਜਾ ਕੇ ਹੈਲਪ ਲੈ ਸਕਦੇ ਹੋ, ਕਿਉਂਕਿ ਮੈਨੂੰ ਇਹ ਲੱਗਦਾ ਆ ਵੀ ਬਹੁਤੀਆਂ ਆਪਣੀਆਂ ਭੈਣਾਂ ਨਾ ਥੋੜੀਆਂ ਜਿਹੀ
ਜੀ
ਗਲਤ ਵੀ ਝੱਕਦੀਆਂ ਨੇ ਵੀ ਜੇ ਮੈਂ ਗੱਲ ਬਾਹਰ ਕਰਤੀ ਤੇ ਮੇਰੀ ਬਦਨਾਮੀ ਹੋਊਗੀ, ਰਾਈਟ। ਤੇ ਦੂਜੀ ਗੱਲ ਇਹ ਆ ਵੀ
ਜੀ ਜੀ
ਉਹਨਾਂ ਨੂੰ ਵਿਚਾਰੀਆਂ ਨੂੰ ਪਤਾ ਵੀ ਹੈ ਨੀਗਾ ਵੀ ਅਸੀਂ ਜਾਣਾ ਕਿਹਦੇ ਕੋਲ ਆ। ਤੇ
ਜੀ
ਮੈਂ ਜਿਹੜੀ ਬੇਨਤੀ ਤੁਹਾਨੂੰ ਕਰ ਰਿਹਾ ਕਿਉਂਕਿ ਤੁਸੀਂ
ਤੋ
ਕਮਿਊਨਿਟੀ ਦੇ ਵੀ ਮੈਂਬਰ ਹੋ ਵਧੀਆ, ਤੁਸੀਂ ਆਪਣੀ ਇਹ ਕਿਸੇ ਤਰੀਕੇ ਨਾਲ ਦੋ ਤਿੰਨ ਜਾਣਿਆਂ ਦਾ ਗਰੁੱਪ ਤੁਸੀਂ ਕਰ ਸਕਦੇ ਹੋ, ਪ੍ਰੋਫੈਸ਼ਨਲ ਬੰਦੇ ਦੀ ਸਲਾਹ ਲੈ ਸਕਦੇ ਹੋ, ਵਿਕਟੋਰੀਆ ਪੁਲਿਸ ਨਾਲ ਕੰਟੈਕਟ ਕਰ ਸਕਦੇ ਵੀ
ਜੀ
ਉਹ ਕਿਹੜੀਆਂ ਸੇਵਾਵਾਂ ਦਿੰਦੇ ਨੇ, ਤੇ ਉਹ ਇਸ ਕੰਮ ਨੂੰ ਭੈਣ ਜੀ
ਜੀ
ਪਲੀਜ਼ ਕਰੋ ਕਿਉਂਕਿ ਤੁਹਾਡੀ ਕਮਿਊਨਿਟੀ ਬਹੁਤ ਗਰੋ ਕੀਤੀ ਮੈਲਬਰਨ ਦੇ ਵਿੱਚ, ਪਰ ਅਸੀਂ ਇਸ ਪਾਸੇ ਨੂੰ ਗਰੋ ਨਹੀਂ ਕੀਤਾ ਵੀ ਜਿੱਥੇ ਅਸੀਂ ਇੱਕ ਹੈਲਪਲਾਈਨ ਦੇ ਸਕੀਏ, ਜਿੱਥੇ ਅਸੀਂ ਸਿਰਫ ਬਿਨਾਂ ਨਾ ਪੁੱਛਿਆ ਅਗਲੇ ਨੂੰ ਗਾਈਡ ਕਰ ਸਕੀਏ, ਸੇਧ ਦੇ ਸਕੀਏ। ਤੇ ਉਹਦੇ ਨਾਲ ਇਹ ਹੈ ਵੀ ਕੀ ਪਤਾ ਭਵਿੱਖ 'ਚ ਆਪਾਂ ਕਿਸੇ ਜਿੱਦਾਂ ਇਹ ਬਹੁਤ ਹੀ ਟ੍ਰੈਜਿਕ ਇੰਸੀਡੈਂਟ ਹੋਇਆ ਵੀ ਕਿਸੇ ਦੀ ਜਾਨ ਬਚਾ ਸਕਦੇ ਹਾਂ ਭਵਿੱਖ ਦੇ ਵਿੱਚ। ਸੋ ਪਲੀਜ਼ ਥੋੜਾ ਜਿਹਾ ਇਹਦੇ ਉੱਤੇ ਤੁਸੀਂ ਧਿਆਨ ਦਿਓ,
ਜੀ
ਮੈਨੂੰ
ਜੀ
ਆਸ ਹੈ ਵੀ ਤੁਸੀਂ ਇੱਧਰ ਨੂੰ ਤੁਰੋਗੇ।
ਜੀ ਸੋ ਗਿੱਲ
ਹਾਂਜੀ
ਸਾਹਿਬ, ਮੈਂ ਤੁਹਾਡਾ ਜਿਹੜਾ ਪੁਆਇੰਟ ਆ ਵਾਕਈ ਵਾਜਬ ਹੈ, ਕਿਉਂਕਿ ਜੇ ਆਪਣੇ ਭਾਈਚਾਰੇ ਦੀ ਗੱਲ ਕਰੀਏ ਤਾਂ ਸਾਡਾ ਜਿਹੜਾ ਭਾਈਚਾਰਾ ਉਹ ਓਪਨ ਅਪ ਨਹੀਂ ਹੁੰਦਾ, ਔਰ ਇਹ ਸਾਡੀ ਬਹੁਤ ਵੱਡੀ ਸਮੱਸਿਆ, ਕਿਉਂਕਿ ਬਹੁਤ ਵਾਰ ਬਹੁਤ ਸਾਰੇ ਇਹੋ ਜਿਹੇ ਪ੍ਰੋਗਰਾਮਸ ਆ ਜਿਹੜੇ ਖਾਸ ਤੌਰ ਦੇ ਉੱਤੇ ਫੈਮਿਲੀ ਵਾਇਲੈਂਸ ਨੂੰ ਲੈ ਕੇ ਉਲੀਕੇ ਹੁੰਦੇ ਆ, ਜਾਂ ਸਰਕਾਰ ਵੱਲੋਂ ਵੀ ਜਾਂ ਕੌਂਸਲ ਵੱਲੋਂ ਵੀ ਬਹੁਤ ਸਾਰੇ ਇਹੋ ਜਿਹੇ ਉਪਰਾਲੇ ਕੀਤੇ ਜਾਂਦੇ ਆ, ਔਰ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਸਾਨੂੰ ਪੁੱਛਿਆ ਵੀ ਜਾਂਦਾ, ਸਾਨੂੂੰ ਇਹ ਸਵਾਲ ਵੀ ਕੀਤੇ ਜਾਂਦੇ ਆ ਕਿ ਜੇਕਰ ਤੁਹਾਡੇ ਭਾਈਚਾਰੇ ਦੇ ਵਿੱਚ ਇਹ ਸਭ ਵਾਪਰ ਰਿਹਾ ਤਾਂ ਇਹਦਾ ਕਾਰਨ ਕੀ ਹੈ, ਸਾਨੂੰ ਸਾਹਮਣੇ ਕਿਉਂ ਨਹੀਂ ਆਉਂਦੇ ਕਾਰਨ ਜਿਹੜੇ ਆ, ਔਰ ਜਦੋਂ ਸਭ ਕੁਝ ਹੋ ਜਾਂਦਾ ਉਸ ਤੋਂ ਬਾਅਦ ਕਿਉਂ ਪਤਾ ਲੱਗਦਾ, ਜਿਵੇਂ ਇਹ ਵੱਡੀ ਘਟਨਾ ਹੋਈ ਹੈ ਔਰ ਇਸ ਘਟਨਾ ਨੇ ਇੱਕ ਵਾਰ ਫੇਰ ਲੂਣ ਕੰਡੇ ਖੜੇ ਕੀਤੇ ਆ, ਹਨਾ, ਭਾਈਚਾਰੇ ਦੇ ਲੋਕਾਂ ਦੇ, ਔਰ ਅੱਖਾਂ ਜਿਹੜੀਆਂ ਇੱਕ ਵਾਰ ਫੇਰ ਖੋਲੀਆਂ ਨੇ, ਔਰ ਇੱਕ ਵਾਰ ਫੇਰ ਗੱਲ ਕਰਨ ਦੇ ਲਈ ਸਾਨੂੰ ਮਜਬੂਰ ਹੋਣਾ ਪਿਆ। ਤੁਹਾਡਾ ਇਹ ਜਿਹੜਾ ਪੁਆਇੰਟ ਹੈ, ਜ਼ਰੂਰ ਅਸੀਂ ਉਹਨਾਂ ਤੱਕ ਵੀ ਪਹੁੰਚਾਵਾਂਗੇ ਕਿ ਜੇਕਰ ਜਿਹੜੀ ਪ੍ਰਾਈਵੇਸੀ ਉਹ ਬਹਾਲ ਕੀਤੀ ਜਾਵੇ। ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਬਹੁਤ ਸਾਰੇ ਜਿਹੜੇ ਆਸਟ੍ਰੇਲੀਆ ਦੇ ਜਦੋਂ ਲਾਅ ਅਸੀਂ ਪੜ੍ਹਦੇ ਹਾਂ ਜਾਂ ਉਹਨਾਂ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਕੰਡੀਸ਼ਨਸ ਨੇ, ਹਨਾ, ਜਿਨ੍ਹਾਂ ਨੂੰ ਪੂਰੀਆਂ ਕੀਤਾ ਜਾਣਾ ਹੁੰਦਾ ਹੈ, ਔਰ ਉਹ ਸਾਰਾ ਕੁਝ ਪੂਰੀਆਂ ਕਰਦੇ ਹੀ ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ
ਸਫਲ ਹੋ ਜਾਂਦੀਆਂ। ਅੱਜ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਕੁਛ ਇਹੋ ਜਿਹੇ ਕਮਿਊਨਿਟੀ ਲੀਡਰਸ ਨੂੰ ਵੀ ਪ੍ਰੋਗਰਾਮ ਦੇ ਵਿੱਚ ਸੱਦਾ ਦਿੱਤਾ ਹੈ, ਜਿਹੜੇ ਅਸਲ ਦੇ ਵਿੱਚ ਇਸ ਸੰਬੰਧ ਵਿੱਚ ਕੰਮ ਵੀ ਕਰ ਰਹੇ ਆ, ਪਰ ਉਹਨਾਂ ਦੇ ਕੋਈ ਨਤੀਜੇ ਜਿਹੜੇ ਆ ਉਹ ਸਾਹਮਣੇ ਕਿਉਂ ਨਹੀਂ ਆ ਰਹੇ, ਇਹਦੇ ਉੱਤੇ ਅਸੀਂ ਅੱਜ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ। ਔਰ ਤੁਹਾਡਾ ਵੀ ਧੰਨਵਾਦ ਹੈ ਕਿ ਤੁਸੀਂ ਇਸ ਮੁੱਦੇ ਦੇ ਵੱਲ ਆਪਣਾ ਧਿਆਨ ਦਿੰਦੇ ਹੋਏ ਇਸ ਖਾਸ ਨੁਕਤੇ ਦੇ ਉੱਤੇ ਗੱਲ ਕੀਤੀ, ਔਰ ਇਹ ਨੁਕਤਾ ਵੀ ਅਸੀਂ ਉਹਨਾਂ ਦੇ ਨਾਲ ਸਾਂਝਾ ਜ਼ਰੂਰ ਕਰਾਂਗੇ। ਇਸ ਤੋਂ ਇਲਾਵਾ ਗੱਲ ਸਾਹਿਬ ਕੋਈ ਹੋਰ ਤੁਸੀਂ ਇਸੇ ਮੁੱਦੇ ਤੇ ਗੱਲ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਕਰੋ।
ਹਾਂਜੀ, ਦੇਖੋ ਮੈਨੂੰ ਵੀ ਨਾ ਦੋ ਤਿੰਨ ਵਾਰੀ ਵੀ ਇੱਕ ਵਾਰੀ ਤਾਂ ਮੈਨੂੰ ਇੰਡੀਆ ਦੇ ਵੀ ਫੋਨ ਆਇਆ ਸੀ ਵੀ ਉਹਨਾਂ ਦੀ ਸਿਸਟਰ ਸੀ ਇੱਥੇ ਮੈਲਬਰਨ ਦੇ ਵਿੱਚ ਤੇ ਉਹਨਾਂ ਨੂੰ ਉਹਨਾਂ ਦਾ ਹਸਬੈਂਡ ਅਬਿਊਜ਼ ਕਰਦਾ ਸੀ। ਮੈਂ ਸਿੱਧਾ ਫੋਨ ਲਾ ਕੇ ਕੁੜੀ ਨੂੰ ਪੁੱਛਿਆ ਸੀ, ਮੈਂ ਕਿਹਾ ਵੀ ਤੂੰ ਪੱਕੀ ਆ ਕਿ ਤੂੰ ਕੱਚੀ ਆ, ਕੀ ਤੇਰਾ ਸਟੇਟਸ? ਕਹਿੰਦੀ ਭਾਜੀ ਮੈਂ ਪੱਕੀ ਆ। ਤੇ ਮੈਂ ਕਿਹਾ ਵੀ ਫੇਰ ਵੀ ਇਸ ਗੱਲ ਨੂੰ ਫਿਨਿਸ਼ ਕਰ, ਵੀ ਜਿਹੜਾ ਬੰਦਾ ਹੱਥ ਚੁੱਕ ਰਿਹਾ ਨਾ ਤੇਰੇ ਨਿਆਣੇ ਤੇ ਜਾਂ ਤੇਰੇ ਤੇ ਹੱਥ ਚੁੱਕ ਰਿਹਾ, ਉਹਦੇ ਨਾਲ ਰਹਿਣ ਦਾ ਕੋਈ ਮਤਲਬ ਨਹੀਂ ਹੈਗਾ। ਇਹਦੇ ਵਿੱਚ ਦੇਖੋ ਕੋਈ ਸ਼ੇਕ ਹੀ ਨਹੀਂ ਹੈਗੀ, ਉਹਦਾ ਰਿਜ਼ਲਟ ਐਂਡ ਹੋਣਾ ਹੀ ਹੋਣਾ ਹੈ ਜੀ। ਇਹ ਸਿੰਪਲ ਇਜ਼ ਦੈਟ, ਤੁਸੀਂ ਆਪਣੇ ਕੋ ਵਰਕਰ ਤੇ ਹੱਥ ਚੱਕੋਗੇ ਵਰਕ ਪਲੇਸ ਤੇ, ਸਿੱਧਾ ਅਗਲੇ ਤੁਹਾਨੂੰ ਸੈਕ ਕਰਦੇ ਨੇ, ਕੋਈ ਗੱਲਬਾਤ ਨਹੀਂ ਹੁੰਦੀ। ਇਹ ਕਈ ਚੀਜ਼ਾਂ ਹੁੰਦੀਆਂ ਨੇ ਜਿੱਥੇ ਤੁਸੀਂ ਇਮੀਡੀਏਟਲੀ ਤੁਸੀਂ ਸੈਕ ਹੋ ਜਾਂਦੇ ਹੋ, ਉਹਦੇ ਵਿੱਚ ਆ ਕੁੱਟਮਾਰ ਇੱਕ ਪਹਿਲੀ ਗੱਲ ਆ। ਹੁਣ ਜੇ ਤੁਹਾਡਾ ਪਾਰਟਨਰ ਤੁਹਾਨੂੰ ਕੁੱਟ ਰਿਹਾ ਆ, ਕੋਈ ਵੀ ਕਾਰਨ ਹੋਵੇ, ਕੋਈ ਵੀ ਕਾਰਨ ਹੋਵੇ, ਉਹ ਇਹਨੂੰ ਆਪਾਂ ਜਾਇਜ਼, ਤੁਸੀਂ ਇਹਨੂੰ ਜਾਇਜ਼ ਠਹਿਰਾ ਨਹੀਂ ਸਕਦੇ। ਅਸੀਂ ਉਸ ਮੁਲਕ ਚ ਰਹਿੰਦੇ ਭੈਣ ਜੀ ਜਿੱਥੇ ਨਾ ਤੁਸੀਂ ਜਿੰਨੀ ਮਰਜ਼ੀ ਵਿਚਾਰ ਚਰਚਾ ਕਰੋ, ਜਿੰਨੀ ਮਰਜ਼ੀ ਡਿਬੇਟ ਕਰੋ, ਠੀਕ ਹੈ, ਪਰ ਜਦੋਂ ਤੁਸੀਂ ਹੱਥ ਚੱਕ ਲਿਆ ਉਦੋਂ ਤੁਸੀਂ ਗਲਤ ਹੋ ਜਾਂਦੇ ਹੋ। ਭਾਵੇਂ ਤੁਸੀਂ 100 ਚੰਗੇ ਹੋ, ਜਦੋਂ ਹੱਥ ਚੱਕ ਲਿਆ ਪੁਲਿਸ ਨੇ ਦੇਖਣਾ ਵੀ ਪਹਿਲੋਂ ਹੱਥ ਕਿਹਨੇ ਚੱਕਿਆ, ਦੈਟਸ ਇਟ, ਐਂਡ ਆਫ ਦ ਸਟੋਰੀ। ਪਰ ਤ੍ਰਾਸਦੀ ਇਹ ਆ ਡੋਮੈਸਟਿਕ ਵਾਇਲੈਂਸ ਵਿੱਚ ਕੀ ਹੁੰਦਾ, ਪੁਲਿਸ ਵਾਲੇ ਇੰਨੀ ਜ਼ਿਆਦਾ ਸੀਰੀਅਸਨੈਸ ਨਾਲ ਇਹਨੂੰ ਨਹੀਂ ਦੇਖਦੇ, ਉਹ ਮੌਕਾ ਦਿੰਦੇ ਨੇ ਵੀ ਤੁਸੀਂ ਇਹ ਚੀਜ਼ ਨੂੰ ਸੋਰਟ ਆਊਟ ਕਰ ਲਓ। ਪਰ ਪ੍ਰੋਬਲਮ ਇੱਥੇ ਇਹ ਆ ਵੀ ਜਿਹੜਾ ਮੌਕਾ ਦਿੱਤਾ ਜਾ ਰਿਹਾ, ਮੌਕਾ ਵਿਕਟਮ ਨੂੰ ਤਾਂ ਦਿੱਤਾ ਹੀ ਨਹੀਂ ਜਾ ਰਿਹਾ, ਮੌਕਾ ਦਾ ਜਿਹੜਾ ਕਲਪ੍ਰੇਟ ਹੈ, ਜਿਹੜਾ ਮਾਰ ਕੁਟਾਈ ਕਰ ਰਿਹਾ ਉਹਨੂੰ ਦਿੱਤਾ ਜਾ ਰਿਹਾ ਵੀ ਤੂੰ ਸੁਧਰ ਜਾ। ਜਦਕਿ ਇਹੀ ਕੰਮ ਜੇ ਉਹ ਪੱਬ ਦੇ ਵਿੱਚ ਜਾ ਕੇ ਜਾਂ ਪਬਲਿਕ ਪਲੇਸ ਜਾ ਕਰੇ, ਉਹਨੂੰ ਉਹਨੂੰ ਉਹ ਇਹ ਸਿੱਧਾ ਅਸੋਲਟ ਦੇ ਚਾਰਜ ਲਾ ਕੇ ਗ੍ਰਿਫਤਾਰ ਕਰਨਗੇ। ਸੋ ਮੇਰੀ ਬੇਨਤੀ ਹੈ, ਜਿਹੜੀਆਂ ਭੈਣਾਂ ਸੁਣ ਰਹੀਆਂ ਨੇ, ਜੇ ਤੁਹਾਡੇ ਨਾਲ ਕੁਛ ਵੀ ਇੱਦਾਂ ਦਾ ਹੋ ਰਿਹਾ ਨਾ, ਕੁਛ ਵੀ ਇੱਦਾਂ ਦਾ ਹੋ ਰਿਹਾ, ਰਿਸ਼ਤੇਦਾਰ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ ਹੈਗੀ, ਠੀਕ ਹੈ ਜੀ। ਦੇਖੋ ਮੇਰਾ ਨੰਬਰ ਵੀ ਹੈਗਾ 0434-2978-298 ਮੇਰਾ ਨੰਬਰ ਆ, ਤੁਸੀਂ ਕਾਲ ਲਾ ਲਿਓ ਬਿਨਾਂ ਨਾਂ ਦੱਸਿਓ ਵੀ ਤੁਸੀਂ ਮੇਰੇ ਤੋਂ ਸਲਾਹ ਲੈ ਸਕਦੇ ਹੋ, ਆਈ ਕੈਨ ਗਾਈਡ ਯੂ, ਠੀਕ ਹੈ, ਇਸ ਤਰੀਕੇ ਨਾਲ। ਪਰ ਤੁਸੀਂ ਇਸ ਗੱਲੋਂ ਨਾ ਡਰੋ, ਮੇਰੀ ਬਦਨਾਮੀ ਹੋਜੂਗੀ। ਤੁਸੀਂ ਮੈਨੂੰ ਇਹ ਦੱਸੋ ਬਦਨਾਮੀ ਚੰਗੀ ਹੈ ਕਿ ਜਾਣ ਤਾਂ ਚੰਗੀ ਹੈ? ਉਸ ਬੰਦੇ ਨਾਲ ਆਪਾਂ ਨੂੰ ਰਹਿਣ ਦਾ ਮਤਲਬ ਹੀ ਨਹੀਂ ਨਾ, ਜਿਹੜਾ ਤੁਹਾਡੀ ਕੁੱਟ ਮਾਰ ਕਰ ਰਿਹਾ, ਤੁਹਾਡੇ ਬੱਚੇ ਨੂੰ ਵੀ ਕੁੱਟ ਰਿਹਾ, ਤੁਹਾਨੂੰ ਕੁੱਟ ਰਿਹਾ, ਐਂਡ ਰਿਜ਼ਲਟ ਕੀ ਹੈ? ਕਿਸੇ ਦਿਨ ਉਹ ਡਰੱਗ ਲੈ ਕੇ ਜਾਂ ਸ਼ਰਾਬ ਪੀ ਕੇ ਹੀ ਵਿਲ ਫਿਨਿਸ਼ ਯੂ ਆਫ, ਇਹ ਐਂਡ ਰਿਜ਼ਲਟ ਹੈ ਜੀ, ਇਹ ਹੋ ਰਿਹਾ। ਬਿੱਲ ਪਾਕ ਨੇ ਸਾਨੂੰ ਫੇਰ ਇਸ ਪਾਸੇ ਨੂੰ ਝੰਜੋੜਿਆ, ਇਹ ਬੜੀ ਸ਼ਰਮਨਾਕ ਸਾਡੇ ਕਮਿਊਨਿਟੀ ਵਾਸਤੇ ਆ। ਸਿਡਨੀ ਦੇ ਵਿੱਚ ਵੀ ਇੱਕ ਬੀਬੀ ਨੂੰ ਜਿੰਦਾ ਉਹਨਾਂ ਨੇ ਜਲਾ ਦਿੱਤਾ ਸੀ ਉਹਦੇ ਘਰ ਵਾਲਿਆਂ ਨੇ, ਉਹ ਵੀ ਇਹ ਨਹੀਂ ਹੈ ਵੀ ਓਵਰਨਾਈਟ ਹੋ ਗਿਆ, ਉਹਨਾਂ ਨੇ ਰਾਤੀ ਕੁੱਟਿਆ ਤੇ ਸਵੇਰੇ ਮਾਰਤਾ ਜਾਂ ਸਵੇਰੇ ਕੁੱਟਿਆ ਸ਼ਾਮ, ਇਹ ਇੱਕ ਪ੍ਰੋਸੈਸ ਚੱਲਦਾ, ਇੱਕ ਸਾਲ 2 ਸਾਲ ਇਹ ਪ੍ਰੋਸੈਸ ਚੱਲਦਾ। ਤੇ ਮੇਰਾ ਭੈਣਾਂ ਦੇ ਚਰਨਾਂ ਚ ਬੇਨਤੀ ਆ, ਯੂ ਡੋਂਟ ਹੈਵ ਟੂ ਅਕਸੈਪਟ ਇਟ, ਇਹ ਉਹ ਪੁਰਾਣੀਆਂ ਗੱਲਾਂ ਰਹਿ ਗਈਆਂ ਨੇ ਵੀ ਹਾਂ ਘਰ ਵਾਲੇ ਨਾ ਕੱਟ ਲਓ, ਨਾ ਕੋਈ ਕੱਟਣ ਦੀ ਲੋੜ ਨਹੀਂ। ਜਿਹੜੇ ਬੰਦੇ ਨੂੰ ਇਹ ਨਹੀਂ ਅਕਲ ਹੈਗੀ ਵੀ ਮੈਂ ਆਪਣੇ ਪਾਰਟਨਰ ਰਹਿਣਾ ਕਿੱਦਾਂ ਆ, ਤੁਸੀਂ ਉਹਦੇ ਨਾਲ ਕੱਟ ਕਿਵੇਂ ਲਓਗੇ? ਤੁਸੀਂ ਆਪ ਆਪਣੀ ਲਾਈਫ ਨੂੰ ਆਪ ਚੂਜ਼ ਕਰਨਾ। ਇਹ ਬਹੁਤ ਓਪਰਚੁਨਿਟੀਆਂ ਤੁਹਾਨੂੰ ਦਿੰਦੇ ਨੇ, ਜੇ ਵਾਹਿਗੁਰੂ ਦੇ ਵਿੱਚ ਵਿਸ਼ਵਾਸ ਹੈਗਾ, ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਇੰਡੀਕੇਸ਼ਨ ਦਿੰਦੇ ਨੇ ਵੀ ਵੈਨ ਇਜ਼ ਦਾ ਰਾਈਟ ਟਾਈਮ, ਵੈਨ ਇਜ਼ ਦਾ ਬੈਡ ਟਾਈਮ। ਜੇ ਹੁਣ ਬੰਦਾ ਤੁਹਾਨੂੰ ਕੁੱਟ ਮਾਰ ਰਿਹਾ, ਉਹਨੇ ਸੁਧਰਨਾ ਹੀ ਨਹੀਂ ਹੈਗਾ। ਮੈਂ ਤਾਂ ਇਹ ਮੇਰੀ ਤਾਂ ਥਿਊਰੀ ਹੈ ਜੀ, ਜਿਹੜਾ ਕੁੱਟਣਾ ਮਾਰਨਾ ਸ਼ੁਰੂ ਕਰਤਾ ਨਾ ਉਹ ਬੰਦਾ ਨਹੀਂ ਸੁਧਰ ਸਕਦਾ। ਹੁਣ ਇਹ ਭੈਣਾਂ ਨੇ ਸੋਚਣਾ ਵੀ ਅਸੀਂ ਆਪਣੇ ਬੰਦੇ ਨਾਲ ਕਿਵੇਂ ਕੱਟਣੀ ਆ, ਪਰ ਪਲੀਜ਼ ਸੀਕ ਆਊਟ ਫੋਰ ਹੈਲਪ। ਬਹੁਤ ਹੈਲਪਸ ਨੇ, ਲਾਈਫ ਲਾਈਨ ਹੈਗੀ ਹੈ, ਹੋਰ ਕਈ ਹੈਗੀਆਂ ਨੇ ਜਿੱਥੇ ਤੁਹਾਡੇ ਨਾਮ ਬਿਨਾਂ ਪੁੱਛੇ ਤੁਹਾਨੂੰ ਅਗਲੇ ਗਾਈਡ ਕਰ ਦਿੰਦੇ, ਟਰਾਂਸਲੇਟਰ ਮਿਲਦਾ ਆ। ਸੋ ਤੁਹਾਡੇ ਨਾਲ ਹਰਮਨ ਰੇਡੀਓ ਨਾਲ ਕੰਟੈਕਟ ਕਰ ਸਕਦੇ ਹੋ, ਈਮੇਲ ਕਰਕੇ ਕਰ ਸਕਦੇ ਹੋ, ਵੀ ਵਿਲ ਨੋਟ ਆਸਕ ਐਨੀ ਕੁਐਸਚਨ। ਬਟ ਮੇਰੀ ਸਿਰਫ ਇੱਕੋ ਰਿਕੁਐਸਟ ਆ, ਡੋਂਟ ਸਫਰ, ਸਫਰ ਨਾ ਕਰੋ, ਇਸ ਚੀਜ਼ ਨੂੰ ਤੁਸੀਂ ਆਪ ਰੋਕ ਸਕਦੇ ਹੋ। ਅਸੀਂ ਤਾਂ ਜਾਣਦੇ ਨਹੀਂ ਨਾ ਤੁਹਾਡੇ ਘਰ ਚ ਕੀ ਹੋ ਰਿਹਾ, ਤੁਸੀਂ ਸਾਨੂੰ ਦੱਸ ਸਕਦੇ ਹੋ ਵਿਦਾਊਟ ਈਵਨ ਸੇਇੰਗ ਵੀ ਮੈਂ ਕਿੱਥੇ ਰਹਿ ਰਹੀ ਹਾਂ, ਮੇਰਾ ਨਾਂ ਕੀ ਹੈ, ਮੇਰੇ ਘਰ ਵਾਲੇ ਦਾ ਨਾਂ, ਨਥਿੰਗ, ਜਸਟ ਇਹ ਦੱਸੋ ਵੀ ਮੇਰੇ ਨਾਲ ਆਹ ਪ੍ਰੋਬਲਮ ਹੋ ਰਹੀ ਹੈ। ਤੇ ਮੈਂ ਇੰਨਾ ਹੀ ਕਹਿੰਦਾ ਜੀ, ਮੈਂ ਵੀ ਖਿਮਾ ਦਾ ਜਾ ਚੁੱਕਿਆ, ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ ਜੀ।
ਨਹੀਂ ਜੀ, ਬਹੁਤ ਧੰਨਵਾਦ ਤੁਹਾਡਾ ਗਿੱਲ ਸਾਹਿਬ, ਕਿਉਂਕਿ ਇਸ ਮੁੱਦੇ ਦੇ ਉੱਤੇ ਗੱਲ ਹੋਣੀ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਇਹੀ ਨੁਕਤੇ ਜਿਨ੍ਹਾਂ ਨੁਕਤਿਆਂ ਦੇ ਬਾਰੇ ਸ਼ਾਇਦ ਸੁਚੇਤ ਨਹੀਂ ਅੱਜ ਤੱਕ ਸਾਡੇ ਲੋਕ, ਕਿਉਂਕਿ ਇਸ ਕੇਸ ਦੇ ਸੰਬੰਧ ਦੇ ਵਿੱਚ ਵੀ ਇਹੀ ਕੁਛ ਵਾਪਰਿਆ, ਔਰ ਜਦੋਂ ਤੱਕ ਉਸ ਦਿਨ ਵੀ ਜਦੋਂ ਪੂਨਮ ਵੱਲੋਂ ਪੁਲਿਸ ਨੂੰ ਪਹਿਲਾਂ ਵੀ ਇਤਲਾਹ ਦਿੱਤੀ ਗਈ ਆ, ਪੁਲਿਸ ਆਈ ਵੀ ਆ, ਪਰ ਇੱਥੇ ਪੁਲਿਸ ਦੀ ਜਿਹੜੀ ਭੂਮਿਕਾ ਆ ਉਹ ਵੀ ਕਈ ਵਾਰ ਸਵਾਲ ਖੜੇ ਕਰਦੀ ਆ, ਕਿਉਂਕਿ ਪੁਲਿਸ ਆ ਕੇ ਵੀ ਗਈ ਆ ਔਰ ਵਾਰਨਿੰਗ ਜਿਹੜੀ ਆ ਉਹ ਜ਼ਰੂਰ ਦਿੱਤੀ ਗਈ, ਪਰ ਉਸੇ ਵੇਲੇ ਜੇਕਰ ਉਹਨਾਂ ਨੂੰ ਬਚਾ ਲਿਆ ਜਾਂਦਾ, ਪਹਿਲਾਂ ਹੀ ਉਹਨਾਂ ਨੂੰ ਜਿਹੜੀ ਸ਼ਰਨ ਆ ਉਹ ਦੇ ਦਿੱਤੀ ਜਾਂਦੀ ਪਰਿਵਾਰ ਨੂੰ, ਤਾਂ ਸ਼ਾਇਦ, ਜਾਂ ਫਿਰ ਜੇ ਉਸ ਵੇਲੇ ਜਿਹੜਾ ਇਸ ਵੇਲੇ ਜਦੋਂ ਅਸੀਂ ਗੱਲ ਇਸ ਮੁਕਾਮ ਤੱਕ ਪਹੁੰਚਣ ਦੀ ਕਰਦੇ ਹਾਂ ਵੀ ਇਹ ਮੁਕਾਮ ਆਉਣਾ ਹੀ ਨਹੀਂ ਸੀਗਾ, ਹਨਾ, ਪਰ ਜੇ ਪ੍ਰਭਾਲ ਨੂੰ ਉਸ ਵੇਲੇ ਪੁਲਿਸ ਜਿਹੜੀ ਉਹ ਆਪਣੀ ਗ੍ਰਿਫਤ ਚ ਲੈ ਲੈਂਦੀ ਤਾਂ ਸ਼ਾਇਦ ਇਹ ਨਾ ਵਾਪਰਦਾ, ਪਰ ਪੁਲਿਸ ਦੀ ਭੂਮਿਕਾ ਜਿਹੜੀ ਆ ਉਹ ਵੀ ਇੱਥੇ ਥੋੜੀ ਜਿਹੀ, ਕਿਉਂਕਿ ਜਦੋਂ ਅਸੀਂ ਕੰਡੀਸ਼ਨ ਦੀ ਗੱਲ ਕਰਦੇ ਹਾਂ ਕਿ ਤਾਂ ਜਿਹੜਾ ਪੇਪਰ ਵਰਕ ਆ ਉਹਦੀ ਗੱਲ ਕਰਦੇ ਹਾਂ, ਤਾਂ ਸ਼ਾਇਦ ਕਿਤੇ ਨਾ ਕਿਤੇ ਇੱਥੇ ਵੀ ਕੁਛ ਜਿਹੜੀਆਂ ਕਮੀਆਂ ਸਾਨੂੰ ਸਿਸਟਮ ਦੇ ਵਿੱਚ ਦਿਖਾਈ ਦਿੰਦੀਆਂ।
ਦੇਖੋ ਜੀ, ਪੁਲਿਸ ਦੇ ਜ਼ਿਆਦਾ ਆਸ ਰੱਖਣ ਦੀ ਲੋੜ ਨਹੀਂ ਹੈਗੀ, ਪੁਲਿਸ ਨੇ ਤੁਹਾਨੂੰ ਹੈਲਪ ਨਹੀਂ ਕਰਨਾ, ਇਹ ਪੁਲਿਸ ਨਾਲੋਂ ਚੰਗੇ ਤੁਹਾਡੇ ਲੋਇਰ ਨੇ, ਕਿਸੇ ਚੰਗੇ ਲੋਇਰ ਨਾਲ ਤੁਸੀਂ ਕੰਟੈਕਟ ਕਰੋ, ਅਗਲੇ ਨੇ ਜੋ ਵੀ ਤੁਸੀਂ ਰਲ ਕੇ ਬਣਾਇਆ ਨਾ, ਉਹਨੇ ਇਕੱਲੇ ਨੇ ਕਾਰਾਂ ਨਹੀਂ ਖਰੀਦੀਆਂ, ਇਕੱਲੇ ਨੇ ਘਰ ਨਹੀਂ ਬਣਾਇਆ, ਤੁਹਾਡਾ ਵੀ ਵਿੱਚ ਸਾਰਾ ਟਾਈਮ ਲੱਗਾ, ਭਾਵੇਂ ਤੁਸੀਂ ਘਰ ਵੀ ਰਹਿੰਦੇ ਰਹੇ ਹੋ, ਇਹ ਕਦੀ ਦਿਮਾਗ ਚ ਗੱਲ ਨਾ ਲੈ ਕੇ ਆਓ ਵੀ ਮੈਂ ਕਿਹੜਾ ਜੋਬ ਕਰਦੀ ਹਾਂ, ਜਿਹੜਾ ਘਰ ਰਹਿਣਾ ਉਹ ਵੀ ਜੋਬ ਕਰਨਾ ਆ, ਘਰ ਨੂੰ ਚਲਾਉਣਾ ਵੀ ਜੋਬ ਕਰਨਾ, ਤੁਸੀਂ ਇੱਕ ਦਿਨ ਘਰੋਂ ਬਾਹਰ ਚਲ ਜਾਓ ਤੁਹਾਨੂੰ ਪਤਾ ਲੱਗ ਜੂਗਾ ਵੀ ਘਰ ਦਾ ਮੂੰਹ ਕਿੱਧਰ ਨੂੰ ਲੱਗ ਜਾਂਦਾ, ਠੀਕ ਹੈ, ਤੇ ਉਹ ਇਸ ਕਰਕੇ ਉਹ ਗਿਲਟ ਫੈਕਟਰ ਨਾ ਰੱਖੋ, ਮੈਂ ਕੁਛ ਨੀ ਕਰ ਰਹੀ, ਮੈਂ ਕੋਈ ਵਰਥ ਨੀ ਹੈਗੀ, ਯੂ ਵਰਥ ਐਵਰੀ ਪੈਨੀ, ਵੀ ਇਹ ਨੀ ਹੈ ਵੀ ਤੁਸੀਂ ਤੁਹਾਡੀ ਕੋਈ ਵੀ ਆਪਾਂ ਕਹਿ ਲਈਏ ਤੁਹਾਡੀ ਬੁੱਕਤ ਨੀ ਹੈਗੀ, ਤੁਸੀਂ ਘਰ ਇਕੱਠਿਆਂ ਨੇ ਕੀਤਾ ਹੈ ਖੜਾ, ਜੇ ਅਗਲਾ ਹੁਣ ਤੁਹਾਨੂੰ ਕੁੱਟਣ ਮਾਰਨ ਤੇ ਆ ਗਿਆ, ਲੋਇਰ ਨਾਲ ਗੱਲ ਕਰੋ, ਅਗਲੇ ਨੂੰ ਕਹੋ, ਉਹਨੂੰ ਵਾਰਨਿੰਗ ਦਿਓ ਵੀ ਜੇ ਇਹ ਨੈਕਸਟ ਟਾਈਮ ਹੈਪਨ ਆਈ ਵਿਲ ਜਸਟ ਗਿਵ ਯੂ ਡਿਵੋਰਸ, ਸਿੰਪਲ ਇਜ਼ ਦੈਟ, 50% ਜੋ ਵੀ ਬਣਿਆ ਉਹ ਤੁਹਾਡੇ ਹੱਕ ਚ ਹੋਊਗਾ, ਜੋ ਸੇਵਿੰਗਸ ਆ, ਜੋ ਘਰ ਦੀ ਸਾਰਾ ਕੁਛ, ਅਗਲੇ ਨੂੰ ਫਿਰ ਉੱਥੇ ਅਕਲ ਆਓਗੇ ਨਾ, ਯੂ ਕੈਨ ਸਟਾਰਟ ਯੋਰ ਨਿਊ ਲਾਈਫ, ਬਟ ਦ ਥਿੰਗ ਇਜ਼, ਮੈਂ ਫਿਰ ਉਹੀ ਕਹਿ ਰਿਹਾ, ਜਿਹੜੀ ਜਾਨ ਆ ਤੁਹਾਡੀ, ਬੱਚਿਆਂ ਨੂੰ ਜਿਹੜੀ ਤੁਸੀਂ ਪਰਵਰਿਸ਼ ਦੇਣੀ ਆ, ਮਾਂ ਤੋਂ ਬਗੈਰ ਵਿਚਾਰੀ ਜਿਹੜੀ ਛੋਟੀ ਬੱਚੀ ਬਚ ਗਈ ਆ, ਉਹ ਕਿਵੇਂ ਕਿਵੇਂ ਉਹਦੀ ਪਰਵਰਿਸ਼ ਹੋਊਗੀ, ਦੱਸੋ, ਇਸ ਗੱਲ ਨੂੰ ਧਿਆਨ ਚ ਰੱਖੋ, ਆਪਣੇ ਆਪ ਨੂੰ ਵਿਕਟਮ ਨਾ ਬਣਾਓ, ਠੀਕ ਆ, ਹਰੇਕ ਨਾਲ ਮਾੜੀ ਗੱਲ ਹੁੰਦੀ ਆ, ਪਰ ਵਿਕਟਮ ਬਣ ਕੇ ਉਹਨੂੰ ਸਫਰ ਨਾ ਕਰੋ, ਥੋੜਾ ਜਿਹਾ ਸਟੈਂਡ ਲਓ, ਅਗਲੇ ਨੂੰ ਵੀ ਪਤਾ ਲੱਗੇ ਜਿਹੜਾ ਤੁਹਾਡੇ ਨਾਲ ਧੱਕਾ ਕਰ ਰਿਹਾ, ਵੀ ਜੇ ਮੈਂ ਹੁਣ ਦੁਬਾਰਾ ਧੱਕਾ ਕੀਤਾ ਤੇ ਮੇਰੇ ਫਿਰ ਮੈਨੂੰ ਨੋਟਿਸ ਹੀ ਆਉਣਗੇ ਲੋਇਰ ਦੇ ਕੋਲ, ਪੁਲਿਸ ਕੋਲ ਜਾਣ ਦੀ ਲੋੜ, ਲੋਇਰ ਨਾਲ ਗੱਲ ਕਰੋ, ਲੋਇਰ ਆਪਣੀ ਫੀਸ ਵੀ ਬਾਅਦ ਵਿੱਚ ਲੈਂਦੇ ਨੇ, ਅਗਲੇ ਨੋਟਿਸ ਭੇਜਦੇ ਨੇ 100 ਮੀਟਰ ਦਾ, ਤੁਹਾਡੇ ਤੇ ਉਹ ਰਿਸਟ੍ਰਿਕਸ਼ਨ ਲਾ ਦੇਣਗੇ ਵੀ ਨੇੜੇ ਤੇੜੇ ਕਿਤੇ ਆ ਨਹੀਂ ਸਕਦਾ, ਸਾਰਾ ਕੁਛ ਹੁੰਦਾ, ਪਰ ਟਾਕ ਟੂ ਪ੍ਰੋਫੈਸ਼ਨਲ, ਈਵਨ ਟਾਕ ਟੂ ਅਵਰ ਯੂਰ ਕਮਿਊਨਿਟੀ ਲੀਡਰ ਮੈਂਬਰ, ਵੀ ਮੈਂ ਇਸ ਚੀਜ਼ ਚ ਮੈਂ ਕੀ ਕਰ ਸਕਦੀ ਹਾਂ। ਸੋ ਭੈਣ ਜੀ, ਮੈਂ ਹੁਣ ਫੋਨ ਰੱਖਦਾ, ਤੁਸੀਂ ਹੋਰ ਵੀ ਕਾਲ ਲੈਣੀਆਂ ਹੋਣਗੀਆਂ, ਬਹੁਤ ਬਹੁਤ ਧੰਨਵਾਦ
ਜੀ। ਸੋ ਦੋਸਤੋ, ਇਹ ਸਨ ਗੁਰਪ੍ਰੀਤ ਗਿੱਲ ਹੋਈ, ਜਿਹੜੇ ਕਿ ਖਾਸ ਤੌਰ ਦੇ ਉੱਤੇ ਜਿਹੜੇ ਸਾਡੇ ਭਾਈਚਾਰੇ ਦੇ ਮੁੱਦੇ ਆ ਉਹਨਾਂ ਦੇ ਉੱਤੇ ਬੜੀ ਤਿਰਛੀ ਨਜ਼ਰ ਵੀ ਰੱਖਦੇ ਆ, ਔਰ ਉਹਨਾਂ ਦੇ ਲਈ ਜਿਹੜੀ ਸਪੋਰਟ ਹੈ, ਸਹਿਯੋਗ ਹੈ, ਉਹ ਵੀ ਮੁਹੱਈਆ ਕਰਵਾਉਂਦੇ ਰਹਿੰਦੇ ਆ ਜਿੱਥੇ ਵੀ ਕਿਤੇ ਲੋੜ ਹੁੰਦੀ ਆ। ਸੋ ਗੁਰਪ੍ਰੀਤ ਗਿੱਲ ਇਹਨਾਂ ਦਿਨਾਂ ਚ ਕੈਨਬਰਾ ਰਹਿ ਰਹੇ ਨੇ, ਔਰ ਕੈਨਬਰਾ ਦੇ ਵਿੱਚ ਰਹਿਣ ਵਾਲਾ ਜਿਹੜਾ ਭਾਈਚਾਰਾ ਹੈ, ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਉਹਨਾਂ ਤੱਕ ਸੰਪਰਕ ਆਪਣਾ ਬਣਾ ਸਕਦੇ ਹੋ, 0434-1-298-298 ਉਹਨਾਂ ਦਾ ਫੋਨ ਨੰਬਰ ਹੈ। ਚਲੋ ਜੀ, ਸਾਡੇ ਸਿਲਸਿਲੇ ਅੱਜ ਦਾ ਵਿਚਾਰ ਤੇ ਮੌਸਮ ਅਸੀਂ ਇਸ ਵੇਲੇ ਭੁਗਤਾ ਚੁੱਕੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਵਧਣਾ ਹੈ ਅਗਲੇ ਸਿਲਸਿਲੇ ਵੱਲ, ਤੇ ਅਗਲਾ ਸਿਲਸਿਲਾ ਜਿਹੜਾ ਜੀ ਵਿਰਸਾ ਤੇ ਇਤਿਹਾਸ ਦਾ, ਬਹੁਤ ਜਲਦ ਆਪਾਂ ਲੈ ਕੇ ਹਾਜ਼ਰ ਹੋਵਾਂਗੇ, ਪਰ ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿੱਚ ਆਉਂਦੇ ਆ, ਬਹੁਤ ਜਲਦ ਵਾਪਸ ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਕਰਕੇ ਤੇਰੇ ਵੇ ਰੂਖਣ ਜਾਂਦੀ ਸੱਜਣਾ ਦਰਸ਼ਨ।
ਭਾਸ਼ਣ ਕਰਕੇ ਤੇਰੇ ਵੇ ਰੂਪਿਣ ਜਾਂਦੀ ਸੱਜਣਾ ਦਰਸ਼ਨ ਕਰਕੇ ਤੇਰੇ ਵੇ ਰੂਪਿਣ ਜਾਂਦੀ ਸੱਜਣਾ ਦਰਸ਼ਨ ਕਰਕੇ ਤੇਰੇ ਵੇ
ਜੀ ਦੋਸਤੋ ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਸੀਂ ਸੁਣ ਰਹੇ ਸੀ ਔਰ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਅਸੀਂ ਵਧਣਾ ਹੁਣ ਅਗਲੇ ਸਿਲਸਿਲਿਆਂ ਦੇ ਵੱਲ ਤੇ ਅਗਲੇ ਸਿਲਸਿਲਿਆਂ ਵੱਲ ਵਧਣ ਤੋਂ ਪਹਿਲਾਂ ਇੱਕ ਵਾਰ ਫੇਰ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਚਾਹੁੰਦੇ ਹੋ ਕਿ ਅੱਜ ਅਸੀਂ ਵਧਾਈਆਂ ਦਾ ਸਿਲਸਿਲਾ ਵੀ ਤੁਹਾਡੇ ਨਾਲ ਸਾਂਝਾ ਕਰੀਏ ਤੇ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਅੱਜ ਆਪਣੇ ਪਿਆਰਿਆਂ ਨੂੰ ਆਪਣੇ ਨਜ਼ਦੀਕੀਆਂ ਨੂੰ ਕਰੀਬੀਆਂ ਨੂੰ ਰਿਸ਼ਤੇਦਾਰਾਂ ਨੂੰ ਮਿੱਤਰਾਂ ਨੂੰ ਜਿਨ੍ਹਾਂ ਦਾ ਵੀ ਅੱਜ ਕੋਈ ਖਾਸ ਦਿਨ ਹੈ ਉਹਨਾਂ ਦਾ ਜਨਮ ਦਿਨ ਹੈ ਜਾਂ ਫਿਰ ਉਹਨਾਂ ਦੀ ਕੋਈ ਸਾਲ ਗਿਰਾ ਜਾਂ ਫਿਰ ਉਹਨਾਂ ਦੇ ਘਰ ਦੇ ਵਿੱਚ ਕੋਈ ਖੁਸ਼ੀ ਆਈ ਹੈ ਜਾਂ ਫਿਰ ਉਹਨਾਂ ਨੂੰ ਕੋਈ ਪ੍ਰਾਪਤੀ ਜਿਹੜੀ ਹੈ ਉਹ ਹੋਈ ਹੈ ਅਹਿਮ ਔਰ ਉਹਨਾਂ ਦੀ ਖੁਸ਼ੀ ਨੂੰ ਦੁੱਗਣਾ ਕਰਨ ਦੇ ਲਈ ਅਸੀਂ ਹਰਮਨ ਰੇਡੀ ਵੱਲੋਂ ਕਾਲ ਕਰਾਂਗੇ ਇੱਕ ਸਰਪ੍ਰਾਈਜ਼ ਕਾਲ ਔਰ ਉਹਨਾਂ ਦੀ ਖੁਸ਼ੀ ਦੇ ਵਿੱਚ ਹੋਰ ਕਰਾਂਗੇ ਵਾਧਾ ਉਹਨਾਂ ਦੇ ਦਿਨ ਨੂੰ ਬਣਾਵਾਂਗੇ ਖਾਸ ਪਰ ਉਸ ਦੇ ਲਈ ਉਹਨਾਂ ਦਾ ਵਟਸਐਪ ਨੰਬਰ ਉਹਨਾਂ ਦਾ ਉਹ ਖਾਸ ਦਿਨ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ ਤਾਂ ਕਿ ਅਸੀਂ ਵਧਾਈਆਂ ਦਾ ਸਿਲਸਿਲਾ ਤੁਹਾਡੇ ਨਾਲ ਕਰ ਸਕੀਏ ਸਾਂਝਾ ਔਰ ਵਧਾਈਆਂ ਦੇ ਸਿਲਸਿਲੇ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਅੱਜ ਹੋਰ ਜਿਹੜੇ ਸਿਲਸਿਲੇ ਆ ਉਹ ਵੀ ਅਸੀਂ ਤੁਹਾਡੇ ਲਈ ਲੈ ਕੇ ਆਉਣੇ ਆ ਕੁਝ ਖ਼ਬਰਾਂ ਦੇ ਉੱਤੇ ਚਾਤ ਪਾਵਾਂਗੇ ਔਰ ਇਸ ਦੇ ਨਾਲ ਹੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜਿਵੇਂ ਹੁਣੇ ਥੋੜੀ ਦੇਰ ਪਹਿਲਾਂ ਸਾਡੇ ਨਾਲ ਗੁਰਪ੍ਰੀਤ ਗਿੱਲ ਹੋਰੀ ਜਿਹੜੇ ਕਿ ਕੈਨਬਰਾ ਤੋਂ ਜੁੜੇ ਸਨ ਉਹਨਾਂ ਨੇ ਇੱਕ ਖਾਸ ਮੁੱਦੇ ਦੇ ਉੱਤੇ ਜਿਹੜੀ ਗੱਲ ਹੈ ਉਹ ਸ਼ੁਰੂ ਕੀਤੀ ਹੈ ਸੋ ਡਾਇਲੋਗ ਜਿਹੜਾ ਉਹ ਰਚਾਇਆ ਸੋ ਉਹ ਡਾਇਲੋਗ ਜਿਹੜਾ ਆ ਉਹੀ ਗੱਲਬਾਤ ਜਿਹੜੀ ਆ ਉਹ ਅਸੀਂ ਅੱਗੇ ਵਧਾਵਾਂਗੇ ਸੋ ਘਰੇਲੂ ਹਿੰਸਾ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਜ਼ਿੰਮੇਵਾਰ ਕੌਣ ਹੈ ਤੇ ਕਿਸ ਤਰ੍ਹਾਂ ਅਸੀਂ ਸੁਚਾਰੂ ਭੂਮਿਕਾ ਜਿਹੜੀ ਹੈ ਉਹ ਨਿਭਾ ਸਕਦੇ ਹਾਂ ਕਿਸ ਤਰ੍ਹਾਂ ਅਸੀਂ ਸੁਚੇਤ ਕਰ ਸਕਦੇ ਹਾਂ ਆਪਣਿਆਂ ਨੂੰ ਆਪਣੀਆਂ ਭੈਣਾਂ ਨੂੰ ਆਪਣੇ ਵੀਰਾਂ ਨੂੰ ਤਾਂ ਕਿ ਜਿਹੜੀ ਦਰਦਨਾਕ ਘਟਨਾ ਪਿਛਲੇ ਦਿਨੀ ਮੈਲਬਨ ਦੇ ਵਿੱਚ ਵਾਪਰੀ ਹੈ ਉਸ ਤਰ੍ਹਾਂ ਦੀਆਂ ਘਟਨਾਵਾਂ ਭਵਿੱਖ ਦੇ ਵਿੱਚ ਨਾ ਵਾਪਰਨ ਸੋ ਅੱਜ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਖਾਸ ਤੌਰ ਦੇ ਉੱਤੇ ਕਿ ਘਰੇਲੂ ਹਿੰਸਾ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਲਈ ਜ਼ਿੰਮੇਵਾਰ ਕੌਣ ਅੱਜ ਦੇ ਉਸ ਸਿਲਸਿਲੇ ਦੇ ਵਿੱਚ ਅਸੀਂ ਮੈਲਬਨ ਦੀਆਂ ਉਹਨਾਂ ਖਾਸ ਸ਼ਖਸੀਅਤਾਂ ਨੂੰ ਵੀ ਸ਼ਾਮਲ ਕਰਨ ਜਾ ਰਹੇ ਹਾਂ ਜਿਹੜੀਆਂ ਕਿ ਭਾਈਚਾਰੇ ਦੇ ਵਿੱਚ ਵਿਚਰਦਿਆਂ ਹੋਇਆਂ ਭਾਈਚਾਰੇ ਦੇ ਲਈ ਕਈ ਅਹਿਮ ਜਿਹੜੇ ਕਾਰਜ ਆ ਉਹ ਵੀ ਕਰਦੀਆਂ ਨੇ ਸੋ ਭਾਈਚਾਰਕ ਲੀਡਰ ਜਿਹੜੇ ਆ ਉਹਨਾਂ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਸੱਦਾ ਵੀ ਦੇਵਾਂਗੇ ਔਰ ਉਹਨਾਂ ਦੇ ਨਾਲ ਇਸ ਖਾਸ ਸੰਜੀਦਾ ਵਿਸ਼ੇ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਨੀ ਚਾਹਾਂਗੇ ਤੁਸੀਂ ਵੀ ਪ੍ਰੋਗਰਾਮ ਦੌਰਾਨ ਕਾਲ ਕਰਕੇ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਜਿਹੜੇ ਉਹ ਰੱਖ ਸਕਦੇ ਹੋ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-11 ਸੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੱਕ ਆਵਾਜ਼ ਜਿਹੜੀ ਹੈ ਉਹ ਸਹੀ ਸਲਾਮਤ ਪਹੁੰਚ ਰਹੀ ਹੈ ਜਾਂ ਨਹੀਂ ਤੁਸੀਂ ਜ਼ਰੂਰ ਸਾਨੂੰ ਆਗਾਹ ਕਰਿਓ ਕਿਉਂਕਿ ਪਹਿਲਾਂ ਗੁਰਪ੍ਰੀਤ ਗਿੱਲ ਹੋਰਾਂ ਦੀ ਜਿਹੜੀ ਕਾਲ ਹੈ ਉਹ ਸਾਡੇ ਤੱਕ ਬਿਲਕੁਲ ਪਹੁੰਚੀ ਹੈ ਪਰ ਤੁਹਾਡੇ ਤੱਕ ਉਹ ਆਵਾਜ਼ ਜਿਹੜੀ ਸਹੀ ਪਹੁੰਚੀ ਹੈ ਜਾਂ ਨਹੀਂ ਇਹਦੇ ਬਾਰੇ ਅਸੀਂ ਅੰਦਾਜ਼ਾ ਨਹੀਂ ਲਾ ਸਕੇ ਸੋ ਸਾਨੂੰ ਜ਼ਰੂਰ ਆਗਾਹ ਕਰਿਆ ਕਰੋ ਜੇਕਰ ਕੋਈ ਵੀ ਸਮੱਸਿਆ ਜਿਹੜੀ ਉਹ ਆਵਾਜ਼ ਦੇ ਸੰਬੰਧ ਵਿੱਚ ਆਉਂਦੀ ਹੈ ਸੋ ਇਸ ਵੇਲੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਹਰਮਨ ਰੇਡੀਓ ਤੇ ਔਰ ਪ੍ਰੋਗਰਾਮ ਸਾਡਾ ਹੈ ਮਾਰਨਿੰਗ ਸ਼ੋ ਲਹਿਰਾਂ ਸੋ ਲਹਿਰਾਂ ਪ੍ਰੋਗਰਾਮ ਦੇ ਵਿੱਚ ਹੁਣ ਤੁਹਾਡੀ ਨਜ਼ਰ ਅਸੀਂ ਅਗਲਾ ਸਿਲਸਿਲਾ ਵੀ ਬਹੁਤ ਜਲਦ ਕਰਨ ਜਾ ਰਹੇ ਹਾਂ ਪਰ ਉਸ ਤੋਂ ਪਹਿਲਾਂ ਕੁਛ ਦੋਸਤ ਜਿਹੜੇ ਆ ਉਹ ਸਾਡੇ ਨਾਲ ਜੁੜੇ ਹੋਏ ਆ ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਜਾਈਏ ਸਾਡੇ ਨਾਲ ਹਰਵਿੰਦਰ ਸਿੰਘ ਵਰੀ ਜੁੜੇ ਆ ਈਮੇਲ ਦੇ ਰਾਹੀਂ ਸੋ ਹਰਵਿੰਦਰ ਸਿੰਘ ਕਹਿੰਦੇ ਸਤਿ ਸ੍ਰੀ ਅਕਾਲ ਸਿਸਟਰ ਵੋਇਸ ਨਹੀਂ ਆਉਂਦੀ ਜੀ ਅੱਛਾ ਜੀ ਸੋ ਮੇਰੀ ਆਵਾਜ਼ ਸ਼ਾਇਦ ਤੁਹਾਡੇ ਤੱਕ ਨਹੀਂ ਪਹੁੰਚ ਰਹੀ ਸੋ ਇਹਦੇ ਲਈ ਮੈਂ ਮਾਫ਼ੀ ਵੀ ਚਾਹਾਂਗੀ ਤੇ ਜੇਕਰ ਆਵਾਜ਼ ਦੀ ਸਮੱਸਿਆ ਜਿਹੜੀ ਲਗਾਤਾਰ ਬਣੀ ਹੋਈ ਹੈ ਤਾਂ ਦੋਸਤੋ ਜ਼ਰੂਰ ਸਾਨੂੰ ਦੱਸਿਓ ਮੇਰੀ ਆਵਾਜ਼ ਹੁਣ ਤੁਹਾਡੇ ਤੱਕ ਪਹੁੰਚੀ ਹੈ ਜਾਂ ਨਹੀਂ ਤੁਸੀਂ ਜ਼ਰੂਰ ਦੱਸਿਓ ਔਰ ਇਸੇ ਤਰ੍ਹਾਂ ਇੱਧਰ ਸੁਰਿੰਦਰ ਗਿੱਲ ਸਾਡੇ ਨਾਲ ਜੁੜੇ ਹੋਏ ਆ ਸਤਿ ਸ੍ਰੀ ਅਕਾਲ ਟੂ ਯੋਰਸੈਲਫ ਐਂਡ ਐਂਟਾਇਰ ਹਰਮਨ ਟੀਮ ਲਿਸਨਿੰਗ ਟੂ ਯੋਰ ਪ੍ਰੋਗਰਾਮ ਐਂਡ ਇੰਜੋਇੰਗ ਇਟ ਇਟ ਇਜ਼ ਰੇਨਿੰਗ ਹੇਅਰ ਠੀਕ ਹੈ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਸੁਰਿੰਦਰ ਜੀ ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਨੂੰ ਲੱਗਦਾ ਕਿ ਪਹਿਲੀ ਵਾਰ ਆਉਣਾ ਕੀਤਾ ਔਰ ਸਾਡੇ ਵੱਲੋਂ ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਕਹਿੰਦੇ ਇੱਥੇ ਮੀਂਹ ਪੈ ਰਿਹਾ ਤੁਸੀਂ ਕਿੱਥੋਂ ਸਾਡੇ ਨਾਲ ਜੁੜੇ ਹੋਏ ਹੋ ਜ਼ਰੂਰ ਦੱਸਿਓ ਜੀ ਔਰ ਤੁਸੀਂ ਆਪਣੇ ਉਸ ਇਲਾਕੇ ਦੇ ਵਿੱਚ ਸਾਡੇ ਨਾਲ ਮੌਸਮ ਦੀ ਸਾਂਝ ਪਾਈ ਹੈ ਬੜਾ ਚੰਗਾ ਲੱਗ ਰਿਹਾ ਔਰ ਅੱਜ ਮੈਲਬਨ ਦੇ ਵਿੱਚ ਜਿਹੜਾ ਮੌਸਮ ਹੈ ਉਹ ਥੋੜਾ ਥੋੜਾ ਗਰਮ ਵੀ ਹੈ ਔਰ ਨਿੱਘਾ ਨਿੱਘਾ ਜਿਹਾ ਅਸੀਂ ਕਹਿ ਸਕਦੇ ਹਾਂ ਤੇ ਇਸੇ ਤਰ੍ਹਾਂ ਜੀ ਸਾਡੇ ਨਾਲ ਅੱਗੇ ਬਣੇ ਹੋਏ ਨੇ ਪੁਸ਼ਵਿੰਦਰ ਕਹਿੰਦੇ ਜੀ ਨਹੀਂ ਆਈ ਜੀ ਆਵਾਜ਼ ਤੁਹਾਡੀ ਆ ਰਹੀ ਹੈ ਓਹੋ ਸੋ ਗਿੱਲ ਸਾਹਿਬ ਦੀ ਆਵਾਜ਼ ਸ਼ਾਇਦ ਔਨ ਏਅਰ ਨਹੀਂ ਜਾ ਸਕੀ, ਉਹਦੇ ਲਈ ਮਾਫ਼ੀ ਚਾਹੁੰਦੀ ਹਾਂ ਦੋਸਤੋ, ਕਿਉਂਕਿ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਮੈਂ ਪ੍ਰੋਗਰਾਮ ਜਿਹੜੇ ਸੀ ਉਹ ਔਨ ਏਅਰ ਨਹੀਂ ਲੈ ਕੇ ਆ ਸਕੀ। ਉਹਦਾ ਕਾਰਨ ਇਹ ਰਿਹਾ ਕਿ ਕੋਰੋਨਾ ਨੇ ਜਿਹੜਾ ਸਾਨੂੰ ਢਾ ਲਿਆ ਸੀ, ਸੋ COVID-19 ਦਾ ਜਿਹੜਾ ਕਹਿਰ ਹੈ ਉਹ ਸਾਰੇ ਪਾਸੇ ਵਰਪ ਰਿਹਾ, ਪਰ ਕਿਉਂਕਿ ਅਸੀਂ ਲੋਕ ਵੈਕਸੀਨੇਟਡ ਆ ਤੇ ਇਸ ਕਰਕੇ ਸਾਡਾ ਜਿਹੜਾ ਬਚਾਅ ਆ ਉਹ ਸ਼ਾਇਦ ਹੋਇਆ ਰਿਹਾ, ਪਰ ਮੈਲਬਰਨ ਦੇ ਵਿੱਚ ਜਾਂ ਵਿਕਟੋਰੀਆ ਦੇ ਵਿੱਚ COVID-19 ਦੇ ਜਿਹੜੇ ਕੇਸਿਸ ਆ ਉਹਨਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ, ਔਰ ਇਸੇ ਕਾਰਨ ਸਾਡੇ ਆਲੇ ਦੁਆਲੇ ਦੇ ਪਰਿਵਾਰਾਂ ਦੇ ਵਿੱਚ ਵੀ ਜਿਹੜਾ ਕੋਵਿਡ ਆ ਉਹ ਫੈਲ ਰਿਹਾ ਆ। ਅਸੀਂ ਵੀ ਆਈਸੋਲੇਸ਼ਨ ਜਿਹੜੀ ਆ ਉਹ ਪਿਛਲੇ ਸਮੇਂ ਦੇ ਵਿੱਚ ਕੱਢੀ ਹੈ ਔਰ ਉਸ ਤੋਂ ਪ੍ਰਭਾਵਿਤ ਹੋਣ ਦੇ ਕਾਰਨ ਔਰ ਸਿਹਤ ਜਿਹੜੀ ਉਹ ਨਾਸਾਜ਼ ਹੋਣ ਦੇ ਕਾਰਨ ਮੈਂ ਤੁਹਾਡੇ ਲਈ ਪ੍ਰੋਗਰਾਮ ਜਿਹੜਾ ਨਹੀਂ ਲਿਆ ਸਕੀ, ਸ਼ਾਇਦ ਇਸੇ ਕਾਰਨ ਪਿਛਲੇ ਸਮੇਂ ਦੇ ਵਿੱਚ ਜਿਹੜਾ ਸਿਸਟਮ ਉਹ ਚੈੱਕ ਨਹੀਂ ਹੋ ਸਕਿਆ। ਸੋ ਮਾਫ਼ੀ ਚਾਹਾਂਗੀ ਜੇਕਰ ਗਿੱਲ ਸਾਹਿਬ ਦੀ ਆਵਾਜ਼ ਜਿਹੜੀ ਆ ਉਹ ਔਨ ਏਅਰ ਨਹੀਂ ਜਾ ਸਕੀ, ਤੇ ਗਿੱਲ ਸਾਹਿਬ ਤੋਂ ਵੀ ਮਾਫ਼ੀ ਹੈ। ਤੇ ਇਧਰ ਸਾਡੇ ਨਾਲ ਕੁਛ ਹੋਰ ਦੋਸਤ ਵੀ ਜੁੜ ਰਹੇ ਨੇ, ਮੈਂ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੀ ਹਾਂ। ਸੋ ਬਹੁਤ ਬਹੁਤ ਜੀਆਂ ਨੂੰ ਬਹੁਤ ਬਹੁਤ ਸਵਾਗਤ, ਜਿਹੜੇ ਦੋਸਤ ਅੱਜ ਪਹਿਲੀ ਵਾਰ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਨੇ ਉਹਨਾਂ ਨੂੰ ਵੀ ਜੀਆਂ ਨੂੰ ਜੀ ਬਹੁਤ ਬਹੁਤ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਉਮੀਦ ਕਰਦੇ ਹਾਂ ਕਿ ਤੁਸੀਂ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਸ ਖਾਸ ਮੁੱਦੇ ਦੇ ਉੱਤੇ ਵੀ ਜ਼ਰੂਰ ਪਾਉਂਗੇ, ਕਿਉਂਕਿ ਬਹੁਤ ਅਹਿਮ ਹੈ, ਗੰਭੀਰ ਹੈ ਔਰ ਉਸ ਸੰਜੀਦਾ ਵਿਸ਼ੇ ਦੇ ਉੱਤੇ ਗੱਲਬਾਤ ਜਿਹੜੀ ਉਹ ਹੋਣੀ ਤਾਂ ਵੀ ਜ਼ਰੂਰੀ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਮੀਦ ਨਹੀਂ ਕਰਦੇ ਕਿ ਇਹੋ ਜਿਹੀ ਕੋਈ ਵੀ ਘਟਨਾ ਜਿਹੜੀ ਹੈ ਉਹ ਸਾਡੇ ਭਾਈਚਾਰੇ ਦੇ ਵਿੱਚ ਵਾਪਰੇ। ਸੋ ਇਸ ਕਰਕੇ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਹੈ ਉਹ ਸਾਡੇ ਨਾਲ ਸਾਂਝੇ ਕਰਦੇ ਰਹੋ। ਜੇਕਰ ਕਾਲ ਕਰਕੇ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ 02-85-98-2811 ਸਾਡਾ ਫੋਨ ਨੰਬਰ ਹੈ। ਤੇ ਇਸੇ ਤਰ੍ਹਾਂ ਤੁਹਾਡੇ ਵਿਚਾਰਾਂ ਦੀ ਤੁਹਾਡੇ ਸੁਨੇਹਿਆਂ ਦੀ ਜਿਹੜੀ ਉਡੀਕ ਹੈ ਜੀ ਪ੍ਰੋਗਰਾਮ ਦੇ ਵਿੱਚ ਲਗਾਤਾਰ ਬਣੀ ਹੋਈ ਹੈ। ਇਸੇ ਤਰ੍ਹਾਂ ਸਾਡੇ ਨਾਲ ਤੁਸੀਂ ਪ੍ਰੋਗਰਾਮ ਦੇ ਵਿੱਚ ਬਣੇ ਰਹੋ ਤੇ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਸਾਂਝ ਬਣਾ ਰਹੇ ਨੇ ਈਮੇਲ ਦੇ ਜ਼ਰੀਏ ਔਰ ਟੈਲੀਗ੍ਰਾਮ ਦੇ ਜ਼ਰੀਏ ਤੁਹਾਡੇ ਜਿਹੜੇ ਮੈਸੇਜਿਸ ਮੈਂ ਨਾਲੋ ਨਾਲ ਸ਼ਾਮਲ ਕਰਦੀ ਜਾਵਾਂਗੀ। ਚਲੋ ਜੀ ਫਿਰ ਤੁਹਾਡੇ ਇਨ੍ਹਾਂ ਪਿਆਰੇ ਮੈਸੇਜਿਸ ਤੋਂ ਬਾਅਦ ਅੱਗੇ ਵਧਦੇ ਹਾਂ ਅਗਲੇ ਸਿਲਸਿਲੇ ਵੱਲ, ਤੇ ਅਗਲਾ ਜਿਹੜਾ ਸਿਲਸਿਲਾ ਜੀ ਉਹ ਹੈ ਵਿਰਸਾ ਤੇ ਇਤਿਹਾਸ ਦਾ। ਸੋ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਹਮੇਸ਼ਾ ਸਾਡੇ ਨਾਲ ਜੁੜਦੇ ਹੁੰਦੇ ਹੈ ਸਰਦਾਰ ਕੁਲਜੀਤ ਸਿੰਘ ਦਿਲਬਰਪੁਰੀ। ਸੋ ਕੁਲਜੀਤ ਸਿੰਘ ਦਿਲਬਰਪੁਰੀ ਸਾਡੇ ਨਾਲ ਸਾਂਝ ਬਣਾਉਂਦੇ ਹੁੰਦੇ ਹੈ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਇਨ੍ਹਾਂ ਦਿਨਾਂ ਦੇ ਵਿੱਚ ਵਾਪਰੀਆਂ ਕੁਝ ਖਾਸ ਇਤਿਹਾਸਿਕ ਘਟਨਾਵਾਂ ਨੂੰ ਲੈ ਕੇ ਕੁਝ ਖਾਸ ਸ਼ਖਸੀਅਤਾਂ ਦੇ ਖਾਸ ਦਿਨਾਂ ਦੇ ਉੱਤੇ ਉਸ ਇਤਿਹਾਸ ਦੀ ਜਿਹੜੀ ਸਾਂਝ ਹੈ ਉਹ ਸਾਡੇ ਨਾਲ ਬਣਾਉਂਦੇ ਹੁੰਦੇ ਆ। ਸੋ ਪਿਛਲਾ ਜਿਹੜਾ ਪ੍ਰੋਗਰਾਮ ਹੈ ਉਹ ਤੁਹਾਡੇ ਲਈ ਅਸੀਂ ਨਹੀਂ ਲੈ ਕੇ ਆ ਸਕੇ, ਸੋ ਕਾਰਨ ਇਹੀ ਸੀ ਕਿ ਮੇਰੀ ਜਿਹੜੀ ਸਿਹਤ ਸੀ ਉਹ ਨਾਸਾਜ਼ ਹੋਣ ਦੇ ਕਾਰਨ ਪ੍ਰੋਗਰਾਮ ਜਿਹੜਾ ਪੇਸ਼ ਨਹੀਂ ਕੀਤਾ ਜਾ ਸਕਿਆ। ਪਰ ਮਾਘੀ ਦੇ ਤਿਉਹਾਰ ਦੀ ਖਾਸ ਤੌਰ ਦੇ ਉੱਤੇ ਸਿੱਖ ਇਤਿਹਾਸ ਦੇ ਵਿੱਚ ਕੀ ਇਤਿਹਾਸਕ ਮਹੱਤਵ ਹੈ, ਸੋ ਉਹਦੇ ਬਾਰੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜਿਹੜੀ ਸਾਂਝ ਹੈ ਉਹ ਪਾਉਣਗੇ ਸਰਦਾਰ ਕੁਲਜੀਤ ਸਿੰਘ ਦਿਲਬਰਪੁਰੀ। ਖਾਸ ਤੌਰ ਦੇ ਉੱਤੇ ਪਿਛਲੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਇਸੇ ਵਿਸ਼ੇ ਦੇ ਉੱਤੇ ਜਿਹੜੀ ਗੱਲਬਾਤ ਸੀ ਉਹ ਕਰਨੀ ਸੀ, ਪਰ ਅੱਜ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲਬਾਤ ਹੈ ਉਹ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਂਝੀ ਕਰਨ ਜਾ ਰਹੇ ਆ। ਸੋ ਉਹਨਾਂ ਨੂੰ ਸੱਦਾ ਦਿੰਦੇ ਹਾਂ, ਬਹੁਤ ਬਹੁਤ ਸਵਾਗਤ ਕਰਦੇ ਹਾਂ ਸਰਦਾਰ ਕੁਲਜੀਤ ਸਿੰਘ ਦਿਲਬਰਪੁਰਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਢਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਰੋਤੇ ਭਲੀ ਭਾਂਤ ਜਾਣਦੇ ਹਨ ਕਿ ਪੰਜਾਬ ਦੇ ਵਿੱਚ ਅਨੇਕਾਂ ਤਿਉਹਾਰ ਮਨਾਏ ਜਾਂਦੇ ਹਨ, ਲੇਕਿਨ ਜਨਵਰੀ ਮਹੀਨੇ ਦੇ ਵਿੱਚ ਮਾਘੀ ਦਾ ਤਿਉਹਾਰ ਸਿੱਖ ਕੌਮ ਵੱਲੋਂ ਬੜੇ ਸ਼ਰਧਾ ਪੂਰਵਕ ਢੰਗ ਦੇ ਨਾਲ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਮੁਕਤਸਰ ਦੀ ਧਰਤੀ ਦੇ ਉੱਤੇ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖਾਤਰ ਆਪਣੀਆਂ ਅਦੁੱਤੀਆਂ ਸ਼ਹਾਦਤਾਂ ਦਿੱਤੀਆਂ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਿੰਦਗੀ ਦੇ ਪੌਣੇ 42 ਸਾਲ ਮਨੁੱਖਾ ਦੇਹੀ ਵਿੱਚ ਗੁਜ਼ਾਰੇ ਔਰ ਪੌਣੇ 42 ਸਾਲਾਂ ਦੇ ਵਿੱਚ ਉਹਨਾਂ ਨੇ 14 ਜੰਗ ਲੜੇ। ਕਹਿੰਦੇ ਨੇ ਲੋਕ ਜੰਗ ਲੜਦੇ ਨੇ, ਜ਼ਰ ਬਦਲੇ, ਜ਼ੋਰੂ ਬਦਲੇ, ਜ਼ਮੀਨ ਬਦਲੇ, ਜਾਇਦਾਦ ਬਦਲੇ, ਹਕੂਮਤ ਬਦਲੇ, ਲੇਕਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਜੰਗ ਲੜੇ। ਕੋਈ ਵੀ ਜੰਗ ਜ਼ਰ, ਜ਼ੋਰੂ, ਜ਼ਮੀਨ, ਜਾਇਦਾਦ, ਹਕੂਮਤ ਦੀ ਭਾਵਨਾ ਦੇ ਨਾਲ ਨਹੀਂ ਲੜਿਆ, ਸਾਰੇ ਜੰਗ ਹਜ਼ੂਰ ਨੇ ਗੁਰਮਤਿ ਸਿਧਾਂਤਾਂ ਦੇ ਅਨੁਸਾਰ ਲੜੇ ਨੇ। 14 ਜੰਗਾਂ ਦੇ ਵਿੱਚੋਂ 5 ਜੰਗ ਕੇਵਲ ਤੇ ਕੇਵਲ ਹਜ਼ੂਰ ਨੇ ਆਨੰਦਪੁਰ ਦੀ ਧਰਤੀ ਦੇ ਉੱਤੇ ਲੜੇ ਨੇ। ਜਦੋਂ ਆਖਰੀ ਤੇ ਵੱਡੀ ਲੜਾਈ ਹੋਈ ਏ। ਮੁਗਲਾਂ ਦੀਆਂ ਫੌਜਾਂ ਨੇ ਆਣ ਕੇ ਇਸ ਅਨੰਦਪੁਰੀ ਨੂੰ ਘੇਰਾ ਪਾ ਲਿਆ। ਇੱਕ ਮਹੀਨਾ, ਦੋ ਮਹੀਨੇ, ਪੰਜ ਮਹੀਨੇ ਲੜਾਈ ਲੰਬੀ ਹੁੰਦੀ ਚਲੇ ਗਈ। ਕਿਲ੍ਹੇ ਦੇ ਵਿੱਚੋਂ ਰਾਸ਼ਨ ਮੁੱਕ ਗਿਆ, ਕੁਝ ਸਿੰਘ ਕਿਲ੍ਹੇ ਤੋਂ ਬਾਹਰ ਆਉਂਦੇ ਨੇ, ਦੁਸ਼ਮਣ ਦਾ ਅਨਾਜ ਲੁੱਟ ਕੇ ਲੈ ਜਾਂਦੇ ਨੇ। ਕੁਝ ਸਮਾਂ ਲੰਘ ਜਾਂਦਾ ਹੈ, ਕੁਝ ਸਮਾਂ ਗੁਜ਼ਰ ਜਾਂਦਾ ਹੈ, ਫਿਰ ਆਖਰਕਾਰ ਕਮਜ਼ੋਰ ਸਿੰਘਾਂ ਕੋਲੋਂ ਭੁੱਖ ਬਰਦਾਸ਼ਤ ਨਾ ਹੋਈ। ਉਹ ਮਹਾਰਾਜ ਦੇ ਚਰਨਾਂ ਵਿੱਚ ਆਏ, ਕਹਿੰਦੇ ਮਹਾਰਾਜ ਭੁੱਖੇ ਆ, ਭੁੱਖਿਆਂ ਤੋਂ ਨਹੀਂ ਲੜਿਆ ਜਾਂਦਾ, ਹੁਣ ਕਿਲ੍ਹਾ ਛੱਡ ਦਿਓ। ਮਹਾਰਾਜ ਨੇ ਕਿਹਾ, ਪੁੱਤਰੋ ਅੱਠ ਦਿਨ ਰੁਕ ਜਾਓ। ਇਹ ਕਹਿੰਦੇ ਮਹਾਰਾਜ, ਅੱਠ ਦਿਨ, ਅਸੀਂ ਤੇ ਅੱਠ ਘੰਟੇ ਨਹੀਂ ਰੁਕ ਸਕਦੇ। ਮਹਾਰਾਜ ਨੂੰ ਫਿਰ ਵੀ ਤਰਸ ਆਇਆ, ਕਹਿੰਦੇ ਚਾਰ ਦਿਨ ਰੁਕ ਜਾਓ। ਕਹਿੰਦੇ ਜੀ, ਸਾਡੇ ਸਬਰ ਦਾ ਪਿਆਲਾ ਭਰ ਚੁੱਕਾ ਹੈ। ਮਹਾਰਾਜ ਨੂੰ ਫਿਰ ਵੀ ਤਰਸ ਆ ਗਿਆ, ਕਹਿਣ ਲੱਗੇ ਪੁੱਤਰੋ ਦੋ ਦਿਨ ਰੁਕ ਜਾਓ, ਆਪਾਂ ਕਿਲ੍ਹਾ ਛੱਡਣ ਬਾਰੇ ਵਿਚਾਰ ਕਰਾਂਗੇ। ਇਹ ਕਹਿੰਦੇ ਮਹਾਰਾਜ, ਦੋ ਦਿਨ ਅਸੀਂ ਰੁਕੀਏ, ਫਿਰ ਤੁਸੀਂ ਵਿਚਾਰ ਕਰੋ, ਤੁਹਾਡਾ ਵਿਚਾਰ ਬਣੇ ਨਾ ਬਣੇ, ਮਹਾਰਾਜ ਅਸੀਂ ਤੇ ਨਹੀਂ ਰੁਕ ਸਕਦੇ। ਜਦੋਂ ਸਿੰਘਾਂ ਨੇ ਆਹ ਗੱਲ ਕਹੀ, ਹਜ਼ੂਰ ਕਹਿਣ ਲੱਗੇ, ਅੱਛਾ ਜੇ ਤੁਸੀਂ ਨਹੀਂ ਰੁਕ ਸਕਦੇ ਫਿਰ ਚਲੇ ਜਾਓ। ਇਹ ਵਾਪਸ ਆਏ, ਇਨ੍ਹਾਂ ਨੇ ਬੋਰੀਏ ਬਿਸਤਰੇ ਗੋਲ ਕਰਨੇ ਸ਼ੁਰੂ ਕਰ ਦਿੱਤੇ। ਇੱਕ ਸਿੰਘ ਦੌੜਿਆ ਆਇਆ, ਆਣ ਕੇ ਕਹਿੰਦਾ ਮਹਾਰਾਜ, ਉਹ ਸਿੰਘ ਤੇ ਸੱਚੀ ਮੁੱਚੀ ਤੁਰ ਚੱਲੇ ਨੇ। ਮਹਾਰਾਜ ਕਹਿਣ ਲੱਗੇ, ਮੁਸੀਬਤ ਵਿੱਚ ਛੱਡ ਕੇ ਚਲੇ ਜਾਣਗੇ, ਇਹ ਕਦੇ ਵੀ ਨਹੀਂ ਹੋ ਸਕਦਾ। ਮਹਾਰਾਜ ਆਪ ਉਹਨਾਂ ਦੇ ਕੋਲ ਚੱਲ ਕੇ ਗਏ, ਕਹਿੰਦੇ ਪੁੱਤਰੋ ਸੱਚੀ ਮੁੱਚੀ ਤੁਰ ਚੱਲੇ। ਕਹਿੰਦਾ ਮਹਾਰਾਜ, ਜਦੋਂ ਤੁਸੀਂ ਕਹਿ ਦਿੱਤਾ ਹੁਣ ਚਲੇ ਜਾਓ, ਫਿਰ ਅਸੀਂ ਇੱਥੇ ਰਹਿ ਕੇ ਕੀ ਕਰਨਾ। ਅੱਛਾ ਪੁੱਤਰੋ, ਜੇ ਚਲੇ ਹੀ ਜਾਣਾ ਹੈ, ਮੈਨੂੰ ਕੋਈ ਨਿਸ਼ਾਨੀ ਤੇ ਦੇ ਜਾਓ, ਜਿਹਨੂੰ ਵੇਖ ਕੇ ਕਦੀ ਯਾਦ ਕਰ ਛੱਡਿਆ ਕਰਾਂ। ਮਹਾਰਾਜ ਨੇ ਇੱਕ ਕਾਗਜ਼ ਦਿੱਤਾ, ਇੱਕ ਕਲਮ ਦਿੱਤੀ, ਕਹਿੰਦੇ ਮੈਨੂੰ ਬੇਦਾਵਾ ਦੇ ਜਾਓ, ਤਾਂ ਕਿ ਮੇਰਾ ਤੁਹਾਡੇ ਉੱਤੇ ਕੋਈ ਦਾਵਾ ਨਾ ਰਹੇ। ਕੁਝ ਸਿੰਘ ਕਹਿੰਦੇ ਮਹਾਰਾਜ, ਅਸੀਂ ਤੇ ਬੇਦਾਵਾ ਲਿਖ ਕੇ ਨਹੀਂ ਜਾਣਾ। ਮਹਾਰਾਜ ਕਹਿੰਦੇ, ਜਿਹਨੇ ਜਾਣਾ ਹੈ ਉਹ ਲਿਖ ਕੇ ਜਾਓ, ਨਹੀਂ ਤੇ ਅੰਦਰ ਚੁੱਪ ਕਰਕੇ ਬੈਠ ਜਾਓ। ਮਹਾਰਾਜ, ਇਸ ਕੋਰੇ ਕਾਗਜ਼ ਤੇ ਲਿਖਣਾ ਕੀ ਏ? ਮਹਾਰਾਜ ਕਹਿੰਦੇ, ਜੇ ਜਾਣਾ ਹੈ ਤੇ ਇਹ ਲਿਖ ਦਿਓ, ਨਾ ਤੂੰ ਸਾਡਾ ਗੁਰੂ ਤੇ ਨਾ ਅਸੀਂ ਤੇਰੇ ਸਿੱਖ। ਕੁਝ ਸਿੰਘ ਕਹਿੰਦੇ, ਗੱਲ ਆਸਾਨੀ ਨਹੀਂ ਲਿਖਣੀ। ਮਹਾਰਾਜ ਕਹਿੰਦੇ, ਜੇ ਜਾਣਾ ਹੈ ਤਾਂ ਲਿਖ ਕੇ ਜਾਓ, ਨਹੀਂ ਤੇ ਚੁੱਪ ਕਰਕੇ ਅੰਦਰ ਬੈਠ ਜਾਓ। ਤੇ ਖਾਲਸਾ ਜੀ, ਜਿੱਥੇ ਬਹਾਦਰੀ ਦਾ ਕੋਈ ਅੰਤ ਨਹੀਂ, ਉੱਥੇ ਬੁਜ਼ਦਲੀ ਦੀ ਅਖੀਰ ਵੇਖੀ ਗਈ। ਰੱਬ ਨੇ ਕੋਈ ਐਸੀ ਮਨਹੂਸ ਕਲਮ ਬਣਾ ਹੀ ਦਿੱਤੀ ਸੀ, ਜਿਹਨੇ ਕੋਰੇ ਕਾਗਜ਼ ਦੇ ਉੱਤੇ ਲਿਖ ਦਿੱਤਾ, ਨਾ ਤੂੰ ਸਾਡਾ ਗੁਰੂ ਤੇ ਨਾ ਅਸੀਂ ਤੇਰੇ ਸਿੱਖ। ਮਹਾਰਾਜ ਤਖ਼ਤ ਉੱਤੇ ਬੈਠੇ ਸੀ। ਇਹਨਾਂ 500-600 ਸਿੰਘਾਂ ਨੇ ਤਕਰੀਬਨ ਇਹਦੇ ਉੱਤੇ ਦਸਤਖਤ ਕਰਕੇ ਤੇ ਕਾਗਜ਼ ਮਹਾਰਾਜ ਦੇ ਚਰਨਾਂ ਵਿੱਚ ਰੱਖ ਦਿੱਤਾ। ਮਹਾਰਾਜ ਕਹਿਣ ਲੱਗੇ, ਵੀ ਤੁਹਾਡਾ ਲੀਡਰ ਕੌਣ ਹੈ? ਕਹਿੰਦੇ ਜੀ, ਸਰਦਾਰ ਮਹਾਂ ਸਿੰਘ ਰਟੌਲ ਵਾਲਾ। ਮਹਾਰਾਜ ਕਹਿਣ ਲੱਗੇ, ਪੁੱਤਰ ਮਹਾਂ ਸਿੰਘ ਕੀ ਲਿਖਿਆ ਹੈ? ਕਹਿੰਦਾ ਜੀ, ਆਪੇ ਪੜ੍ਹ ਲਓ। ਮਹਾਰਾਜ ਕਹਿੰਦੇ, ਮੈਥੋਂ ਤਾਂ ਪੜ੍ਹਿਆ ਨਹੀਂ ਜਾਣਾ। ਇਹ ਕਹਿੰਦਾ ਜੀ, ਇਹਦੇ ਤੇ ਲਿਖਿਆ ਹੈ, ਨਾ ਤੂੰ ਸਾਡਾ ਗੁਰੂ ਤੇ ਨਾ ਅਸੀਂ ਤੇਰੇ ਸਿੱਖ। ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੰਭੀਰ ਹੋ ਗਏ। ਭਾਈ ਸਾਹਿਬ ਭਾਈ ਗੁਰਦਾਸ ਨੇ ਲਿਖਿਆ ਸੀ, ਪੀਰ ਮਰੀਦਾਂ ਪਿਰਹੜੀ ਜੋ ਨਿਭ ਹੈ ਨਾਲੇ। ਉਹ ਕਹਿੰਦੇ ਨੇ, ਦੁਨੀਆਂ ਦੇ ਹਰ ਰਿਸ਼ਤੇ ਟੁੱਟ ਸਕਦੇ ਨੇ, ਪਰ ਗੁਰੂ ਔਰ ਸਿੱਖ ਦਾ ਰਿਸ਼ਤਾ ਨਹੀਂ ਟੁੱਟ ਸਕਦਾ। ਪਰ ਅੱਜ ਕੈਸਾ ਲੂੜਾ ਪੈ ਗਿਆ ਹੈ, ਗੁਰੂ ਔਰ ਸਿੱਖ ਦਾ ਰਿਸ਼ਤਾ ਹੀ ਟੁੱਟ ਚੱਲਿਆ। ਲੇਕਿਨ ਇਹ ਬਦਾਵੀਏ ਸਿੰਘ ਬੇਦਾਵਾ ਲਿਖ ਕੇ ਤੁਰ ਚੱਲੇ। ਮਹਾਰਾਜ ਨੇ ਕਿਹਾ, ਪੁੱਤਰ ਮਹਾਂ ਸਿੰਘ ਕੀ ਲਿਖਿਆ? ਕਹਿੰਦਾ ਜੀ, ਇਹਦੇ ਤੇ ਲਿਖਿਆ, ਨਾ ਤੂੰ ਸਾਡਾ ਗੁਰੂ ਨਾ ਅਸੀਂ ਤੇਰੇ ਸਿੱਖ। ਇਹ ਬਿਦਾਵਾ ਲਿਖ ਕੇ ਜਦੋਂ ਦਹਿਲੀਜ਼ਾਂ ਟੱਪਣ ਲੱਗੇ, ਮਹਾਰਾਜ ਨੇ ਆਵਾਜ਼ ਮਾਰ ਲਈ, ਕਹਿੰਦੇ ਮਹਾਂ ਸਿੰਘ ਜੀ ਠਹਿਰੋ। ਕਹਿਣ ਲੱਗੇ, ਪੁੱਤਰਾ ਬਿਦਾਵਾ ਲਿਖ ਕੇ ਤੇ ਤੋਰੀ ਚੱਲੇ ਹੈ, ਕਿ ਸਾਨੂੰ ਆਖਰੀ ਵੇਲੇ ਦੀ ਫਤਿਹ ਵੀ ਨਹੀਂ ਬੁਲਾਵੇਂਗਾ, ਸਾਡੇ ਨਾਲ ਫਤਿਹ ਦੀ ਸਾਂਝ ਵੀ ਨਹੀਂ ਕਰੇਗਾ। ਇਹਦਾ ਮਹਾਰਾਜ ਦਾ ਤੇ ਮਨ ਭਾਰ ਆਇਆ। ਇਹ ਕੰਬਦੀ ਆਵਾਜ਼ ਦੇ ਨਾਲ ਕਹਿਣ ਲੱਗਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਿਦਾਵੀਏ ਸਿੰਘ ਬਿਦਾਵਾ ਲਿਖ ਕੇ ਚਲੇ ਗਏ। ਕਹਿੰਦੇ ਨੇ, ਜਦੋਂ ਇਹ ਬਿਦਾਵੀਏ ਸਿੰਘ ਘਰਾਂ ਵਿੱਚ ਪਹੁੰਚੇ, ਇਹਨਾਂ ਦੀਆਂ ਮਾਵਾਂ ਨੇ, ਇਹਨਾਂ ਦੀਆਂ ਭੈਣਾਂ ਨੇ, ਇਹਨਾਂ ਦੀਆਂ ਸੁਆਣੀਆਂ ਨੇ ਇਹਨਾਂ ਨੂੰ ਸਵਾਲ ਕੀਤਾ, ਵੀ ਅਨੰਦਪੁਰ ਸਾਹਿਬ ਦਾ ਕੀ ਹਾਲ ਏ। ਇਹ ਕਹਿਣ ਲੱਗੇ ਵੀ ਜੰਗ ਤੇ ਉਸੇ ਤਰ੍ਹਾਂ ਜਾਰੀ ਏ, ਅਸੀਂ ਤੇ ਮਹਾਰਾਜ ਨੂੰ ਵਿਦਾਵਾ ਲਿਖ ਕੇ ਦੇ ਆਏ ਆ। ਇਹਨਾਂ ਦੀਆਂ ਪਤਨੀਆਂ ਤਿਲ ਮਿਲਾ ਉੱਠੀਆਂ, ਇਹਨਾਂ ਦੀਆਂ ਭੈਣਾਂ ਤਿਲ ਮਿਲਾ ਉੱਠੀਆਂ, ਇਹਨਾਂ ਦੀਆਂ ਮਾਵਾਂ ਤਿਲ ਮਿਲਾ ਉੱਠੀਆਂ। ਉਹਨਾਂ ਨੇ ਕਿਹਾ ਜੇ ਅਨੰਦਪੁਰ ਸਾਹਿਬ ਦੇ ਵਿੱਚ ਜੰਗ ਜਾਰੀ ਏ ਤੇ ਤੁਸੀਂ ਇੱਥੇ ਤਾਰਾਂ ਵੱਟਣ ਆਏ ਜੇ, ਆ ਖੋਲ ਦਿਓ ਜੂੜੇ ਕਰ ਲਵੋ ਗੁੱਤਾਂ, ਆ ਲਾਹ ਦਿਓ ਕੜੇ ਪਾ ਲਓ ਚੂੜੀਆਂ, ਹੁਣ ਅਸੀਂ ਜੰਗ ਨੂੰ ਜਾਵਾਂਗੀਆਂ। ਜਦੋਂ ਬਦਾਵੀ ਸਿੰਘਾਂ ਦੇ ਆ ਪਤਨੀਆਂ ਨੇ ਸਵਾਣੀਆਂ ਨੇ ਇਹਨਾਂ ਦੀਆਂ ਭੈਣਾਂ ਨੇ ਮਾਵਾਂ ਨੇ ਤਾਨੇ ਮੀਣੇ ਦਿੱਤੇ, ਇਹ ਸਾਰੇ ਸਿੰਘ ਬਦਾਵੀਏ ਸਿੰਘ ਇਕੱਠੇ ਹੋਏ ਨੇ। ਇਹ ਫਿਰ ਮਾਤਾ ਭਾਗੋ ਦੇ ਕੋਲ ਗਏ। ਮਾਤਾ ਭਾਗੋ ਜੋ ਚਵਾਲ ਰਹਿੰਦੇ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਦਾ ਬੜਾ ਅਦਬ ਕਰਦੇ ਸੀ, ਬੜਾ ਸਤਿਕਾਰ ਕਰਦੇ ਸੀ। ਇਹ ਮਾਤਾ ਭਾਗੋ ਨੂੰ ਲੈ ਕੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਭਾਲ ਵਿੱਚ ਨਿਕਲੇ ਨੇ। ਕੁਝ ਇਤਿਹਾਸਕਾਰ ਲਿਖਦੇ ਨੇ ਕਿ ਅਨੰਦਪੁਰ ਦੀ ਧਰਤੀ ਦੇ ਉੱਤੇ ਬੇਦਾਵਾ ਨਹੀਂ ਦਿੱਤਾ ਗਿਆ। ਇਹ ਜਿਹੜਾ ਬੇਦਾਵਾ ਹੈ ਉਹ ਰਾਮੀਆਣੇ ਦੇ ਵਿੱਚ ਮਾਲਵੇ ਦੀ ਧਰਤੀ ਦੇ ਉੱਤੇ ਦਿੱਤਾ ਗਿਆ ਹੈ। ਮੈਂ ਉਹ ਵੀ ਪੱਖ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਰਾਮੀਆਣਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਹੁੰਚੇ ਨੇ ਤਾਂ ਇੱਥੇ ਮਹਾਰਾਜ ਬੈਠੇ ਨੇ, ਅਚਨਚੇਤ ਮਾਝੇ ਦੇ ਚੌਧਰੀ ਆ ਗਏ। ਉਹ ਆਣ ਕੇ ਕਹਿਣ ਲੱਗੇ ਮਹਾਰਾਜ ਵੀ ਜੇ ਕਹੋ ਤੁਹਾਡੀ ਸਰਕਾਰ ਦੇ ਨਾਲ ਸੁਲ੍ਹਾ ਕਰਾ ਦਿੰਦੇ ਹਾਂ। ਅਜੇ ਇੰਨੀ ਗੱਲ ਹੀ ਹੋਈ ਸੀ ਕਿ ਮਾਤਾ ਭਾਗੋ ਜੀ ਬਦਾਵੀ ਸਿੰਘਾਂ ਨੂੰ ਲੈ ਕੇ ਰਾਮੀਆਣਾ ਪਹੁੰਚ ਗਏ। ਇਹ ਵੀ ਸੰਗਤਾਂ ਦੇ ਵਿੱਚ ਬੈਠ ਗਏ ਤੇ ਮਾਝੇ ਦੇ ਚੌਧਰੀ ਕਹਿੰਦੇ ਮਹਾਰਾਜ ਵੀ ਜੇ ਕਹੋ ਤੁਹਾਡੀ ਸਰਕਾਰ ਨਾਲ ਸੁਲ੍ਹਾ ਕਰਾ ਦਿੰਦੇ ਹਾਂ। ਮਹਾਰਾਜ ਕਹਿਣ ਲੱਗੇ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮਾਣਤੇ, ਮੇਰਾ ਦਾਦਾ ਲੜਦਾ ਰਿਹਾ, ਮੇਰਾ ਪੜਦਾਦਾ ਲੜਦਾ ਰਿਹਾ ਤੇ ਮੈਂ ਲੜਦਾ ਰਹਾਂਗਾ। ਕਹਿਣ ਲੱਗੇ ਚੌਧਰੀਓ ਉਸ ਦਿਨ ਤੁਸੀਂ ਕਿੱਥੇ ਸੀ ਜਦੋਂ ਮੇਰੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਦਾ ਸੀਸ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਰੁਲ ਰਿਹਾ ਸੀ? ਮਾਝੇ ਦੇ ਚੌਧਰੀਓ ਉਸ ਦਿਨ ਤੁਸੀਂ ਕਿੱਥੇ ਸੀ ਜਦੋਂ ਮੇਰੇ ਪੁੱਤਰਾਂ ਦੀਆਂ ਲਾਸ਼ਾਂ ਚਮਕੌਰ ਵਿੱਚ ਰੁਲ ਰਹੀਆਂ ਸੀ? ਉਹ ਚੌਧਰੀਓ ਉਸ ਦਿਨ ਤੁਸੀਂ ਕਿੱਥੇ ਸੀ ਜਦੋਂ ਮੇਰੀਆਂ ਛੋਟੀਆਂ ਜਿੰਦਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ? ਅੱਜ ਮੇਰੀ ਸਰਕਾਰ ਨਾਲ ਤੁਸੀਂ ਸੁਲ੍ਹਾ ਕਰਾਉਣ ਆਏ ਜੇ? ਮਾਝੇ ਦੇ ਚੌਧਰੀ ਕਹਿੰਦੇ ਮਹਾਰਾਜ ਹੁਣ ਪੁਰਾਣੀਆਂ ਗੱਲਾਂ ਛੱਡੋ, ਇਸ ਗੱਲ ਤੇ ਮਿੱਟੀ ਪਾਓ, ਅਸੀਂ ਤੁਹਾਡੀ ਸਰਕਾਰ ਨਾਲ ਸੁਲ੍ਹਾ ਕਰਵਾ ਦਿੰਦੇ ਹਾਂ। ਇਹ ਵਾਰ ਵਾਰ ਸੁਲ੍ਹਾ ਦੀ ਗੱਲ ਕਰਨ, ਲੇਕਿਨ ਮਹਾਰਾਜ ਨੇ ਕਿਹਾ ਅਸੀਂ ਸਰਕਾਰ ਨਾਲ ਸੁਲ੍ਹਾ ਨਹੀਂ ਕਰਾਂਗੇ। ਇਹ ਮਾਝੇ ਦੇ ਚੌਧਰੀ ਕਹਿੰਦੇ ਜੀ ਤੁਸੀਂ ਤੇ ਹੁਣ ਮਹਾਰਾਜ ਆਪਣੀ ਅੜੀ ਕਰਨ ਲੱਗ ਪਏ ਜੇ, ਵੀ ਜੇ ਤੁਸੀਂ ਗੱਲ ਸਾਡੀ ਮੰਨਣੀ ਨਹੀਂ ਫਿਰ ਨਾ ਤੂੰ ਸਾਡਾ ਗੁਰੂ ਤੇ ਨਾ ਅਸੀਂ ਤੇਰੇ ਸਿੱਖ। ਕਈ ਇਤਿਹਾਸਕਾਰਾਂ ਨੇ ਇਸ ਤਰ੍ਹਾਂ ਲਿਖਿਆ ਹੈ ਕਿ ਜਿਹੜੇ ਮਾਝੇ ਦੇ ਚੌਧਰੀ ਸੀ ਇਹ ਮਹਾਰਾਜ ਦੀ ਅੜੀ ਕਾਰਨ ਮਹਾਰਾਜ ਨੂੰ ਬਦਾਵਾ ਲਿਖ ਕੇ ਦੇ ਆਏ ਸੀ। ਇਹ ਮਾਝੇ ਦੀ ਚੌਧਰੀ ਤੇ ਆਈ ਵੀ ਇਸ ਸਲਾਹ ਮੂਡ ਨਾਲ ਹੀ ਸੀ ਵੀ ਜੇ ਮਹਾਰਾਜ ਮੰਨ ਗਿਆ ਠੀਕ, ਜੇ ਨਾ ਮੰਨੇ ਤੇ ਨਾ ਸਹੀ। ਇਹ ਤੇ ਵਾਪਸ ਆ ਗਏ, ਲੇਕਿਨ ਮਹਾਰਾਜ ਗੁੱਸੇ ਦੇ ਨਾਲ ਉੱਠੇ, ਇਹ ਖਿਦਰਾਣੀ ਦੀ ਢਾਹ ਵੱਲ ਤੁਰ ਪਏ ਤੇ ਇੱਧਰ ਮਹਾ ਸਿੰਘ ਬੜਾ ਪਛੋਤਾਵਾ ਕਰ ਰਿਹਾ ਵੀ ਅਸੀਂ ਤੇ ਮਹਾਰਾਜ ਕੋਲੋਂ ਮਾਫ਼ੀ ਮੰਗਣ ਆਏ ਸੀ, ਇਹ ਮਾਝੇ ਦੀ ਚੌਧਰੀਆਂ ਨੇ ਸਾਰਾ ਹੀ ਕੰਮ ਖਰਾਬ ਕਰ ਦਿੱਤਾ। ਤੇ ਅਜੇ ਇਹ ਸੋਚ ਹੀ ਰਿਹਾ ਸੀ ਅਚਨਚੇਤ ਇਹਨੂੰ ਖ਼ਬਰ ਮਿਲਦੀ ਏ ਕਿ ਗਵਰਨਰ ਆਫ ਸਰਹੰਦ ਸੂਬੇਦਾਰ ਵਜ਼ੀਰ ਖਾਂ 60,000 ਫੌਜ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਆ ਰਿਹਾ ਹੈ। ਇਤਿਹਾਸਕਾਰ ਲਿਖਦੇ ਨੇ ਕਿ ਉਸੇ ਵੇਲੇ ਸਰਦਾਰ ਮਹਾ ਸਿੰਘ ਨੇ ਇੱਕ ਖੰਡੇ ਨਾਲ ਲਕੀਰ ਖਿੱਚੀ, ਕਹਿਣ ਲੱਗਾ ਵੀ ਸਿੰਘੋ ਜੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਤੇ ਆਹ ਲਕੀਰ ਪਾਰ ਕਰਕੇ ਆ ਜਾਓ, ਜਿਹਨੂੰ ਮੌਤ ਤੋਂ ਡਰ ਲੱਗਦਾ ਉਹ ਪਿੱਛੇ ਰਹੇ ਤੇ ਜਿਹਨੇ ਸ਼ਹੀਦੀ ਪਾਉਣੀ ਏ ਉਹ ਲਕੀਰ ਪਾਰ ਕਰਕੇ ਆ ਜਾਵੇ। ਸਿੰਘ ਜਕਾਰੇ ਛੱਡਦੇ ਹੋਏ ਇਹ ਲਕੀਰ ਪਾਰ ਕਰਕੇ ਆ ਗਏ। ਇਹ ਖਿਦਰਾਣੀ ਦੀ ਢਾਬ ਉੱਤੇ ਪਹੁੰਚ ਗਏ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਟਿੱਬੀ ਉੱਤੇ ਬੈਠੇ ਨੇ। ਇੱਧਰ ਗਵਰਨਰ ਆਫ ਸਰਹੰਦ ਸੂਬੇਦਾਰ ਵਜ਼ੀਰ ਖਾਂ ਫੌਜ ਲੈ ਕੇ ਪਹੁੰਚ ਗਿਆ। ਇਹਨੇ ਆਪਣੇ ਫੌਜੀਆਂ ਨੂੰ ਲਲਕਾਰਿਆ, ਕਹਿਣ ਲੱਗਾ ਅੱਜ ਗੁਰੂ ਗੋਬਿੰਦ ਸਿੰਘ ਇਸ ਮੈਦਾਨ ਵਿੱਚੋਂ ਜਿਉਂਦਾ ਜਾਂ ਮੁਰਦਾ ਗ੍ਰਿਫਤਾਰ ਕਰਕੇ ਲੈ ਕੇ ਜਾਣਾ ਹੈ ਔਰ ਦਿੱਲੀ ਸਰਕਾਰ ਤੋਂ ਇਨਾਮ ਲੈਣਾ। ਮੈਨੂੰ ਗੁਰੂ ਗੋਬਿੰਦ ਸਿੰਘ ਚਾਹੀਦਾ। ਬੜਾ ਗਹਿ ਗੱਚ ਜੰਗ ਹੋਇਆ, ਲੇਕਿਨ ਇਹ 40 ਸਿੰਘ ਸੀ, ਇੱਕ ਪਾਸੇ ਦੁਸ਼ਮਣ ਹਜ਼ਾਰਾਂ ਦੇ ਵਿੱਚ ਸੀ। ਗੁਰਦੁਆਰਾ ਟਿੱਬੀ ਸਾਹਿਬ ਜਿੱਥੇ ਹੈ, ਉੱਥੇ ਟਿੱਬੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਆਪਣੇ ਸਿੰਘਾਂ ਦੀ ਬਹਾਦਰੀ ਵੇਖ ਰਹੇ ਸੀ। ਇੱਕ ਇੱਕ ਸਿੰਘ ਬੜੀ ਬਹਾਦਰੀ ਦੇ ਨਾਲ ਲੜਿਆ। ਆਖਰਕਾਰ ਸਾਰੇ ਸਿੰਘ ਲੜਦੇ ਲੜਦੇ ਸ਼ਹੀਦ ਹੋ ਕੇ ਡਿੱਗ ਰਹੇ ਸੀ, ਲੇਕਿਨ ਗਵਰਨਰ ਆਫ ਸਰਹੰਦ ਸੂਬੇਦਾਰ ਵਜ਼ੀਰ ਖਾਂ ਨੇ ਆਪਣੇ ਸਿਪਾਹੀਆਂ ਨੂੰ ਕਿਹਾ, ਇੱਕ ਇੱਕ ਲਾਸ਼ ਨੂੰ ਪਛਾਣੋ, ਮੈਨੂੰ ਗੁਰੂ ਗੋਬਿੰਦ ਸਿੰਘ ਜਿਉਂਦਾ ਜਾਂ ਮੁਰਦਾ ਚਾਹੀਦਾ। ਇੱਕ ਇੱਕ ਲਾਸ਼ ਨੂੰ ਪਛਾਣਿਆ ਜਾ ਰਿਹਾ ਸੀ, ਲੇਕਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਮਿਲਣੇ ਸੀ ਤੇ ਨਾ ਮਿਲੇ। ਹਰ ਪਾਸਿਓਂ ਆਵਾਜ਼ ਆ ਰਹੀ ਸੀ, ਹਾਏ ਪਾਣੀ, ਹਾਏ ਪਾਣੀ, ਹਾਏ ਪਾਣੀ। ਲੇਕਿਨ ਇਹਨਾਂ ਲਾਸ਼ਾਂ ਨੂੰ ਤੜਫਦੀਆਂ ਲੁਛਦੀਆਂ ਛੱਡ ਕੇ ਗਵਰਨਰ ਆਫ ਸਰਹੰਦ ਸੂਬੇਦਾਰ ਵਜ਼ੀਰ ਖਾਂ ਸਰਹੰਦ ਨੂੰ ਪਰਤ ਗਿਆ। ਲੇਕਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੰਘਾਂ ਦੀ ਬਹਾਦਰੀ ਵੇਖ ਕੇ ਬੜੇ ਖੁਸ਼ ਹੋਏ। ਟਿੱਬੀ ਤੋਂ ਉਤਰੇ, ਕੱਲੇ ਕੱਲੇ ਸਿੰਘ ਦੇ ਕੋਲ ਗਏ, ਉਹਨਾਂ ਦਾ ਮੱਥਾ ਚੁੰਮਿਆ, ਉਹਨਾਂ ਦਾ ਪਸਖੂਨ ਪੂੰਝਿਆ। ਮਹਾਰਾਜ ਕੱਲੇ ਕੱਲੇ ਸਿੰਘ ਨੂੰ ਵਰ ਦੇ ਆ ਰਹੇ ਸਨ, ਤੈਨੂੰ ਇੰਦਰ ਦਾ ਰਾਜ ਦਿੱਤਾ, ਤੈਨੂੰ ਕਾਬਲ ਦਾ ਰਾਜ ਦਿੱਤਾ। ਆਖਿਰਕਾਰ ਮਹਾਰਾਜ ਉੱਥੇ ਪਹੁੰਚੇ ਜਿੱਥੇ ਮਹਾਂ ਸਿੰਘ ਸਹਿਕ ਰਿਹਾ ਸੀ। ਮਹਾਂ ਸਿੰਘ ਕੋਲ ਪਹੁੰਚੇ, ਕਹਿੰਦੇ, ਪੁੱਤਰ ਮਹਾਂਸਿਆ, ਮੈਂ ਆ ਗਿਆ, ਅੱਖਾਂ ਖੋਲ। ਅਨੰਦਪੁਰ ਸਾਹਿਬ ਦੇ ਵਿੱਚ ਤੇ ਮੈਂ ਤੇਰੀ ਭੁੱਖ ਦੂਰ ਨਹੀਂ ਕਰ ਸਕਿਆ, ਵੀ ਜੇ ਕਵੀ ਤਾਂ ਮੈਂ ਤੈਨੂੰ ਕੜਾਹ ਪ੍ਰਸ਼ਾਦ ਛਕਾਵਾਂ। ਅੱਖਾਂ ਝੁੱਕ ਗਈਆਂ, ਮਹਾਰਾਜ ਨੇ ਇਹਦਾ ਸਿਰ ਗੋਦੀ ਦੇ ਵਿੱਚ ਰੱਖ ਲਿਆ। ਕਹਿਣ ਲੱਗੇ, ਪੁੱਤਰ ਮਹਾਂਸਿਆ, ਮੰਗ ਕੀ ਮੰਗਦੇ? ਕਾਬਲ ਦਾ ਰਾਜ ਦੇ ਦਿਆਂ, ਇੰਦਰ ਦਾ ਰਾਜ ਦੇ ਦਿਆਂ। ਇਹ ਕਹਿੰਦਾ, ਮਹਾਰਾਜ, ਸ਼ਹੀਦਾਂ ਸਿੰਘਾਂ ਦੀਆਂ ਰੂਹਾਂ ਸੱਚਖੰਡ ਗਈਆਂ ਨੇ, ਪਰ ਲੇਕਿਨ ਸੱਚਖੰਡ ਦੇ ਵਿੱਚ ਦਰਵਾਜ਼ੇ ਦੇ ਉੱਤੇ ਲਿਖਿਆ ਹੋਇਆ, ਨਾ ਤੂੰ ਸਾਡਾ ਗੁਰੂ, ਨਾ ਅਸੀਂ ਤੇਰੇ ਸਿੱਖ। ਜੇ ਸਾਡੇ ਵਹਿਸ਼ਤ ਵਿੱਚ ਆਣ ਕੇ ਬੈਠਣਾ ਹੈ, ਸ਼ਹੀਦਾਂ ਦੀਆਂ ਰੂਹਾਂ ਵਿੱਚ ਸ਼ਾਮਲ ਹੋਣਾ ਹੈ, ਤਾਂ ਬਦਾਵਾ ਪੜਵਾ ਕੇ ਆਓ। ਮਹਾਰਾਜ, ਇੱਕੋ ਹੀ ਅਰਜ਼ ਹੈ, ਨਾ ਕਾਬਲ ਦਾ ਰਾਜ ਚਾਹੀਦਾ, ਨਾ ਇੰਦਰ ਦਾ ਰਾਜ ਚਾਹੀਦਾ, ਬਸ ਮਹਾਰਾਜ ਉਹ ਬਦਾਵਾ ਪਾੜ ਦਿਓ। ਮਹਾਰਾਜ ਨੇ ਖੀਸੇ ਦੇ ਵਿੱਚੋਂ ਉਹ ਬਿਦਾਵੀ ਵਾਲਾ ਕਾਗਜ਼ ਕੱਢਿਆ। ਕਹਿਣ ਲੱਗੇ, ਪੁੱਤਰ ਮਹਾਂਸ਼ਿਆ, ਜਦੋਂ ਮੈਂ ਅਨੰਦਪੁਰ ਤੋਂ ਤੁਰਿਆ ਸੀ, ਮੇਰੇ ਮਾਤਾ ਜੀ, ਮੇਰੇ ਪੁੱਤਰ, ਮੇਰੇ ਸਿੰਘ ਨਾਲ ਸੀ। ਮੇਰੇ ਮਾਤਾ ਵਿਛੜ ਗਈ, ਮੇਰੇ ਪੁੱਤਰ ਵਿਛੜ ਗਏ, ਮੇਰੇ ਪੁੱਤਰ ਸ਼ਹੀਦ ਹੋ ਗਏ, ਮੇਰੇ ਪੰਜ ਪਿਆਰੇ ਮੈਥੋਂ ਵਿਛੜ ਗਏ, ਪਰ ਆਹ ਬਿਦਾਵੇ ਵਾਲਾ ਕਾਗਜ਼ ਮੈਂ ਨਹੀਂ ਛੱਡ ਸਕਿਆ। ਮਹਾਰਾਜ ਨੇ ਮਹਾਂ ਸਿੰਘ ਦੇ ਸਾਹਮਣੇ ਉਸ ਕਾਗਜ਼ ਦੇ ਦੋ ਟੁਕੜੇ ਕਰ ਦਿੱਤੇ। ਜਦੋਂ ਮਹਾਂ ਸਿੰਘ ਨੇ ਉਹ ਕਾਗਜ਼ ਦੇ ਟੁਕੜੇ ਹੁੰਦੇ ਵੇਖਿਆ, ਮਹਾਰਾਜ ਦੀ ਗੋਦੀ ਦੇ ਵਿੱਚ ਇਸਨੇ ਸ਼ਹੀਦੀ ਪ੍ਰਾਪਤ ਕਰ ਲਈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਸਿੰਘਾਂ ਨੂੰ ਵੀ ਮੁਕਤਿਆਂ ਦਾ ਵਰ ਦਿੱਤਾ। ਮੈਂ ਸਰੋਤਿਆਂ ਨੂੰ ਗੱਲ ਦੱਸਣੀ ਚਾਹੁੰਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਿੰਨ ਵਾਰ ਮੁਕਤਿਆਂ ਦਾ ਵਰ ਦਿੱਤਾ। ਇੱਕ ਵਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ, ਇੱਕ ਵਾਰੀ ਚਮਕੌਰ ਸਾਹਿਬ ਦੀ ਧਰਤੀ ਤੇ, ਔਰ ਇੱਕ ਵਾਰ ਮੁਕਤਸਰ ਦੀ ਧਰਤੀ ਤੇ। ਪਰ ਜਿਹੜੇ ਆਪਾਂ ਅਰਦਾਸ ਵਿੱਚ 40 ਮੁਕਤਿਆਂ ਨੂੰ ਯਾਦ ਕਰਦੇ ਹਾਂ, ਉਹ ਚਮਕੌਰ ਸਾਹਿਬ ਵਾਲੇ 40 ਮੁਕਤੇ ਹਨ ਜਿਨ੍ਹਾਂ ਨੇ 10 ਲੱਖ ਵੈਰੀ ਦਾ ਮੁਕਾਬਲਾ ਕੀਤਾ ਸੀ। ਤੇ ਇੱਥੇ ਵੀ ਮੁਕਤਸਰ ਦੀ ਧਰਤੀ ਦੇ ਉੱਤੇ ਵੀ ਮਹਾਰਾਜ ਨੇ ਮੁਕਤਿਆਂ ਦਾ ਵਰ ਦਿੱਤਾ ਸੀ। ਉੱਥੇ ਅੱਜ ਕੱਲ੍ਹ ਗੁਰਦੁਆਰਾ ਹੈ, ਇਸੇ ਕਰਕੇ ਇਹਦਾ ਨਾਂ ਹੈ ਮੁਕਤਸਰ। ਮੁਕਤਸਰ ਦੇ ਵਿੱਚ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਬੜਾ ਆਲੀਸ਼ਾਨ ਗੁਰਦੁਆਰਾ ਤਾਮੀਰ ਹੈ। ਕਦੀ ਪੰਜਾਬ ਆਓ, ਪੰਜਾਬ ਮੁਕਤਸਰ ਉਹਨਾਂ ਸ਼ਹੀਦਾਂ ਦੀ ਸ਼ਰਧਾ ਦੇ ਫੁੱਲ ਭੇਂਟ ਕਰਕੇ ਆਪਣਾ ਜੀਵਨ ਸਫਲਾ ਕਰਿਆ ਕਰੋ। ਮੈਂ ਸਰੋਤਿਆਂ ਨੂੰ ਇਹ ਵੀ ਜਾਣਕਾਰੀ ਦੇਣੀ ਚਾਹੁੰਦਾ ਹਾਂ ਕਿ ਇਹ ਜਿਹੜਾ ਜੰਗ ਸੀ, ਇਹ ਮਈ ਮਹੀਨੇ ਦੇ ਵਿੱਚ ਹੋਇਆ ਸੀ। 8 ਮਈ 1705 ਈਸਵੀ ਨੂੰ ਇਹ ਜੰਗ ਹੋਇਆ ਸੀ, ਲੇਕਿਨ ਸਿੱਖ ਕੌਮ ਇਹ ਮਾਘੀ ਦੇ ਵਾਲੇ ਦਿਨ ਇਸ ਇਨ੍ਹਾਂ ਸ਼ਹੀਦਾਂ ਨੂੰ ਯਾਦ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੈ। ਔਰ ਸਾਡੀਆਂ ਸਿਆਸੀ ਪਾਰਟੀਆਂ ਮੁਕਤਸਰ ਮਾਘੀ ਮੇਲੇ ਦੇ ਉੱਤੇ ਆਪਣੀਆਂ ਆਪਣੀਆਂ ਕਾਨਫਰੰਸਾਂ ਵੀ ਕਰਦੀਆਂ ਹਨ, ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਵੀ ਲਾਉਂਦੀਆਂ ਹਨ। ਸੋ ਇਸ ਕਰਕੇ ਮੈਂ ਸਾਰੇ ਸਰੋਤਿਆਂ ਨੂੰ ਆਪਣੇ ਵੱਲੋਂ ਬਹੁਤ ਬਹੁਤ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ ਜਿਨ੍ਹਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਖਾਤਰ ਆਪਣੀਆਂ ਅਦੁੱਤੀਆਂ ਸ਼ਹਾਦਤਾਂ ਦਿੱਤੀਆਂ। ਮੈਂ ਉਹਨਾਂ ਸ਼ਹੀਦਾਂ ਨੂੰ ਸਲਾਮ ਕਰਦਾ ਹਾਂ, ਸਲੂਟ ਕਰਦਾ ਹਾਂ, ਪ੍ਰਣਾਮ ਕਰਦਾ ਹਾਂ, ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ। ਸਾਰੇ ਸਰੋਤਿਆਂ ਨੂੰ ਮੈਂ ਇੱਕ ਵਾਰ ਫੇਰ ਇਹ ਬੇਨਤੀ ਕਰਾਂਗਾ ਕਿ ਭਾਈ ਉਹਨਾਂ ਸ਼ਹੀਦਾਂ ਨੂੰ ਦਿਲ ਵਿੱਚ ਵਸਾ ਕੇ ਰੱਖਿਆ ਕਰੋ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਆਜ਼ਾਦੀ ਦਾ ਰੰਗ ਮਾਣ ਰਹੇ ਹਾਂ। ਸਾਰੀਆਂ ਸੰਗਤਾਂ ਵੱਲੋਂ, ਮੈਂ ਹਰਮਨ ਰੇਡੀਓ ਦੀ ਸਮੁੱਚੀ ਟੀਮ ਵੱਲੋਂ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਇਹ ਸੀ ਵਿਰਸਾ ਤੇ ਇਤਿਹਾਸ ਦਾ ਸਿਲਸਿਲਾ, ਔਰ ਸਾਡੇ ਨਾਲ ਜੁੜੇ ਹੋਏ ਸਨ ਸਰਦਾਰ ਕੁਲਜੀਤ ਸਿੰਘ ਦਲਬਰ ਹੁਰੀ। ਸਰਦਾਰ ਕੁਲਜੀਤ ਸਿੰਘ ਦਲਬਰ ਹੁਰੀ ਹਮੇਸ਼ਾ ਹੀ ਸਾਡੇ ਨਾਲ ਇਤਿਹਾਸ ਦੀ ਸਾਂਝ ਬਣਾ ਦਿੰਦੇ ਇਸ ਸਿਲਸਿਲੇ ਦੇ ਵਿਚ, ਔਰ ਉਹ ਇਤਿਹਾਸ ਸਾਡੇ ਨਾਲ ਸਾਂਝਾ ਕੀਤਾ ਜਾਂਦਾ ਹੈ ਜਿਸ ਇਤਿਹਾਸ ਦੇ ਬਾਰੇ ਚ ਜਾਣਨਾ ਸਾਡੇ ਲਈ ਔਰ ਸਾਡੀਆਂ ਆਉਣ ਵਾਲੀਆਂ ਪੀੜੀਆਂ ਦੇ ਲਈ ਵੀ ਬਹੁਤ ਹੀ ਜ਼ਰੂਰੀ ਹੈ, ਬਹੁਤ ਹੀ ਅਹਿਮ ਹੈ। ਸੋ ਇੱਕ ਵਾਰ ਫੇਰ ਧੰਨਵਾਦੀਆਂ ਸਰਦਾਰ ਕੁਲਜੀਤ ਸਿੰਘ ਦਲਬਰ ਹੋਰਾਂ ਦੇ। ਔਰ ਪ੍ਰੋਗਰਾਮ ਦੇ ਵਿਚ ਹੁਣ ਅਸੀਂ ਅਗਲੇ ਸਿਲਸਿਲੇ ਵੱਲ ਵਧਣਾ। ਅਗਲਾ ਸਿਲਸਿਲਾ ਹੈ ਸਾਡਾ ਗੱਲਾਂ ਬਾਤਾਂ ਦਾ। ਸੋ ਗੱਲਾਂ ਬਾਤਾਂ ਸਿਲਸਿਲੇ ਦੇ ਵਿਚ ਅੱਜ ਇੱਕ ਅਹਿਮ ਤੇ ਸੰਜੀਦਾ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ। ਪਿਛਲੇ ਦਿਨ ਜਿਹੜੀ ਘਟਨਾ ਵਾਪਰੀ ਹੈ ਮੈਲਬਨ ਦੇ ਵਿਚ ਸਾਡੇ ਭਾਈਚਾਰੇ ਦੇ ਨਾਲ ਸੰਬੰਧਿਤ ਪਰਿਵਾਰ ਦੇ ਵਿਚ, ਔਰ ਇਹੋ ਜਿਹੀ ਦਰਦਨਾਕ ਘਟਨਾ ਦੇ ਬਾਰੇ ਚ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਸੀ, ਔਰ ਇਸ ਘਟਨਾ ਨੇ ਲੂ ਕੰਡੇ ਖੜੇ ਕੀਤੇ ਹੈ ਘਰੇਲੂ ਹਿੰਸਾ ਦਾ ਇਹੋ ਜਿਹਾ ਅੰਤ। ਔਰ ਇਸ ਘਟਨਾ ਤੋਂ ਬਾਅਦ ਇਕ ਵਾਰ ਫੇਰ ਭਾਈਚਾਰੇ ਦੇ ਵਿਚ ਵਿਚਾਰ ਚੱਲੀ ਹੈ। ਇਸ ਘਟਨਾ ਤੋਂ ਬਾਅਦ ਇਕ ਵਾਰ ਫੇਰ ਗੱਲ ਤੁਰੀ ਹੈ ਘਰੇਲੂ ਹਿੰਸਾ ਦੀਆਂ ਘਟਨਾਵਾਂ ਦੇ ਲਈ ਜ਼ਿੰਮੇਵਾਰ ਕੌਣ ਹੈ, ਕੀ ਕਾਰਨ ਹੈ ਕਿ ਅਸੀਂ ਇਨ੍ਹਾਂ ਨੂੰ ਠੱਲ ਨਹੀਂ ਪਾ ਰਹੇ। ਸੋ ਇਸ ਵਿਸ਼ੇ ਦੇ ਉੱਤੇ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਭਾਈਚਾਰੇ ਦੇ ਕੁਝ ਵਿਸ਼ੇਸ਼ ਲੀਡਰ, ਕੁਝ ਵਿਸ਼ੇਸ਼ ਸ਼ਖਸੀਅਤਾਂ ਜਿਹੜੀਆਂ ਕਿ ਪਹਿਲਾਂ ਤੋਂ ਭਾਈਚਾਰੇ ਦੇ ਨਾਲ ਰਲ ਕੇ ਕੁਝ ਕੰਮ ਕਰ ਰਹੀਆਂ ਨੇ, ਔਰ ਇਸ ਖੇਤਰ ਦੇ ਵਿਚ ਵੀ ਉਨ੍ਹਾਂ ਦਾ ਖਾਸ ਯੋਗਦਾਨ ਹੈ। ਅਸੀਂ ਉਨ੍ਹਾਂ ਨੂੰ ਸੱਦਾ ਦਿੱਤਾ ਹੋਇਆ ਪ੍ਰੋਗਰਾਮ ਦੇ ਉਸ ਸਿਲਸਿਲੇ ਦੇ ਵਿਚ ਉਨ੍ਹਾਂ ਦੇ ਨਾਲ ਗੱਲਬਾਤ ਬਹੁਤ ਜਲਦ ਅਸੀਂ ਤੋਰਨ ਜਾ ਰਹੇ ਹਾਂ, ਪਰ ਉਸ ਤੋਂ ਪਹਿਲਾਂ ਇਕ ਵਪਾਰਕ ਵਕਫੇ ਦਾ ਸਮਾਂ ਲੈਂਦੇ ਹਾਂ। ਇਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦ ਆਉਣੇ ਹਾਂ ਵਾਪਸ ਗੱਲਾਂ ਬਾਤਾਂ ਸਿਲਸਿਲੇ ਦੇ ਵਿਚ। ਗੱਲਾਂ ਬਾਤਾਂ ਸਿਲਸਿਲੇ ਨੂੰ ਅਸੀਂ ਫੇਸਬੁੱਕ ਦੇ ਉੱਤੇ ਲਾਈਵ ਵੀ ਤੁਹਾਡੇ ਨਾਲ ਲੈ ਕੇ ਹਾਜ਼ਰ ਰਹਾਂਗੇ।
ਮਨ ਮੇਰੇ ਗੁਰ ਕੀ ਸਿੱਖ ਸੁਣੀ ਜੈ, ਹਰ ਕਾ ਨਾਮ ਸਦਾ ਸੁਖ ਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895
कॉन्टैक्ट करो अमृतपाल सिंह मिन्हास जी नु अपॉइंटमेंट ले हुने कॉल करो 1300-9411-80 1300-941-180
लक्ष्य माइग्रेशन तो मैं रोहित मोहन
ते मैं रणबीर सिंह माइग्रेशन नाल जुड़े किसी भी मुद्दे ते जे तुसी साडे नाल चर्चा करना चाहुंदे हो ते हुन लक्ष्य माइग्रेशन हरमन रेडियो दे प्रोग्राम माइग्रेशन मैटर्स ते वीरवार शामी 7-8 बजे दे विच लाइव होंगे
ब्रिस्बेन तो जसपाल संधु हरमन रेडियो की दिलों सपोर्ट करते हैं जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 0411-726348 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
सुन दे ओ जी आपा अगले महीने इंडिया जाना टिकटा बुक करवा लियो पहला ही
ओ मैं कीता सी पता इंडिया दी टिकट ही बहुत महंगी मिल रही है सारिया वेबसाइट भी चेक कीतिया ने सारिया ते इको रेट ने
friendsflight.com.au चेक कीती
friendsflight.com.au
हां जी friendsflight.com.au ते मिलदियां ने सब तो सस्तियां फ्लाइट टिकटा मेरी फ्रेंड ने सारे परिवार दियां टिकटा उत्थे ही बुक करवाईयां सी
मैं भी बुक करदा अज ही अपनी टिकटा friendsflight.com.au तो जी हाँ सब तो सस्तियां फ्लाइट टिकटा दे लई आप भी विजिट करो friendsflight.com.au वधेरे जानकारी लई कॉल करो ऑस्ट्रेलिया ऑफिस ते 02974598500 ते या फिर इंडिया ऑफिस ते कॉल करन दे लई नंबर है 7837236236 friendsflight.com.au
जी दोस्तों कुछ इश्तेहार जेडे के साडे सहयोगियां दे साडे स्पॉन्सर्स दे तुसी सुन रहे सी इस ब्रेक दौरान सो ब्रेक तो बाद एक बार फिर थोड़ा सारयां दा स्वागत करदे आं इस वेले हरमन रेडियो ते तुसी साडे नाल बने होए हो हरमन रेडियो दा मॉर्निंग शो लहरां और इस लहरां प्रोग्राम दे विच जेड़ा अगला सिलसिला है वह है जी गल्लां बातां दा और यह सिलसिला असी इस वेले लाइव लैके हाजिर हां अपने फेसबुक पेज ते भी और ऑनलाइन स्ट्रीमिंग ते भी तुसी इस सिलसिले दे विच साडे नाल सांझ बना सकते हो सो इस सिलसिले दे विच अज दा साडा विशा है कि घरेलू हिंसा दियां वध रहियां घटनावां दे लई जिम्मेवार कौन सो पिछले दिनी मेलबर्न दे विच एक बहुत ही दर्दनाक हादसा होया और उस हादसे दे विच 39 साला पूनम शर्मा ते उसकी 6 साला दी धी वनीसा उस हादसे दा शिकार होईया उन्हां दी मौत होई उन्हां दा दर्दनाक अंत होया सो उस घटना दे वापरन तो बाद भाईचारे दे जड़े लोक ने ओ एक वार जरूर दहलाए है लूं कंडे खड़े कीते है उस घटना ने और घरेलू हिंसा नूं लैके चल रही गल बात जड़ी आ ओ एक बार फिर तो तुरी है कहंदे दुख नहीं कि हादसा होया अते ओ मर गया दुख ए नहीं कि हादसा होया अते ओ मर गया दुख ता है कि हादसा किन्ने वरे हुंदा रहा सो ए हादसा पहला हादसा नहीं है इस तो पहला भी बहुत सारे जड़े एहो जहे हादसे जड़े है ओ हुंदे आ रहे है पर इस हादसे दा अंत जड़ा सी ओ बेहद दर्दनाक रहा ए लड़ाई झगड़े कदों शुरू हुंदे आ किवें शुरू हुंदे आ इना दी जड़ी शुरुआत जां इना दा जड़ा आधार है कित्थों तुरदा है इहदे बारे शायद असी अंदरों अंदरी बहुत बार गलबात करदे रहिंदे आ पर एहो जिहा अंत घरेलू हिंसा दा होना शायद किसी ने सोचिया भी नहीं हुंदा पर इस घटना दे वापरन तो बाद एक बार फिर घरेलू हिंसा नूं लैके गल तुरी है अज हरमन रेडियो ते असी गलबात करनी चाहिए है कि असी इस विषय दे लई जिम्मेवार कारणां दे उत्ते जरूर नजर मारीए और साडे नाल साडे अपने भाईचारे दे विचों कुछ अहम शख्सियतां जिहड़ियां ਸਾਡੇ ਨਾਲ ਇਸ ਵੇਲੇ ਜੁੜਨ ਜਾ ਰਹੀਆਂ ਨੇ, ਉਹਨਾਂ ਨੂੰ ਤੁਸੀਂ ਇਸ ਵੇਲੇ ਸਕਰੀਨ ਤੇ ਵੀ ਵੇਖ ਪਾ ਰਹੇ ਹੋਵੋਗੇ। ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਫੁਲਵਿੰਦਰਜੀਤ ਸਿੰਘ ਗਰੇਵਾਲ, ਜਿਹੜੇ ਕਿ ਬੜੇ ਲੰਮੇ ਸਮੇਂ ਤੋਂ ਭਾਈਚਾਰੇ ਦੇ ਨਾਲ ਜੁੜੇ ਹੋਏ ਹੈ, ਔਰ ਸਾਲ 2008 ਤੋਂ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ, ਅੰਤਰਰਾਸ਼ਟਰੀ ਵਿਦਿਆਰਥੀ ਨੇ, ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਸੁਣਦੇ ਵੀ ਨੇ ਤੇ ਉਹਨਾਂ ਦੇ ਹੱਲ ਲਈ ਜੀ ਤੋੜ ਜਿਹੜੀ ਕੋਸ਼ਿਸ਼ ਆ ਉਹ ਵੀ ਕਰਦੇ ਆ, ਔਰ ਇਸੇ ਤਰ੍ਹਾਂ ਘਰੇਲੂ ਹਿੰਸਾ ਦੇ ਨਾਲ ਵੀ ਜਿਹੜੇ ਲੋਕ ਪ੍ਰਭਾਵਿਤ ਹੁੰਦੇ ਆ ਉਹਨਾਂ ਦੇ ਲਈ ਉਹ ਆਪਣੇ ਵੱਲੋਂ ਜਿਹੜੇ ਸਾਧਨ ਹੈ ਉਹ ਜ਼ਰੂਰ ਜੁਟਾਉਣ ਦੀ ਕੋਸ਼ਿਸ਼ ਕਰਦੇ ਆ। ਸੋ ਅੱਜ ਸਾਡੇ ਨਾਲ ਨੇ ਗਰੇਵਾਲ ਸਾਹਿਬ ਜੀ, ਆਇਆਂ ਨੂੰ ਕਹਿੰਦੇ ਆ ਗਰੇਵਾਲ ਸਾਹਿਬ ਪ੍ਰੋਗਰਾਮ ਦੇ ਵਿਚ, ਸਤਿ ਸ੍ਰੀ ਅਕਾਲ। ਜੀ, ਤੇ ਇਸੇ ਤਰ੍ਹਾਂ ਮੈਂ ਤੁਹਾਡੇ ਨਾਲ ਮਿਲਵਾਉਣ ਜਾ ਰਹੀ ਹਾਂ ਨੈਣਾ ਭੰਡਾਰੀ। ਨੈਣਾ ਭੰਡਾਰੀ ਦਾ ਜਿਹੜਾ ਨਾਮ ਹੈ ਉਹ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ, ਕਿਉਂਕਿ ਊਰਜਾ ਫਾਊਂਡੇਸ਼ਨ ਜਿਹੜੀ ਕਿ ਦਾਅਵਾ ਕਰਦੀ ਆ ਘਰੇਲੂ ਹਿੰਸਾ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਜਿਹੜੇ ਕਿ ਆਪਣੀਆਂ ਭਾਈਵਾਲ ਸੰਸਥਾਵਾਂ ਦੇ ਨਾਲ ਰਲ ਕੇ ਉਹ ਅੱਗੇ ਲਿਜਾ ਰਹੇ ਆ, ਔਰ ਘਰੇਲੂ ਹਿੰਸਾ ਦੇ ਨਾਲ ਵਾਪਰਨ ਵਾਲੀਆਂ ਜਿਹੜੀਆਂ ਘਟਨਾਵਾਂ ਆ ਉਹਨਾਂ ਦੇ ਉੱਤੇ ਨਜ਼ਰ ਵੀ ਰੱਖਦੇ ਆ। ਔਰ ਜੇ ਅਸੀਂ ਹਿਊਮ ਕੌਂਸਲ ਦੀ ਗੱਲ ਕਰੀਏ ਤਾਂ ਹਿਊਮ ਕੌਂਸਲ ਦੇ ਵਿੱਚ ਇਸ ਵੇਲੇ ਊਰਜਾ ਫਾਊਂਡੇਸ਼ਨ ਜਿਹੜੀ ਹੈ ਭਾਰਤੀ ਭਾਈਚਾਰੇ ਦੀ ਜਾਂ ਪੰਜਾਬੀ ਭਾਈਚਾਰੇ ਦੀ ਇੱਕ ਅਗਾਹ ਮਧੂ ਸੰਸਥਾ ਦੇ ਤੌਰ ਦੇ ਉੱਤੇ ਜਾਣੀ ਜਾਂਦੀ ਹੈ। ਸੋ ਅੱਜ ਨੈਣਾ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹੋ ਜਿਹੀਆਂ ਸੰਸਥਾਵਾਂ ਦੇ ਹੋਂਦ ਵਿੱਚ ਆਉਣ ਦੇ ਬਾਵਜੂਦ ਔਰ ਇਨ੍ਹਾਂ ਦੇ ਕੰਮ ਕਾਜ ਕਰਨ ਦੇ ਬਾਵਜੂਦ ਇਹ ਜਿਹੜੀਆਂ ਘਟਨਾਵਾਂ ਆ ਇਹਨਾਂ ਨੂੰ ਠੱਲ ਕਿਉਂ ਨਹੀਂ ਪੈ ਰਹੀ? ਸੋ ਨੈਣਾ ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਸਤਿ ਸ੍ਰੀ ਅਕਾਲ। ਜੀ, ਸਾਡੇ ਨਾਲ ਭਾਈਚਾਰੇ ਦੀ ਇੱਕ ਹੋਰ ਅਹਿਮ ਸ਼ਖਸੀਅਤ ਇਸ ਵੇਲੇ ਜੁੜੇ ਹੋਏ ਨੇ, ਡਾਕਟਰ ਹਰਪ੍ਰੀਤ ਸ਼ੇਰਗਿੱਲ। ਡਾਕਟਰ ਹਰਪ੍ਰੀਤ ਸ਼ੇਰਗਿੱਲ ਹੋਰੀ ਵੀ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹੈ, ਆਪਣੇ ਖੇਡ ਕੈਰੀਅਰ ਦੇ ਵਿੱਚ ਉਹ ਇੱਕ ਅੰਤਰਰਾਸ਼ਟਰੀ ਹਾਕੀ ਖਿਡਾਰਨ ਰਹੇ ਹੈ, ਔਰ ਇਸ ਦੇ ਨਾਲ ਹੀ ਮੈਲਬਨ ਦੀ ਇੱਕ ਜਾਣੀ ਪਛਾਣੀ ਸ਼ਖਸੀਅਤ ਨੇ, ਉਹਨਾਂ ਦਾ ਭਾਈਚਾਰੇ ਦੇ ਵਿੱਚ ਖਾਸ ਸਥਾਨ ਹੈ, ਔਰ ਆਪਣੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਲਈ ਉਹ ਇੱਕ ਸੰਸਥਾ ਵੀ ਚਲਾ ਰਹੇ ਆ। ਸੋ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਆ, ਇੱਕ ਲੰਮਾ ਤਜਰਬਾ ਜਿਹੜਾ ਆ ਉਹ ਜ਼ਿੰਦਗੀ ਦਾ ਉਹ ਰੱਖਦੇ ਆ ਅੱਜ ਦੇ ਇਸ ਵਿਸ਼ੇ ਦੇ ਉੱਤੇ, ਉਹਨਾਂ ਦੇ ਨਾਲ ਵੀ ਜਿਹੜੀ ਇਹਨਾਂ ਵਿਚਾਰਾਂ ਦੀ ਸਾਂਝ ਆ ਉਹ ਅਸੀਂ ਬਣਾਵਾਂਗੇ। ਸੋ ਡਾਕਟਰ ਸਾਹਿਬ ਤੁਹਾਡਾ ਵੀ ਸਵਾਗਤ, ਸਤਿ ਸ੍ਰੀ ਅਕਾਲ। ਜੀ, ਸੋ ਜਦੋਂ ਅਸੀਂ ਘਰੇਲੂ ਹਿੰਸਾ ਦੀ ਗੱਲ ਕਰਦੇ ਆ ਤਾਂ ਜਿਹੜਾ ਵਿਕਟੋਰੀਅਨ ਕ੍ਰਾਈਮ ਸਟੈਟਿਸਟਿਕ ਇਸ ਵੇਲੇ ਕਹਿ ਰਿਹਾ ਉਹ ਇਹ ਕਹਿ ਰਿਹਾ ਕਿ 20 ਤੋਂ 44 ਸਾਲ ਦੀ ਉਮਰ ਵਾਲੀਆਂ ਜਿਹੜੀਆਂ ਔਰਤਾਂ, 75% ਜਿਹੜੀਆਂ ਔਰਤਾਂ ਆ ਉਹ ਇਸ ਵੇਲੇ ਘਰੇਲੂ ਹਿੰਸਾ ਦੀਆਂ ਸ਼ਿਕਾਰ ਨੇ, ਜਦਕਿ ਇਸ ਦੇ ਮੁਕਾਬਲੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜੇ ਮਰਦ ਆ ਉਹ ਘਰੇਲੂ ਹਿੰਸਾ ਦੇ ਸ਼ਿਕਾਰ ਨਹੀਂ ਆ। 25% ਜਿਹੜੇ ਮਰਦ ਆ ਉਹ ਅੰਕੜੇ ਸਾਹਮਣੇ ਲਿਆ ਰਹੇ ਆ ਕਿ ਉਹ ਵੀ ਘਰੇਲੂ ਹਿੰਸਾ ਦੇ ਸ਼ਿਕਾਰ ਨੇ, ਪਰ ਘਰੇਲੂ ਹਿੰਸਾ ਦੀ ਜ਼ਿਆਦਾਤਰ ਜਿਹੜੀ ਪੀੜਤ ਜਿਹੜੀ ਔਰਤ ਹੈ, ਔਰ ਇਹ ਜਿਹੜਾ ਹਾਲ ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਉਸ ਤੋਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਲੁਕੀਆਂ ਗੱਲਾਂ ਆ ਉਹ ਹੋ ਸਕਦਾ ਸਾਹਮਣੇ ਆਉਣ, ਬਹੁਤ ਸਾਰੇ ਹੋਰ ਇਹੋ ਜਿਹੜੇ ਅੰਕੜੇ ਆ ਉਹ ਸਾਡੇ ਸਾਹਮਣੇ ਆਉਣ। 76,529 ਜਿਹੜੇ ਫੈਮਿਲੀ ਇੰਸੀਡੈਂਟਸ ਆ ਯਾਨੀ ਘਰੇਲੂ ਹਿੰਸਾ ਦੇ ਜਿਹੜੇ ਮਾਮਲੇ ਆ ਉਹ ਪਿਛਲੇ ਸਾਲ ਦੌਰਾਨ ਸਾਹਮਣੇ ਆਏ ਆ, ਪਰ ਇਹੋ ਜਿਹੀਆਂ ਘਟਨਾਵਾਂ ਲੁਕਵੇਂ ਰੂਪ ਦੇ ਵਿੱਚ ਅਜੇ ਵੀ ਬਹੁਤ ਸਾਰੇ ਭਾਈਚਾਰਿਆਂ ਦੇ ਵਿੱਚ ਵਾਪਰੀਆਂ ਹੋਣਗੀਆਂ, ਇਸ ਤੋਂ ਅਸੀਂ ਅਣਗੌਲਿਆਂ ਨਹੀਂ ਕਰ ਸਕਦੇ। ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਆ ਉਹ ਮੈਂ ਤੋਰਨੀ ਚਾਹਾਂਗੀ ਗਰੇਵਾਲ ਸਾਹਿਬ ਤੋਂ, ਕਿਉਂਕਿ ਗਰੇਵਾਲ ਸਾਹਿਬ ਸਾਲ 2008 ਤੋਂ ਭਾਈਚਾਰੇ ਦੇ ਨਾਲ ਬਹੁਤ ਨੇੜਿਓਂ ਜੁੜੇ ਹੋਏ ਆ। ਸ਼ਾਇਦ ਉਸ ਵੇਲੇ ਇਹੋ ਜਿਹੀਆਂ ਕੋਈ ਸੰਸਥਾਵਾਂ ਵੀ ਹੋਂਦ ਵਿੱਚ ਨਹੀਂ ਆਈਆਂ ਹੋਣੀਆਂ ਜਦੋਂ ਅਸੀਂ ਘਰੇਲੂ ਹਿੰਸਾ ਦੇ ਮਾਮਲਿਆਂ ਦੀ ਗੱਲ ਕਰਦੇ ਹਾਂ, ਔਰ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਇਹ ਜਿਹੜੇ ਮਾਮਲੇ ਆ ਉਹ ਲਗਾਤਾਰ ਵੱਧਦੇ ਵੀ ਜਾ ਰਹੇ ਔਰ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਆ ਉਹ ਵੀ ਆਪਣੇ ਅੰਜਾਮ ਤੱਕ ਪਹੁੰਚੀਆਂ। ਸੋ ਗਰੇਵਾਲ ਸਾਹਿਬ, ਤੁਸੀਂ ਇੰਨਾ ਲੰਮਾ ਸਮਾਂ ਜਿਹੜਾ ਆ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਵੀ ਬਿਤਾਇਆ ਹੋਇਆ, ਔਰ ਇੰਨੇ ਸਾਲਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਉਤਰਾਅ ਚੜਾਏ ਆ ਆਪਣੇ ਭਾਈਚਾਰੇ ਦੇ ਵਿੱਚ ਵੀ ਵੇਖੇ ਹੋਣਗੇ, ਸੋ ਕੀ ਕਾਰਨ ਮੰਨਦੇ ਹੋ ਕਿ ਘਰੇਲੂ ਹਿੰਸਾ ਦੇ ਜਿਹੜੇ ਮਾਮਲੇ ਆ ਉਹ ਲਗਾਤਾਰ ਵੱਧਦੇ ਜਾ ਰਹੇ ਆ, ਔਰ ਇਸ ਵਧਣ ਦੇ ਜਿਹੜੇ ਜ਼ਿੰਮੇਵਾਰ ਕਾਰਨ ਜਿਹੜੇ ਆ ਉਹ ਹੁਣ ਤੱਕ ਕੀ ਰਹੇ ਆ?
ਹਾਂਜੀ ਭੈਣ ਜੀ, ਸਭ ਤੋਂ ਪਹਿਲਾਂ ਤਾਂ ਜੋ ਵੀ ਹਰਮਨ ਰੇਡੀਓ ਦੇ ਜਿੰਨੇ ਸਰੋਤੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ।
ਤੇ ਸਭ ਤੋਂ ਪਹਿਲਾਂ ਤਾਂ ਜਿਉਂ ਜਿਉਂ ਆਪਣੀ ਪਾਪੂਲੇਸ਼ਨ ਇਨਕਰੀਜ਼ ਹੁੰਦੀ ਹੈ ਜੀ,
ਜੇ ਆਪਾਂ 2008 ਦੇ ਕੰਪੈਰੀਜ਼ਨ ਕਰੀਏ ਤੇ ਉਸ ਤੋਂ ਹੁਣ ਤੱਕ ਪਾਪੂਲੇਸ਼ਨ ਵੀ ਬਹੁਤ ਇਨਕਰੀਜ਼ ਹੋ ਗਈ। ਜਿਉਂ ਜਿਉਂ ਤੁਹਾਡੀ ਪਾਪੂਲੇਸ਼ਨ ਇਨਕਰੀਜ਼ ਹੁੰਦੀ ਹੈ ਤਾਂ ਇਸ ਤਰ੍ਹਾਂ ਦੇ ਜਿਹੜੇ ਕੇਸਿਸ ਨੇ ਉਹ ਵੀ ਸੁਭਾਵਿਕ ਹੀ ਆ ਕਿ ਇਹ ਵੀ ਵਧਣ ਵੱਧਦੇ ਹੀ ਨੇ
ਜੀ।
ਤੇ ਇੱਕ ਤਾਂ ਮੇਨ ਰੀਜ਼ਨ ਇਹ ਆ ਕਿ ਅੱਗੇ ਨਾਲੋਂ ਆਪਣੀ ਪਾਪੂਲੇਸ਼ਨ ਵੀ ਬਹੁਤ ਇਨਕਰੀਜ਼ ਹੋ ਗਈ ਆ
ਜੀ,
ਤੇ ਦੂਸਰੀ ਜਿਹੜੀ ਹੈਗੀ ਆ ਕਿ ਜਿਹੜੀਆਂ ਆਪਣੀਆਂ ਆਰਗੇਨਾਈਜੇਸ਼ਨ ਨੇ, ਜਿਹੜੀਆਂ ਚਾਹੇ ਗੁਰਦੁਆਰਾ ਸਾਹਿਬ ਨੇ ਹੋਰ ਵੀ ਨੇ, ਉਹਨਾਂ ਨੂੰ ਟਾਈਮ ਟੂ ਟਾਈਮ ਜਿਉਂ ਜਿਉਂ ਪਾਪੂਲੇਸ਼ਨ ਇਨਕਰੀਜ਼ ਹੁੰਦੀ ਆ ਕੁਛ ਤਰ੍ਹਾਂ ਦੇ ਇਹੋ ਜਿਹੇ ਸੈਮੀਨਾਰ ਲਾਉਣੇ ਚਾਹੀਦੇ ਨੇ ਤਾਂ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਕਰ ਸਕਣ
ਜੀ,
ਜਿਹੜੀ ਕਿ ਮੈਂ ਸਮਝਦਾ ਕਿ ਥੋੜੀ ਬਹੁਤੀ ਇਸ ਤੇ ਸਾਡੇ ਕੋਲ ਘੱਟ ਰਹੀ ਹੈ ਜੀ।
ਜੀ ਜੀ।
ਤੇ ਤੀਸਰਾ ਜਿਹੜਾ ਹੁਣ ਜਿਹੜਾ ਤੁਸੀਂ ਰੀਸੈਂਟ ਦੱਸਿਆ ਕਿ ਡਾਟਾ ਬਹੁਤ ਜ਼ਿਆਦਾ ਇਨਕਰੀਜ਼ ਹੋਇਆ
ਜੀ,
ਇਹ ਜਦੋਂ ਕੋਰੋਨਾ ਵਾਇਰਸ ਆਇਆ ਉਹਦੇ ਨਾਲ ਜਿਹੜੇ ਲੋਕ ਘਰਾਂ ਦੇ ਵਿੱਚ ਰਹੇ
ਜੀ,
ਉਹਦੇ ਨਾਲ ਜਿਹੜੀ ਡਰੱਗ ਦੀ ਪ੍ਰੋਬਲਮ ਆ ਤੇ ਡਿਪਰੈਸ਼ਨ ਦੀ ਪ੍ਰੋਬਲਮ ਆ ਬਹੁਤ ਜ਼ਿਆਦਾ ਆਈ ਆ
ਜੀ,
ਉਸ ਟਾਈਮ ਪੀਰੀਅਡ ਦੇ ਵਿੱਚ ਜਿਹੜੇ ਕੇਸ ਨੇ ਬਹੁਤ ਜ਼ਿਆਦਾ ਵਧੇ
ਜੀ। ਜੀ
ਹਾਂਜੀ।
ਸੋ ਇਹ ਜਿਹੜੇ ਕਾਰਨ ਹੈ ਬੜੇ ਵਾਜਬ ਜਿਹੜੇ ਕਿ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਆ, ਕਿਉਂਕਿ ਭਾਈਚਾਰੇ ਦੇ ਵਿੱਚ ਜਾਗਰੂਕਤਾ ਦੀ ਜਿਹੜੀ ਆ ਉਹ ਵੀ ਇੱਕ ਵੱਡੀ ਘਾਟ ਉਹ ਅਸੀਂ ਹਮੇਸ਼ਾ ਮੰਨਦੇ ਆ ਰਹੇ ਹਾਂ। ਔਰ ਜਿਹੜੀ ਇੱਕ ਤੁਸੀਂ ਗੱਲ ਕੀਤੀ ਹੈ ਕਿ ਗੁਰਦੁਆਰਾ ਸਾਹਿਬਾਬ ਦੇ ਵਿੱਚ ਜਾਂ ਜਿਹੜੀਆਂ ਸਾਡੀਆਂ ਧਾਰਮਿਕ ਜਾਂ ਜਿਹੜੀਆਂ ਸਮਾਜਿਕ ਸਭਿਆਚਾਰਕ ਸੰਸਥਾਵਾਂ ਆ ਉੱਥੇ ਭਾਈਚਾਰੇ ਨੂੰ ਸੁਚੇਤ ਕਰਨ ਦੇ ਲਈ ਤੁਹਾਡਾ ਜਿਹੜਾ ਕਹਿਣਾ ਬਿਲਕੁਲ ਸਹੀ ਹੈ ਕਿ ਸੈਮੀਨਾਰ ਜਿਹੜੇ ਆ ਉਹ ਆਯੋਜਿਤ ਹੋਣੇ ਬੇਹੱਦ ਹੀ ਲਾਜ਼ਮੀ ਨੇ, ਜ਼ਰੂਰੀ ਨੇ।
ਸੋ
ਜੀ ਜੀ, ਇਸ ਵਿਸ਼ੇ ਦੇ ਉੱਤੇ ਗੱਲਬਾਤ ਨੂੰ ਅੱਗੇ ਵਧਾਉਣੇ ਆ। ਸਾਡੇ ਨਾਲ ਨੈਣਾ ਭੰਡਾਰੀ ਜਿਹੜੇ ਕਿ ਊਰਜਾ ਫਾਊਂਡੇਸ਼ਨ ਤੋਂ ਜੁੜੇ ਹੋਏ ਆ। ਊਰਜਾ ਫਾਊਂਡੇਸ਼ਨ ਜਿਹੜੀ ਆ ਸਾਡੇ ਭਾਈਚਾਰੇ ਦੀ ਨੁਮਾਇੰਦਗੀ ਵੀ ਕਰਦੀ ਆ, ਔਰ ਜਦੋਂ ਅਸੀਂ ਘਰੇਲੂ ਹਿੰਸਾ ਦੀ ਗੱਲ ਕਰਦੇ ਹਾਂ ਤਾਂ ਘਰੇਲੂ ਹਿੰਸਾ ਨੂੰ ਲੈ ਕੇ ਜਾਂ ਇਸ ਖੇਤਰ ਦੇ ਵਿੱਚ ਵੱਧ ਚੜ ਕੇ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ ਸੰਸਥਾ ਦੇ ਵੱਲੋਂ। ਪਰ ਨੈਣਾ ਤੁਹਾਡੇ ਤੋਂ ਜਾਣਨਾ ਚਾਹਾਂਗੇ, ਕਿਉਂਕਿ ਜਦੋਂ ਅਸੀਂ ਊਰਜਾ ਫਾਊਂਡੇਸ਼ਨ ਦੀ ਗੱਲ ਕਰਦੇ ਹਾਂ ਬਹੁਤ ਸਾਰੇ ਜਿਹੜੇ ਪ੍ਰੋਜੈਕਟਸ ਆ ਤੁਸੀਂ ਆਪਣੀਆਂ ਭਾਈਵਾਲ ਸੰਸਥਾਵਾਂ ਦੇ ਨਾਲ ਰਲ ਕੇ ਜਾਂ ਜਿਹੜੀਆਂ ਲੋਕਲ ਕੌਂਸਲਸ ਆ ਉਹਨਾਂ ਦੇ ਨਾਲ ਰਲ ਕੇ ਅੱਗੇ ਲੈ ਕੇ ਜਾ ਰਹੇ ਹੋ, ਪਰ ਇਸ ਦੇ ਬਾਵਜੂਦ ਸਾਨੂੰ ਇਹ ਵੀ ਕਿਤੇ ਨਾ ਕਿਤੇ ਮੰਨਣਾ ਪੈਣਾ ਹੈ ਕਿ ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ, ਇੰਨਾ ਪ੍ਰਚਾਰ ਹੋਣ ਦੇ ਬਾਵਜੂਦ, ਜਿਹੜਾ ਘਰੇਲੂ ਹਿੰਸਾ ਨੂੰ ਰੋਕ ਪਾਉਣਾ, ਉਸ ਨੂੰ ਠੱਲ ਪਾਉਣੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਅਸਫਲ ਰਹੇ ਹਾਂ ਅਸੀਂ। ਸੋ ਕੀ ਕਾਰਨ ਮੰਨਦੇ ਹੋ ਤੁਸੀਂ?
ਮੈਂ ਇਹ ਚਾਹਾਂਗੀ ਕਿ ਘਰੇਲੂ ਹਿੰਸਾ ਆਪਣੇ ਆਪ ਦੇ ਵਿੱਚ ਬਹੁਤ ਬੜਾ ਮੁੱਦਾ ਹੈ, ਇਸ ਦੇ ਬਹੁਤ ਸਾਰੇ ਪਹਿਲੂ ਹੈ। ਜੇ ਆਪਾਂ ਪਹਿਲੂਆਂ ਦੀ ਗੱਲ ਕਰਦੇ ਹਾਂ, ਕੁਝ ਪਹਿਲੂ ਐਸੇ ਨੇ ਜਿਹੜੇ ਕਿ ਜਦ ਆਪਾਂ ਇੰਡੀਆ ਤੋਂ ਇੱਥੇ ਮੂਵ ਕਰਦੇ ਹਾਂ ਉਸ ਟਾਈਮ ਅਸੀਂ ਉਹਨਾਂ ਪਹਿਲੂਆਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ, ਆਪਣੀ ਪਰਵਰਿਸ਼ ਚ ਨਜ਼ਰ ਅੰਦਾਜ਼ ਹੋਏ ਵੇ ਨੇ ਉਹ। ਔਰ ਜਦ ਅਸੀਂ ਇੱਥੇ ਆ ਕੇ ਇੱਕ ਨਵੇਂ ਮੁਲਕ ਦੇ ਵਿੱਚ ਫਸਣਾ ਸ਼ੁਰੂ ਕਰਦੇ ਹਾਂ ਉਦੋਂ ਕੁਝ ਮੁੱਦੇ ਕ੍ਰੀਏਟ ਹੁੰਦੇ ਨੇ। ਜਿਵੇਂ ਭਾਜੀ ਨੇ ਤਿੰਨ ਕਾਰਨ ਦਿੱਤੇ, ਉਹ ਬਹੁਤ ਹੀ ਵਧੀਆ ਕਾਰਨ ਨੇ ਜਿਹਨਾਂ ਦੇ ਐਕਚੁਅਲ ਦੇ ਵਿੱਚ ਬਹੁਤ ਡੀਪ ਮੀਨਿੰਗ ਪਾਉਂਦੇ ਪਏ ਨੇ, ਕਿਉਂਕਿ ਹਾਲਾਤ ਹਰ ਰੋਜ਼ ਬਦਲ ਰਹੇ ਹੈ, ਮੁਸੀਬਤਾਂ ਜਾਂ ਆਪਣੀ ਲਾਈਫ ਦੇ ਚੈਲੰਜਸ ਹਰ ਰੋਜ਼ ਇਨਕਰੀਜ਼ ਹੋ ਰਹੇ। ਪਿਛਲੇ 3 ਸਾਲ ਦੇ ਵਿੱਚ ਜੋ ਲਾਈਫ ਜਿਸ ਆਪਣੇ ਲੈਵਲ ਦੇ ਉੱਤੇ ਆਈ ਹੈ ਉਹ ਉਸ ਤੋਂ ਪਹਿਲਾਂ ਨਹੀਂ ਸੀ, ਉਹ ਚੈਲੰਜਸ ਨਹੀਂ ਸੀਗੇ। ਕੀ ਕਮਿਊਨਿਟੀ ਉਸ ਚੈਲੰਜਸ ਦੇ ਵਿੱਚ ਆਪਦੇ ਆਪ ਨੂੰ ਰੈਡੀ ਕਰ ਪਾਈ? ਮੈਂਟਲ ਹੈਲਥ ਦੇ ਜਿਹੜੇ ਇਸ਼ੂਜ਼ ਹੈ, ਕੀ ਅਸੀਂ ਉਹਨਾਂ ਦੇ ਬਾਰੇ ਖੁੱਲ ਕੇ ਗੱਲਬਾਤ ਕੀਤੀ? ਕੀ ਅਸੀਂ ਜਿਹੜੇ ਲੋਕਾਂ ਦੀਆਂ ਜੋਬਸ ਗਈਆਂ ਉਹਨਾਂ ਨੂੰ ਹੈਲਪ ਕੀਤਾ, ਉਹਨਾਂ ਨੂੰ ਰੀਚ ਆਊਟ ਕੀਤਾ? ਉਸੇ ਤਰੀਕੇ ਨਾਲ ਸਭ ਤੋਂ ਵੱਡਾ ਮੁੱਦਾ ਜਿਹੜਾ ਫੈਮਿਲੀ ਵਾਇਲੈਂਸ ਦੇ ਵਿੱਚ ਪਹਿਲਾਂ ਵੀ ਕਾਫੀ ਵਾਰ ਡਿਸਕਸ ਹੋਇਆ, ਨਾ ਕਿ ਕੱਲਾ ਇੰਡੀਅਨ ਕੰਟੈਕਸਟ ਦੇ ਵਿੱਚ ਬਲਕਿ ਹੋਰ ਮੁਲਕਾਂ ਦੇ, ਮੈਂ ਕਹਿ ਸਕਦੀ ਹਾਂ ਕਿ ਰਿਸਰਚ ਦੇ ਵਿੱਚ ਵੀ ਪਾਇਆ ਗਿਆ, ਜਾਂ ਹੋਰ ਵਿਕਟਮਸ ਦੀਆਂ ਕਾਫੀ ਓਪਨਲੀ ਗੱਲ ਕੀਤੀ ਗਈ ਹੈ। ਸੋਸ਼ਲ ਆਈਸੋਲੇਸ਼ਨ ਜਿਹੜਾ ਮੁੱਦਾ ਹੈ ਉਹ ਬਹੁਤ ਜ਼ਿਆਦਾ ਐਗਜ਼ਿਸਟ ਕਰਦਾ ਹੈ। ਸੋਸ਼ਲ ਆਈਸੋਲੇਸ਼ਨ ਵਿੱਚ ਮੇਨਲੀ ਜਿਹੜਾ ਵਿਕਟਮ ਹੈ ਉਹ ਕਮਿਊਨਿਟੀ ਤੋਂ ਕੱਟ ਜਾਂਦਾ ਹੈ, ਜਾਂ ਉਹ ਕੱਟਿਆ ਵਾਹੀ ਹੁੰਦਾ ਹੈ ਲੇਕਿਨ ਉਹ ਇਨ ਟੱਚ ਨਹੀਂ ਆ ਪਾਉਂਦਾ। ਤੇ ਕੋਵਿਡ ਨੇ ਕੀ ਕੀਤਾ ਕਿ ਉਹ ਸੋਸ਼ਲ ਆਈਸੋਲੇਸ਼ਨ ਨੂੰ ਹੋਰ ਜ਼ਿਆਦਾ ਇਫੈਕਟ ਕਰ ਦਿੱਤਾ, ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ ਕਿਸੇ ਵੀ ਮੰਨ ਲਓ ਕੋਈ ਵੀ ਇਸ ਟਾਈਮ ਇਸ ਸਿਚੁਏਸ਼ਨ ਦੇ ਨਾਲ ਜੂਝ ਰਿਹਾ ਹੈ, ਉਹਦੇ ਲਈ ਪੁਲਿਸ ਨੂੰ ਕੰਟੈਕਟ ਕਰਨਾ ਜਾਂ ਕਿਸੇ ਹੋਰ ਆਰਗਨਾਈਜੇਸ਼ਨ ਦੇ ਕੋਲ ਜਾਣਾ ਔਖਾ ਸੀ, ਕਿਉਂਕਿ ਭਾਸ਼ਾ ਦਾ ਇੱਕ ਕਾਰਨ ਸੀਗਾ, ਟਰੈਵਲ ਨਾ ਕਰ ਪਾਉਣ ਦਾ ਇੱਕ ਕਾਰਨ ਸੀਗਾ, ਛੋਟੇ ਬੱਚੇ ਸੀਗੇ ਜਾਂ ਕਿਤੇ ਇੱਕ ਪਰਿਵਾਰਿਕ ਪ੍ਰੈਸ਼ਰ ਵੀ ਸੀਗਾ। ਲੇਕਿਨ ਕੋਰੋਨਾ ਨੇ ਕੀ ਕੀਤਾ ਕਿ ਉਸ ਚੀਜ਼ ਦਾ ਇਫੈਕਟ ਹੋਰ ਜ਼ਿਆਦਾ ਗਹਿਰਾ ਕਰ ਦਿੱਤਾ। ਜਿਹੜੇ ਲੋਕ ਸ਼ਾਇਦ ਕਿਤੇ ਬਾਹਰ ਨਿਕਲ ਪਾਉਂਦੇ ਸੀ, ਇੱਕ ਦੂਜੇ ਨੂੰ ਦੇਖ ਪਾਉਂਦੇ ਸੀ, ਮਿਲ ਪਾਉਂਦੇ ਸੀ, ਹੈਲਪ ਲਈ ਰੀਚ ਆਊਟ ਕਰਨ ਦੀ ਕੋਸ਼ਿਸ਼ ਕਰਦੇ ਸੀਗੇ, ਕੋਰੋਨਾ ਦੇ ਵਿੱਚ ਇੰਨਾ ਜ਼ਿਆਦਾ ਲਿਮਿਟਿਡ ਹੋ ਗਿਆ, ਜਿਹਦੇ ਕਰਕੇ ਇਹ ਇਸ਼ੂਜ਼ ਜਿਹੜੇ ਨੇ ਉਹ ਹੋਰ ਜ਼ਿਆਦਾ ਡੂੰਘੇ ਚਲੇ ਗਏ ਨੇ। ਤੇ ਜਿੱਥੇ ਤੁਸੀਂ ਗੱਲ ਕਰਦੇ ਹੋ ਸੰਸਥਾਵਾਂ ਦੀ, मैं बिल्कुल इस गल नाल एग्री कर रही हूँ कि जिन्ना मर्जी असि काम कर रहे हैं केसिस जड़े ने या ए मुसीबत जड़ी है वो वधदी जा रही है
जी।
क्योंकि किते ना किते मैनू ये लगता है कि जिन्नी कम्यूनिटी दे विच इस मुद्दे दे उत्ते खुल के गलबात करन दी लोड़ है, खुल के अगे काम करन दी लोड़ है, उस लेवल दे उत्ते साडी फ्रीक्वेंसी ऑफ एक्शन नहीं है
जी।
चाहे असि काम कर रहे हैं लेकिन वो उन्ना इफेक्टिव नहीं है। डेफिनेटली असि चाहे वॉलंटरी मतलब कह सकते हैं कैपेसिटी करिए जिस मर्जी कैपेसिटी करिए करना चाहिए पै रही है क्योंकि सानू लगता है कि इस चीज की लोड़ है
जी।
लेकिन उस लोड़ नू अगर सारे कम्युनिटी मेंबर्स मिलके मेरे ख्याल तो समझन कि लोड़ वध है ते मदद घट है
जी।
शायद इफेक्टिवनेस जी ज्यादा आवे ते असी लोग इस गल अगर एक्सेप्ट करिए कि असी डेफिनेटली उन्हें ज्यादा एग्रेसिवली काम नहीं कर रहे इस इशू नू रिजोल्व करने लई तो मैनू लगता उस दे विच कुछ गलत नहीं है, अपनी कमी मान लेनी चाहिए है।
जी जी बिल्कुल बहुत सारे जड़े रस्ते दे विच रुकावटां भी होणगियां चुनौतियां भी होणगियां सो वंगारां जड़ियां किथे किथे आ रहियां इहदे उत्ते नैना दुबारा असीं जरूर गल करांगे पर इस तो बाद मैं अगली गलबात जिहड़ी आ डॉक्टर शेरगिल होरां नाल डॉक्टर हरप्रीत शेरगिल इस वेले साडे नाल ने। सो डॉक्टर साहब तुहाडा भी एक लम्मा तजर्बा रहा है भाईचारे दे विच, तुसीं विचरदे हो एक अध्यापका दे तौर दे उत्ते, तुसीं इस वेले जिहड़ा अपना किता भी कर रहे हो और इस सारे समय दौरान तुसी की समझते हो कि साडे जदों असी समाजिक जिम्मेवारी की गल करते हैं तो उस समाजिक जिम्मेवारी नू अपनाउंदिया होया किथे किथे जड़ियां चुनौतियां ने किथे किथे सानू जड़ियां मुश्किलां ने उन्हां दा सामना करना पै रहा घरेलू हिंसा नू लैके।
हां जी सब तो पहला तो सारे सुनने वाले नु इस वेले साडे सारिआं वल्लों प्यार भरी दुबारा सति श्री अकाल। ते अमनप्रीत जी सब तो पहला ते जिहड़ी तुसीं पहला शुरू दे विच ही गल कीती है कि हादसा होया पर इस तो पहला बहुत सारे हादसे हुंदे ने
जी।
और मैं इत्थे ऐड करना चाहांगी कि कई बदनसीब साडीआं जिंदगीआं ने जिहड़ीआं एक दिन मरण तो पहला पता नहीं किन्ने दिन मर मर के जींदियां ने
जी।
सो असी तो उन्हां दा मरना अज देखिया ते जेड़ा बहुत ही एक हलूणा आ दिल दे नूं और जिवें तुसीं कहा कि लू कंडे खड़े हो जांदे ने और बड़ा असी इमोशनल हो जांदे आ
जी
कि साडी कम्यूनिटी दे विच ए कुछ हो रहा और बाकी कम्यूनिटी दे विच भी यही कुछ ही हो रहा अजकल
जी।
सो चीज ते पहुंचन तो पहला जेड़ा के जिने की असी कई बार अपनिया जेड़े प्रेजेंटेशन जिम्मे मैं अपना फेसबुक की जेड़ी थोड़ी पोस्ट से भी लिखा सीगा कि असी बहुत मतलब हर वेले एक चंगा चंगा अपने फैमिली बारे दिखाने आ कि असी बहुत खुश हां पर जे अंदरों सानू कोई दर्द है असी ओनू शेयर कई बार जां तां साडे च हौसला नहीं हुंदा
जी
जां सानू ट्रस्ट नहीं हुंदा दूसरिआं ते और नाल नाल जिहड़े साडे आस पास साडे दोस्त मित्र ने ਉਹ ਵੀ ਕਈ ਵਾਰੀ ਇਹੋ ਜਿਹਾ ਨਕਾਬ ਪਾ ਕੇ ਸਾਡੇ ਨਾਲ ਮਿਲਦੇ ਨੇ ਵਰਤਦੇ ਨੇ ਕਿ ਸਾਨੂੰ ਉਹਨਾਂ ਦੀ ਸਮਝ ਹੀ ਨਹੀਂ ਲੱਗਦੀ ਕਿ ਉਹ ਵੀ ਸਾਡਾ ਤਮਾਸ਼ਾ ਦੇਖ ਕੇ ਖੁਸ਼ੀ ਮਹਿਸੂਸ ਕਰ ਰਹੇ ਨੇ। ਬਹੁਤ ਸਾਰੀਆਂ ਅਨਫੋਰਚੁਨੇਟ ਚੀਜ਼ਾਂ ਸਾਡੇ ਆਲੇ ਦੁਆਲੇ ਹੋ ਰਹੀਆਂ ਨੇ
ਜੀ।
ਔਰ ਜਿਸ ਤਰ੍ਹਾਂ ਗਿਰਵਾਲ ਸਾਹਿਬ ਨੇ ਨੈਣਾ ਜੀ ਨੇ ਗੱਲ ਕੀਤੀ ਹੈ ਜਦੋਂ ਸਾਡੇ ਬੱਚੇ ਖਾਸ ਕਰਕੇ ਪ੍ਰਵਾਸ ਵਿੱਚ ਆਉਂਦੇ ਨੇ ਦੇਖੋ ਪਿੱਛੋਂ ਕਿੰਨੀਆਂ ਮੁਸ਼ਕਿਲਾਂ ਨਾਲ ਉਹੀ ਬੱਚੇ ਪਹਿਲਾਂ ਤੇ ਬਾਹਰ ਆਉਂਦੇ ਨੇ ਜਿਨ੍ਹਾਂ ਦੇ ਪੇਰੈਂਟਸ ਨੂੰ ਲੱਗਦਾ ਕਿ ਸਾਡੇ ਬੱਚਿਆਂ ਦਾ ਇੱਥੇ ਫਿਊਚਰ ਨਹੀਂ ਹੈਗਾ
ਜੀ,
ਹੈ ਨਾ। ਹੁਣ ਜਿਵੇਂ ਅਸੀਂ ਯੂਨੀਵਰਸਿਟੀ ਗੁਰੂ ਨਾਨਕ ਯੂਨੀਵਰਸਿਟੀ ਵਿੱਚ ਦੋਨੋਂ ਜਣੇ ਪੜ੍ਹਾਉਂਦੇ ਸੀ ਪਰ ਮੇਰੇ ਹਸਬੈਂਡ ਦੀ ਸੋਚ ਸੀ ਕਿ ਜਿਉਂ ਜਿਉਂ ਟਾਈਮ ਅੱਗੇ ਆ ਰਿਹਾ ਹੈਗਾ ਬੱਚਿਆਂ ਲਈ ਸਭ ਤੋਂ ਵੱਡੀ ਚੀਜ਼ ਹੈ ਕਿ ਮਾਹੌਲ ਬੜਾ ਅਨਸੇਫ ਹੋ ਰਿਹਾ
ਜੀ।
ਜੌਬਸ ਘੱਟ ਰਹੀਆਂ ਨੇ, ਸੈਟਿਸਫੈਕਸ਼ਨ ਦਿਲਾਂ ਨੂੰ ਹੈ ਨਹੀਂ ਹੈ, ਬੱਚਿਆਂ ਦੀਆਂ ਇੱਕ ਫੇਕ ਇੰਸਪੀਰੇਸ਼ਨ ਜਿਹੜੀਆਂ ਜਾਂ ਐਸਪੀਰੇਸ਼ਨ ਬਹੁਤ ਵੱਧ ਰਹੀਆਂ ਨੇ
ਜੀ।
ਤੇ ਬੱਚਿਆਂ ਦੀ ਪੜ੍ਹਾਈ ਦੇਖੋ ਜਿਸ ਦੇਸ਼ ਦਾ ਸਿਸਟਮ ਪੜ੍ਹਾਈ ਦਾ ਸਿਸਟਮ ਤੇ ਸਿਹਤ ਦਾ ਸਿਸਟਮ ਦੇ ਵਿੱਚ ਕਰਪਸ਼ਨ ਜਦੋਂ ਆ ਜਾਂਦੀ ਹੈ ਨਾ ਤੇ ਉਹਦੀਆਂ ਜੜ੍ਹਾਂ ਖੋਖਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ
ਜੀ।
ਇਹੀ ਕੁਛ ਸਾਰਾ ਕਿਉਂਕਿ ਅਸੀਂ ਐਜੂਕੇਸ਼ਨ ਸੀਗਾ, ਅਸੀਂ ਇਹ ਚੀਜ਼ ਆਪਣੀਆਂ ਅੱਖਾਂ ਨਾਲ ਦੇਖੀਏ
ਜੀ
ਕਿ ਜਦੋਂ ਤੁਸੀਂ ਇੱਕ ਗਲਤ ਭਰਤੀਆਂ ਅਧਿਆਪਕਾਂ ਦੀਆਂ ਕਰਦੇ ਹੋ ਤੇ ਤੁਸੀਂ ਵਿਦਿਅਕ ਢਾਂਚੇ ਨੂੰ ਖੋਖਲਾ ਕਰਨਾ ਸ਼ੁਰੂ ਕਰ ਸਕਦੇ
ਜੀ।
ਜੇ ਸਾਨੂੰ ਲੱਗਾ ਕਿ ਸਾਨੂੰ ਜਦੋਂ ਇੱਕ ਮਤਲਬ ਇਹ ਨੀ ਮੈਂ ਕਹਿਣਾ ਚਾਹੁੰਦੀ ਕਿ ਅਸੀਂ ਬਹੁਤ ਚੰਗੇ ਅਧਿਆਪਕ ਸੀ, ਪਰ ਜਦੋਂ ਤੁਸੀਂ ਇੱਕ ਚੰਗੇ ਅਧਿਆਪਕ ਨੂੰ ਅੱਗੇ ਵਧਣ ਤੋਂ ਰੋਕਦੇ ਹੋ ਔਰ ਭਰਤੀਆਂ ਮਾੜੀਆਂ ਕਰਦੇ ਹੋ, ਫਿਰ ਉਹਨਾਂ ਦਾ ਦਿਲ ਟੁੱਟ ਜਾਂਦਾ। ਉਹ ਕਹਿੰਦੇ ਨੇ ਚਲੋ ਉੱਥੇ ਚੱਲਦੇ ਆ ਜਿੱਥੇ ਸ਼ਾਇਦ ਸਾਡੇ ਕਿਤੇ ਵੀ ਸਾਡੀ ਆਪਣੀ ਯੋਗਤਾ ਦੀ ਕਦਰ ਹੋ
ਜੀ,
ਤੇ ਤਾਂ ਤੁਸੀਂ ਖਾਸ ਵਿੱਚ ਆਉਂਦੇ ਹੋ ਬੱਚਿਆਂ ਕਰਕੇ। ਇਸ ਤਰ੍ਹਾਂ ਜਿਹੜੇ ਬੱਚੇ ਆਉਂਦੇ ਨੇ ਉਹਨਾਂ ਦੇ ਮਾਂ ਬਾਪ ਉਹਨਾਂ ਤੇ ਇੰਨਾ ਪੈਸਾ ਲਾਉਂਦੇ ਨੇ, ਜ਼ਮੀਨ ਲੈਣੇ ਕਰਦੇ ਨੇ, ਪੈਸੇ ਫੜਦੇ ਨੇ, ਪਰ ਜਦੋਂ ਉਹ ਬੱਚੇ ਇੱਥੇ ਆ ਕੇ ਸੈੱਟ ਹੋਣਾ ਸ਼ੁਰੂ ਕਰਦੇ ਦੇਖੋ ਕਿੰਨਾ ਕਲਚਰਲ ਸ਼ੌਕ ਲੱਗਦਾ ਆ, ਫਿਰ ਪੜ੍ਹਾਈ ਦਾ ਵੀ ਬਹੁਤ ਜ਼ਿਆਦਾ ਤੁਹਾਡੇ ਤੇ ਬੋਝ ਹੁੰਦਾ ਹੈ। ਪਰ ਜਿਹੜੀ ਅਸੀਂ ਅੱਜ ਕੱਲ ਹੁਣ ਜੇ ਅਸੀਂ ਥੋੜਾ ਜਿਹਾ ਪੁਰਾਤਨ ਜਗ੍ਹਾ ਤੇ ਜਾਈਏ ਆਪਣੇ ਟਾਈਮ ਤੇ ਜਾਈਏ, ਤੇ ਜਦੋਂ ਵਧੇਰੇ ਸਾਡੀ ਮਤਲਬ ਵਿਆਹ ਲਈ ਵਰ ਦੇਖਦੇ ਸੀਗੇ ਤੇ ਉਹ ਕਹਿੰਦੇ ਸੀ ਕਿ ਜੇ ਪਿਛੋਕੜ ਇੱਕੋ ਜਿਹਾ ਹੋਏਗਾ ਨਾ ਤੇ ਜੇ ਤੁਹਾਡੀ ਐਡਜਸਟਮੈਂਟ ਹੈ ਉਹ ਸੋਹਣੀ ਹੋ ਜਾਂਦੀ, ਕਿਉਂਕਿ ਤੁਹਾਡੇ ਰੀਤੀ ਰਿਵਾਜ, ਤੁਹਾਡਾ ਖਾਣ ਪੀਣ, ਪਹਿਣ ਪਛਿਰਣ ਇੱਕੋ ਜਿਹਾ ਹੁੰਦਾ ਹੈ, ਉਹ ਸੌਖਾ ਹੋ ਜਾਂਦਾ ਸੀਗਾ। ਮੈਂ ਇਹਦੇ ਚ ਇਹ ਨੀ ਕਹਿੰਦੀ ਕਿ ਕੋਈ ਵੀ ਜਾਤ ਉੱਚੀ ਮਾੜੀ ਹੁੰਦੀ ਹੈ, ਪਰ ਉਹਨਾਂ ਦਾ ਮਤਲਬ ਇਹ ਹੁੰਦਾ ਸੀ ਕਿ ਤੁਹਾਡੀ ਐਡਜਸਟਮੈਂਟ ਸੌਖੀ ਹੋ ਜਾਂਦੀ
ਜੀ।
ਫਿਰ ਉਸ ਤੋਂ ਬਾਅਦ ਇਹ ਹੁੰਦਾ ਸੀਗਾ ਕਿ ਚਲੋ ਜਦੋਂ ਵਡੇਰੇ ਨਾਲ ਹੁੰਦੇ ਸੀਗੇ ਤੇ ਕੋਈ ਉੱਚੀ ਨੀਵੀਂ ਨਵ ਵਿਆਹੇ ਜੋੜਿਆਂ ਦੇ ਵਿੱਚ ਜਾਂ ਕਪਲਸ ਦੇ ਵਿੱਚ ਗੱਲ ਹੁੰਦੀ ਸੀ ਤਾਂ ਉਹ ਓਹਲੇ ਕਰਦੇ ਸੀ, ਉਹਨਾਂ ਨੂੰ ਸ਼ਰਮ ਹੁੰਦੀ ਸੀਗੀ। ਹੁਣ ਉਹ ਵੀ ਓਹਲਾ ਨਹੀਂ ਰਹਿ ਗਿਆ, ਵਡੇਰੇ ਵੀ ਸਾਡੇ ਨਾਲ ਨਹੀਂ ਹੈ ਜਿਹੜੇ ਸਾਨੂੰ ਹਰ ਗੱਲ ਦੇ ਵਿੱਚ ਗਾਈਡ ਕਰਦੇ ਸੀਗੇ। ਔਰ ਜਦੋਂ ਬੱਚੇ ਇੱਥੇ ਆ ਜਾਂਦੇ ਨੇ ਤੇ ਇੰਨਾ ਜ਼ਿਆਦਾ ਕਲਚਰ ਦਾ ਸ਼ੌਕ, ਲੈਂਗੁਏਜ ਦਾ ਸ਼ੌਕ, ਪੜ੍ਹਾਈ ਦਾ ਸ਼ੌਕ, ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਮਤਲਬ ਮੈਂ ਸ਼ੌਕ ਇੰਗਲਿਸ਼ ਚ ਸੋਰੀ ਕਹਿ ਰਹੀ ਹਾਂ, ਮਤਲਬ
ਕਹਿ ਸਕਦੇ ਬਿਲਕੁਲ ਜੀ,
ਉਹਦੇ ਵਿੱਚ ਕੀ ਹੈਗਾ ਕਿ ਬੱਚਿਆਂ ਨੇ ਜਦੋਂ ਨਾਲ ਜੋਬ ਵੀ ਕਰਨੀ ਹੈ ਔਰ ਜਦੋਂ ਇੱਕ ਡਾਲਰ ਦੇ ਸਾਨੂੰ 50, 55, 60 ਰੁਪਏ ਬਣਦੇ ਨੇ ਤਾਂ ਥੋੜਾ ਧਿਆਨ ਵੀ ਉਧਰ ਹੋ ਜਾਂਦਾ ਕਿ ਚਲੋ ਥੋੜਾ ਜਿਹਾ ਕੰਮ ਜ਼ਿਆਦਾ ਕਰ ਲਈਏ, ਕਈ ਵਾਰ ਪੜ੍ਹਾਈ ਪਿੱਛੇ ਰਹਿ ਜਾਂਦੀ ਹੈ। ਔਰ ਉਸ ਕਰਕੇ ਕਈ ਬੱਚਿਆਂ ਨੂੰ ਜਿਹੜਾ ਸਾਡੇ ਵੀ ਬਹੁਤ, ਕਿਉਂਕਿ ਮੇਰੇ ਹਸਬੈਂਡ ਤੇ ਮੈਂ ਅਸੀਂ ਬਹੁਤ ਕਾਫੀ ਇਸ ਤਰ੍ਹਾਂ ਸੋਸ਼ਲ ਵਰਕ ਨਿਊਜ਼ੀਲੈਂਡ ਦੇ ਵਿੱਚ ਵੀ ਕੀਤਾ ਬੱਚਿਆਂ ਦੇ ਨਾਲ, ਹਮੇਸ਼ਾ ਇਸ ਪਤਾ ਸੀ ਕਿ ਬੱਚੇ ਕੋਈ ਨੀ ਭਾਵੇਂ ਚਾਰ ਨਾਲ ਰੋਟੀ ਖਾ ਲਓ, ਇਕੱਠੇ ਰਹਿ ਲਓ, ਪਰ ਪਹਿਲਾਂ ਪੜ੍ਹਾਈ ਕਰ ਲਓ। ਪਰ ਕਈ ਵਾਰੀ ਸਾਡੇ ਬੱਚਿਆਂ ਨੂੰ ਗਾਈਡੈਂਸ ਨਾ ਮਿਲਣ ਕਰਕੇ ਪੜ੍ਹਾਈ ਪਿੱਛੇ ਰਹਿ ਜਾਂਦੀ ਹੈ, ਫਿਰ ਦੁਬਾਰਾ ਅਗਲੇ ਸਾਲ ਫਿਰ ਅਸੀਂ ਉਹੀ ਪੜ੍ਹਾਈ ਲੈਂਦੇ ਹਾਂ, ਜਿਹੜੇ ਪੈਸੇ ਕਮਾਏ ਹੁੰਦੇ ਨੇ ਉਹ ਫਿਰ ਫੀਸ ਵਿੱਚ ਚਲੇ ਜਾਂਦੇ ਨੇ, ਕਈ ਵਾਰੀ ਪਿੱਛੋਂ ਵੀ ਹੁੰਦਾ ਹੈ ਕਿ ਸਾਨੂੰ ਵੀ ਥੋੜੇ ਪੈਸੇ ਭੇਜੋ, ਉਹਨਾਂ ਕੋਲ ਪੈਸੇ ਲੈ ਉਹ ਵੀ ਮੰਗ ਰਹੇ ਨੇ। ਸੋ ਨਾਲ ਨਾਲ ਇਹ ਤੇ ਜਿਹੜੀਆਂ ਚੀਜ਼ਾਂ ਹੈਗੀਆਂ ਨੀ ਹੈਗੀਆਂ ਨੇ, ਕਿਤੇ ਨਾਲ ਨਾਲ ਕਈ ਵਾਰੀ ਜਿਹੜੇ ਅਸੀਂ ਅੱਜ ਕੱਲ ਮਿਸ ਮੈਚ ਕਰਕੇ ਸ਼ਾਦੀਆਂ ਕਰ ਰਹੇ ਹਾਂ, ਸਿਰਫ ਆਇਲਸ ਨੂੰ ਬੇਸ ਲੈ ਰਹੇ ਹੈਗੇ, ਉਹਦੇ ਨਾਲ ਕੀ ਹੋ ਰਿਹਾ ਸਾਨੂੰ ਲੱਗਦਾ ਕਿ ਕੁੜੀ ਦਾ ਮੈਚ ਮਿਲ ਜਾਏ ਤਾਂ ਕਿ ਸਾਡਾ ਬੱਚਾ ਬਾਹਰ ਚਲ ਜਾਏ, ਸਾਡੀਆਂ ਮਜਬੂਰੀਆਂ ਇਹੋ ਜਿਹੀਆਂ ਬਣ ਗਈਆਂ ਨੇ
ਜੀ।
ਔਰ ਜਿਹੜਾ ਮੈਂਟਲ ਲੈਵਲ ਦਾ ਡਿਫਰੈਂਸ ਕਪਲਸ ਦੇ ਵਿੱਚ ਆ ਰਿਹਾ, ਇੱਕ ਸੋਚ ਦਾ ਡਿਫਰੈਂਸ ਆ ਰਿਹਾ ਹੈਗਾ, ਉਹ ਇੱਕ ਮੇਰੇ ਹਿਸਾਬ ਨਾਲ ਬਹੁਤ ਵੱਡਾ ਕਾਰਨ ਬਣ ਗਿਆ। ਔਰ ਜਦੋਂ ਬੱਚੀਆਂ ਇੱਥੇ ਲੈ ਕੇ ਆਉਂਦੀਆਂ ਨੇ ਉਹ ਕਈ ਤਰ੍ਹਾਂ ਕੋਈ ਲੁਕਿਆ ਨੀ ਕਮਿਊਨਿਟੀ ਦੇ ਵਿੱਚ ਕਿ ਅੱਜ ਕੱਲ ਕਿਸ ਕਿਸ ਤਰ੍ਹਾਂ ਦੀਆਂ ਸ਼ਾਦੀਆਂ ਹੋ ਰਹੀਆਂ ਨੇ
ਜੀ।
ਔਰ ਜਦੋਂ ਉਹ ਬੱਚੀ ਆਉਂਦੀ, ਕਿਉਂਕਿ ਮੈਂਟਲ ਲੈਵਲ ਦਾ ਫਰਕ ਤਾਂ ਨਹੀਂ ਹੈ
ਜੀ,
ਲੈਂਗੁਏਜ ਦਾ ਵੀ ਫਰਕ ਹੈਗਾ, ਸੋ ਉਹ ਬੱਚੀ ਤਰੱਕੀ ਕਰੀ ਜਾਂਦੀ ਹੈ ਔਰ ਕਈ ਵਾਰੀ ਸਾਡੇ ਚਾਹੇ ਉਹ ਲੜਕਾ ਚਾਹੇ ਲੜਕੀ ਹੈ, ਕਈ ਵਾਰੀ ਉਹ ਇਹੋ ਜਿਹੀ ਹੀਨ ਭਾਵਨਾ ਸਾਡੇ ਅੰਦਰ ਬਣਨੀ ਸ਼ੁਰੂ ਹੋ ਜਾਂਦੀ ਹੈ, ਉਹ ਹੌਲੀ ਹੌਲੀ ਟਾਈਮ ਨਾਲ ਵੱਡੀ ਹੋਣੀ ਸ਼ੁਰੂ ਹੋ ਜਾਂਦੀ, ਚਾਹੇ ਅਸੀਂ ਇੱਕ ਦੂਸਰੇ ਨੂੰ ਨਹੀਂ ਦੇਖਦੇ ਪਰ ਸਾਡੇ ਅੰਦਰ ਹੀਨ ਭਾਵਨਾ ਹੈ ਨਾ, ਉਹ ਕਈ ਵਾਰੀ ਕਈ ਕਪਲਸ ਦੇ ਵਿੱਚ ਉਹ ਇੰਨੀ ਵੱਡੀ ਹੋ ਜਾਂਦੀ ਹੈ ਕਿ ਘਰੇਲੂ ਇੰਨੇ ਵੱਡੇ ਵੱਡੇ ਮਸਲੇ ਸ਼ੁਰੂ ਹੋ ਜਾਂਦੇ ਨੇ। ਔਰ ਜਦੋਂ ਅਸੀਂ, ਕਿਉਂਕਿ ਸਾਨੂੰ ਛੋਟੇ ਹੁੰਦਿਆਂ ਤੋਂ ਨਾ ਤਾਂ ਸਾਨੂੰ ਐਂਗਰ ਮੈਨੇਜਮੈਂਟ ਬਾਰੇ ਕੋਈ ਪਤਾ ਆ, ਨਾ ਸਾਨੂੰ ਇਹ ਪਤਾ ਹੈ ਕਿ ਜੇ ਕੋਈ ਪ੍ਰੋਬਲਮ ਹੋ ਗਈ ਹੈ ਤੇ ਉਹਨੂੰ ਅਸੀਂ ਜ਼ਰੂਰ ਰਿਜ਼ੋਲਵ ਕਰੀਏ, ਅਸੀਂ ਕਹਿ ਦਿੰਦੇ ਹਾਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਡਸਟ ਇਟ ਅੰਡਰ ਦਾ ਕਾਰਪੈਟ ਤੇ ਕੋਈ ਨੀ ਚਲੋ ਅਗਲੀ ਵਾਰੀ ਦੇਖਾਂਗੇ, ਚਲੋ ਕੋਈ ਨੀ ਇੱਕ ਵਾਰੀ ਹੋਰ ਸੇ। ਉਹ ਇਹੋ ਜਿਹੀਆਂ ਗੰਢਾਂ ਪਰਿਵਾਰਾਂ ਦੇ ਵਿੱਚ ਵੱਜਦੀਆਂ ਪਈਆਂ ਨੇ, ਜਦੋਂ ਗੰਢਾਂ ਇੰਨੀਆਂ ਵੱਡੀਆਂ ਹੋ ਜਾਂਦੀਆਂ ਨੇ ਤੇ ਅਸੀਂ ਜੇ ਇੱਕ ਗੰਢ ਨੂੰ ਵੀ ਖੋਲਦੇ ਹਾਂ ਤਾਂ 99 ਹੋਰ ਵੱਜੀਆਂ ਪਈਆਂ ਨੇ, ਤੇ ਸਾਡਾ ਆਪਸ ਦੇ ਵਿੱਚ ਜਿਹੜਾ ਉਹ ਤਾਲਮੇਲ ਬਣਦਾ ਹੀ ਨਹੀਂ ਹੈ
ਜੀ।
ਔਰ ਕਈ ਹੋਰ ਚੀਜ਼ਾਂ ਜਿਹੜੀਆਂ ਨੇ ਜਿਸ ਤਰ੍ਹਾਂ ਅਸੀਂ ਜਦੋਂ ਬੱਚੀ, ਅਸੀਂ ਤਾਂ ਆਪਣੇ ਮਾਂ ਬਾਪ ਜਿਵੇਂ ਹੁਣ ਮੇਰਾ ਬੇਟਾ ਜਾਂ ਬੇਟੀ ਆ, ਅਸੀਂ ਕੋਈ ਕਦੇ ਕਿਸੇ ਚ ਫਰਕ ਨਹੀਂ ਕੀਤਾ, ਇਵੇਂ ਸਾਰੇ ਅੱਜ ਕੱਲ ਪੇਰੈਂਟਸ ਕਰਦੇ, ਪਰ ਅਸੀਂ ਨੂੰ ਤੇ ਕਹਿ ਦਿੰਦੇ ਹਾਂ ਕਿ ਸਾਡੇ ਬੱਚੀ ਤੇ ਮਤਲਬ ਲੜਕੇ ਤੇ ਲੜਕੀ ਚ ਫਰਕ ਨਹੀਂ ਹੈ, ਪਰ ਕੀ ਅਸੀਂ ਆਪਣੇ ਲੜਕੇ ਨੂੰ ਉਹਨੂੰ ਬਰਾਬਰ ਐਕਸੈਪਟ ਕਰਨਾ ਵੀ ਸਿਖਾਉਂਦੇ ਹਾਂ ਕਿ ਨਹੀਂ?
ਜੀ ਜੀ,
ਹੁਣ ਜਦੋਂ ਬੱਚੀਆਂ ਅਗਲੇ ਘਰ ਜਾਂਦੀਆਂ ਨੇ, ਜੇ ਉੱਥੇ ਉਹੀ ਚੀਜ਼ ਰਹਿੰਦੀ ਹੈ ਕਿ ਜੇ ਹਸਬੈਂਡ ਉਹਨੂੰ ਬਰਾਬਰ ਮੰਨਦਾ ਹੀ ਨਹੀਂ ਹੈ, ਹੈਨਾ, ਤੇ ਉਹ ਜਿਹੜਾ ਇੱਕ ਡਿਫਰੈਂਸ ਹੈ ਉਹ ਬਹੁਤ ਸਾਰੇ ਘਰਾਂ ਚ ਘਰੇਲੂ ਜਿਹੜੀ ਹਿੰਸਾ ਦਾ ਕਾਰਨ ਬਣ ਰਿਹਾ। ਜੇ ਇੱਕ ਸੱਸ ਕਹਿ ਦਿੰਦੀ ਹੈ ਕਿ ਤੂੰ ਮੇਰੀ ਧੀ ਹੈ, ਪਰ ਉਹਨੂੰ ਮੰਨਦੀ ਨਹੀਂ ਹੈ, ਉਹਨਾਂ ਨੂੰ ਬਿਹੇਵੀ ਉੱਚਾ ਨਹੀਂ ਕਰਦੀ, ਕਿਉਂਕਿ ਘਰੇਲੂ ਹਿੰਸਾ ਸਿਰਫ ਕਪਲਸ ਚ ਨਹੀਂ ਹੈ, ਘਰੇਲੂ ਹਿੰਸਾ ਦਾ ਕਾਰਨ ਲੁਕੇ ਜਿਹੜੇ ਮਾਂ ਬਾਪ ਜੇ ਨਾਲ ਵੀ ਨਾਲ ਰਹਿੰਦੇ ਨੇ ਤਾਂ ਵੀ ਹੋ ਸਕਦੀ ਹੈ, ਜੇ ਮਾਂ ਬਾਪ ਇੰਡੀਆ ਬੈਠੇ ਨੇ, ਕਿਉਂਕਿ ਫੋਨ ਜਿਹੜੀ ਕਮਿਊਨੀਕੇਸ਼ਨ ਇੰਨੀ ਫ੍ਰੀ ਹੋ ਗਈ ਹੈ, ਜਿਹਦਾ ਮਾੜਾ ਅਸਰ ਹੈ ਕਿ ਅਸੀਂ ਰੋਜ਼ ਦੀ ਗੱਲ ਪਿੱਛੇ ਵੀ ਦੱਸਣੀ। ਕਈ ਵਾਰੀ ਸਾਡੇ ਹੁਣ ਜਿਸ ਤਰ੍ਹਾਂ ਇਹ ਵਾਲਾ ਕੇਸ ਹੋਇਆ, ਹੁਣ ਇਹਦੇ ਚ ਦੇਖੋ ਕਿੰਨਾ ਕੁਛ ਹੋਇਆ ਹੋਏਗਾ। ਕਈ ਵਾਰੀ ਅਸੀਂ ਸਿਰਫ ਪੇਰੈਂਟਸ ਵੀ ਜਦੋਂ ਮਤਲਬ ਪਾਣੀ ਸਿਰ ਤੋਂ ਉੱਤਰ ਜਾਂਦਾ, ਅਸੀਂ ਬੱਚੀ ਨੂੰ ਕਹਿੰਦੇ ਹਾਂ ਕਿ ਨਹੀਂ ਤੂੰ ਐਡਜਸਟ ਹੀ ਕਰਨਾ, ਜਾਂ ਲੜਕਾ ਵੀ ਇਸ ਹਾਲਾਤ ਚ ਤੇ ਆਪਾਂ ਨੂੰ ਕਹਿੰਦੇ ਕਿ ਨਹੀਂ ਨਹੀਂ ਹੁਣ ਤੇਰਾ ਪਰਿਵਾਰ ਹੈ। ਔਰ ਕਈ ਵਾਰੀ ਸਾਡੀਆਂ ਬੱਚਿਆਂ ਕਰਕੇ ਬੜੀ ਦੇਰ ਤੱਕ ਸਹਿੰਦੀਆਂ ਰਹਿੰਦੀਆਂ ਨੇ, ਪਰ ਔਰ ਸਾਡੇ ਚ ਕਈ ਵਾਰੀ ਦੇਖੋ ਇੰਨਾ ਹੌਸਲਾ ਹੀ ਨਹੀਂ ਹੁੰਦਾ ਕਿ ਅਸੀਂ ਜਾਂ ਤੁਸੀਂ ਨਹੀਂ ਜੋਬ ਕਰਦੇ, ਫਾਈਨੈਂਸ਼ੀਅਲੀ ਸਿਕਿਓਰ ਨਹੀਂ ਹੋ, ਜਾਂ ਵੱਖਰਾ ਹੈਗਾ ਆ। ਔਰ ਜਿਸ ਤਰ੍ਹਾਂ ਮੈਂ ਹਮੇਸ਼ਾ ਸਾਰਿਆਂ ਨੂੰ ਕਹਿੰਦੀ ਹਾਂ, ਆਈ ਐਮ ਦੇਅਰ, ਕਿਸੇ ਵੀ ਤਰ੍ਹਾਂ ਦੀ ਹਾਲਤ, ਕਈ ਵਾਰੀ ਸਾਡੇ ਕੋਲ ਮੇਰੇ ਕੋਲ ਕਪਲਸ ਆਏ, ਕਈ ਵਾਰੀ ਆਏ ਨੀ, ਤੇ ਕਿਉਂਕਿ ਜਦੋਂ ਤੁਹਾਡਾ ਥੋੜਾ ਏਜ ਦਾ ਡਿਫਰੈਂਸ ਹੈਗਾ ਨਾ, ਔਰ ਮੈਂ ਜਦੋਂ ਵੀ ਕਹਿੰਦੇ ਨੇ, ਜਿਵੇਂ ਕਈ ਵਾਰੀ ਕੋਈ ਲੜਕੀ ਕਹਿੰਦੀ ਹੈ ਕਿ ਮੈਂ ਇਕੱਲੀ ਆਵਾਂਗੀ, ਜਾਂ ਲੜਕਾ ਕਹਿੰਦਾ ਮੈਂ ਆਂਟੀ ਇਕੱਲਾ ਆਵਾਂਗਾ, ਮੈਂ ਕਿਹਾ ਬੇਟੇ ਇਸ ਤਰ੍ਹਾਂ ਨਹੀਂ, ਤੁਸੀਂ ਦੋਨੋਂ ਆ, ਕਿਉਂਕਿ ਆਪਾਂ ਖੁੱਲ ਕੇ ਗੱਲ ਕਰਨੀ ਹੈ, ਆਪਾਂ ਇੱਕ ਦੂਸਰੇ ਨੂੰ ਬਲੇਮ ਨਹੀਂ ਕਰਨਾ, ਆਪਾਂ ਦੇਖਣਾ ਕਿ ਪ੍ਰੋਬਲਮ ਕੀ ਹੈ। ਇਹ ਪ੍ਰੋਬਲਮ ਇਹੋ ਜਿਹੀ ਪ੍ਰੋਬਲਮ ਹੁੰਦੀ ਹੈ ਜਿਹੜੀ ਇੰਨੀ ਕੁ ਛੋਟੀ ਹੁੰਦੀ ਹੈ, ਉਹ ਇੰਨੇ ਖੁਸ਼ ਹੋ ਕੇ ਜਾਂਦੀ ਹੈ। ਇੱਕ ਬੱਚੇ ਨੇ ਤੇ ਮੈਂ ਇਹੀ ਕਿਹਾ, ਮੈਂ ਕਿਹਾ ਬੇਟੇ ਜਦੋਂ ਤੁਹਾਡਾ ਵਿਆਹ ਹੋਇਆ ਸੀ ਉਦੋਂ ਤੇ ਤੁਸੀਂ ਇਹੀ ਸਮਝਿਆ ਸੀ ਨਾ ਕਿ ਇਹੀ ਮੇਰੇ ਲਈ ਬੈਸਟ ਹੈ, ਦੋਨਾਂ ਜਿਹੜੇ ਦੋਨੋਂ ਪਾਸਿਆਂ ਤੋਂ। ਪਰ ਹੁਣ ਆਪਾਂ ਇਸ ਤਰ੍ਹਾਂ ਦੇ ਹੋ ਗਏ ਕਿ ਸਾਨੂੰ ਲੱਗਦਾ ਕਿ ਇੱਥੋਂ ਤੇ ਮਾੜਾ ਇਨਸਾਨ ਹੀ ਕੋਈ ਨਹੀਂ ਹੈਗਾ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਬੇਟੇ ਇੱਕ ਮਹੀਨਾ ਤੁਸੀਂ ਇਕੱਠੇ ਰਹਿਣਾ ਹੈ, ਤੇ ਇੱਕ ਬੋਤਲ ਲੈਣੀ ਹੈ ਜਾਂ ਬੋਕਸ ਲੈਣਾ ਹੈ, ਉਹਦੇ ਵਿੱਚ ਸ਼ੁਰੂ ਤੋਂ ਸੋਚਣਾ ਹੈ ਕਿ ਤੁਹਾਡੇ ਕੋਲ ਜਦੋਂ ਤੁਹਾਡਾ ਵਿਆਹ ਹੋਇਆ ਤੁਹਾਨੂੰ ਇੱਕ ਦੂਸਰੇ ਦੀ ਕਿਹੜੀ ਗੱਲ ਚੰਗੀ ਲੱਗੀ ਸੀ, ਠੀਕ ਹੈ, ਉਹ ਲਿਖਣੇ ਆ ਇਹਦੇ ਵਿੱਚ ਪਾਈ ਜਾਣੀ ਹੈ, ਖੋਲਣੀ ਨਹੀਂ ਹੈ। ਉਸ ਤੋਂ ਬਾਅਦ ਤੁਸੀਂ ਮੇਰੇ ਕੋਲ ਆਉਣਾ, ਉਹ ਆਪਣਾ ਬੋਕਸ ਲੈ ਕੇ ਆਪਾਂ ਬੈਠ ਕੇ ਗੱਲ ਕਰਾਂਗੇ। ਤੇ ਮੈਂ ਕਿਹਾ ਆਪਾਂ ਕਰਦੇ ਹਾਂ ਆਪਣੇ ਦਿਲ ਦਿਮਾਗ ਦੇ ਵਿੱਚ ਜਿਹੜੀ ਗੱਲ ਬੁਰੀ ਲੱਗਦੀ ਆ ਉਹ ਤਾਂ ਵਸਾ ਲੈਂਦੇ ਹਾਂ, ਪਰ ਜਿਹੜੀ ਚੰਗੀ ਸੀ ਉਹ ਭੁਲਾ ਦਿੰਦੇ ਹਾਂ। ਜਦੋਂ ਅਸੀਂ ਮੁੜ ਕੇ ਮਿਲੇ ਤੇ ਉਹਨਾਂ ਨੂੰ ਲੱਗਾ ਕਿ ਸਾਡੇ ਚ ਤਾਂ ਸੱਚੀ-ਮੁੱਚੀ ਇੰਨੀਆਂ ਚੰਗੀਆਂ ਗੱਲਾਂ ਸੀ, ਹੁਣ ਅਸੀਂ ਕਿਹੜੇ ਪਾਸੇ ਤੁਰ ਪਏ, ਹੈਨਾ। ਸੋ ਮਤਲਬ ਕਈ ਵਾਰੀ ਸਾਨੂੰ, ਮੈਂ ਨੀ ਕਹਿੰਦੀ ਕਿ ਮੈਂ ਬੜੀ ਪਰਫੈਕਟ ਹੈ, ਮੇਰੀ ਗਾਈਡੈਂਸ ਬਹੁਤ ਵਧੀਆ, ਪਰ ਮੈਂ ਇੱਕ ਐਗਜ਼ਾਮਪਲ ਦਿੰਦੀ ਹਾਂ ਕਿ ਕਈ ਵਾਰੀ ਜਿਹੜੇ ਸਾਡੇ ਫਰੈਂਡਸ ਨੇ ਉਹ ਸਾਨੂੰ ਚੰਗੀ ਸੋਚ ਦੇ ਦੇਣ। ਔਰ ਦੂਸਰਾ ਇਹ ਹੈ ਕਿ ਜੇ ਪੇਰੈਂਟਸ ਨੂੰ ਲੱਗੇ ਕਿ ਮੇਰੇ ਬੱਚੀ ਦੇ ਔਰ ਬੱਚੇ ਦੀ ਜਾਨ ਨੂੰ ਖਤਰਾ ਆ, ਤੇ ਉਸ ਵੇਲੇ ਕੋਈ ਨਾ ਕੋਈ ਐਕਸ਼ਨ ਉਹ ਜ਼ਰੂਰ ਹੋਣਾ ਚਾਹੀਦਾ, ਜਿਹੜੇ ਦੋ ਘਰ ਖਰਾਬ ਹੋ ਗਏ। ਔਰ ਮੇਰੀਆਂ ਦੁਆਵਾਂ ਨੇ, ਮੇਰੀਆਂ ਅਸੀਸਾਂ ਨੇ, ਮੇਰੀਆਂ ਪ੍ਰੇਅਰਸ ਨੇ ਉਸ ਬੱਚੀ ਲਈ ਜਿਹੜੀ 10 ਸਾਲ ਦੀ ਬੱਚੀ ਬੱਚੀ ਹੈ, ਉਹਦਾ ਜਿਹੜਾ ਮੈਂਟਲ ਟਰਾਮਾ ਹੈ ਕਿਸੇ ਤਰ੍ਹਾਂ ਕਲੀਅਰ ਹੋ ਜਾਏ। ਉਹ ਬੱਚੀ ਕਿਹਦੇ ਤੇ ਦੇਖੋ ਭਰੋਸਾ ਕਰੇਗੀ? ਜੀ ਮਰਨਾ ਉਹਦਾ ਕਦੇ ਉਹਦਾ ਮੇਲ ਮੈਂਬਰ ਦੇ ਉੱਤੇ ਭਰੋਸਾ ਨਹੀਂ ਕਰਦਾ ਜਿਹਨੇ ਆਪਣੇ ਫਾਦਰ ਨੂੰ ਦੇਖਿਆ ਕੁਛ ਕਰਨਾ
ਜੀ।
ਸੋ ਮਤਲਬ ਬਹੁਤ ਸਾਰੇ ਕਾਰਨ ਨੇ, ਔਰ ਬੜਾ ਦਿਲ ਦੁਖਦਾ ਆ, ਔਰ ਬੜਾ ਮਨ ਹੈ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਕੋਈ ਵੀ ਜਿਹੜਾ ਸਾਡਾ ਕਪਲ ਜਿਹੜੇ ਬੱਚੇ ਇੱਥੇ ਨੇ, ਈਵਨ ਦੇਖੋ ਜਿਵੇਂ ਇਹ ਜਨ ਕਪਲਸ ਦੀ ਗੱਲ ਨਹੀਂ ਹੈ, ਕਈ ਵਾਰੀ ਸਾਡੇ ਵੀ 25-25 ਸਾਲ ਗੁਜ਼ਰ ਜਾਂਦੇ ਨੇ ਔਰ ਉਸ ਤੋਂ ਬਾਅਦ ਵੀ ਡਿਵੋਰਸਿਸ ਹੁੰਦੇ ਨੇ, ਸੈਪਰੇਸ਼ਨ ਹੁੰਦੀ, ਡਿਵੋਰਸ ਹੁੰਦੀ, ਕਿਉਂਕਿ
ਬਿਲਕੁਲ ਇਹਨਾਂ ਕਾਰਨਾਂ ਤੇ ਆਪਾਂ ਫੇਰ ਦੁਬਾਰਾ ਇੱਕ ਵਾਰ ਆਵਾਂਗੇ। ਔਰ ਇਸ ਤੋਂ ਬਾਅਦ ਅਗਲੀ ਜਿਹੜੀ ਗੱਲ ਹੈ ਗਰੇਵਾਲ ਸਾਹਿਬ ਤੋਂ ਜਾਨਣਾ ਚਾਹਾਂਗੇ, ਕਿਉਂਕਿ ਜਦੋਂ ਡਾਕਟਰ ਸ਼ੇਰਗਿੱਲ ਗੱਲ ਕਰਦੇ ਆ ਕਿ ਬਾਹਰੀ ਤੌਰ ਦੇ ਉੱਤੇ ਅਸੀਂ ਬਹੁਤ ਕੁਛ ਇਹੋ ਜਿਹਾ ਦਿਖਾਉਣਾ ਚਾਹੁੰਦੇ ਹਾਂ, ਪਿਛਲੇ ਦਿਨੀ ਮੈਂ ਵੀ ਇਸ ਘਟਨਾ ਤੋਂ ਦੁਖੀ ਹੋ ਕੇ ਕੁਛ ਜਿਹੜੀਆਂ ਗੱਲਾਂ ਉਹ ਆਪ ਮਹਿਸੂਸ ਵੀ ਕੀਤੀਆਂ, ਲਿਖੀਆਂ ਵੀ, ਔਰ ਜਿਨ੍ਹਾਂ ਦੇ ਵਿੱਚ ਮੈਂ ਵੀ ਇਹ ਮਹਿਸੂਸ ਕੀਤਾ ਸੀ ਕਿ ਜਦੋਂ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ, ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਬਹੁਤ ਸਾਰੇ ਪਰਿਵਾਰ ਹੱਸਦੇ ਵੱਸਦੇ ਨਜ਼ਰ ਆਉਂਦੇ ਆ, ਹਨਾ, ਔਰ ਉਹਨਾਂ ਦੀਆਂ ਉਹ ਜਿਹੜੀਆਂ ਮੁਸਕਰਾਉਂਦੀਆਂ ਹੋਈਆਂ ਤਸਵੀਰਾਂ, ਕਿਤੇ ਵੀ ਇਹ ਇੱਕ ਸਾਨੂੰ ਕੋਈ ਅੰਦਾਜ਼ਾ ਵੀ ਨਹੀਂ ਦਿੰਦੀਆਂ, ਕੋਈ ਸੰਕੇਤ ਵੀ ਨਹੀਂ ਦਿੰਦੀਆਂ ਕਿ ਇਹਨਾਂ ਪਰਿਵਾਰਾਂ ਦੇ ਜਿਹੜੇ ਪਿੱਛੇ ਬਹੁਤ ਹੀ ਖੌਫਨਾਕ ਕੁਛ ਜਿਹੜੇ ਝਗੜੇ ਆ ਉਹ ਚੱਲ ਰਹੇ ਆ, ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਅੰਤ ਆ ਉਹ ਇਹੋ ਜਿਹਾ ਹੋ ਸਕਦਾ। ਸੋ ਗਰੇਵਾਲ ਸਾਹਿਬ, ਤੁਸੀਂ 1997 or 1995 ਤੋਂ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਹੋ, ਉਸ ਵੇਲੇ ਸਾਡੀ ਭਾਈਚਾਰੇ ਦੀ ਗਿਣਤੀ ਵੀ ਘੱਟ ਸੀ, ਔਰ ਜਦੋਂ ਹੁਣ 2022 ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ, ਇੰਨੇ ਲੰਮੇ ਸਮੇਂ ਤੋਂ ਕਿਸ ਤਰ੍ਹਾਂ ਦਾ ਤੁਸੀਂ ਬਦਲਾਵ ਪਰਿਵਾਰਾਂ ਦੇ ਵਿੱਚ ਦੇਖ ਰਹੇ ਹੋ, ਕੀ ਕਾਰਨ ਕੀ ਸਮਝਦੇ ਹੋ ਕਿ ਉਸ ਸਮੇਂ ਵੀ ਇਸ ਤਰ੍ਹਾਂ ਦੇ ਜਿਹੜੇ ਝਗੜੇ ਸੀ ਹੁੰਦੇ ਸੀ, ਜਾਂ ਉਸ ਸਮੇਂ ਜਿਹੜਾ ਝਗੜਿਆਂ ਦਾ ਇਹੋ ਜਿਹਾ ਦੁਖਦਾਈ ਅੰਤ ਜਿਹੜਾ ਸੀ ਉਹ ਕਦੇ ਤੁਸੀਂ ਉਸ ਸਮੇਂ ਦੇਖਿਆ ਸੀ?
ਨਹੀਂ ਭੈਣ ਜੀ, ਉਸ ਟਾਈਮ ਬਿਲਕੁਲ ਵੀ ਇਹ ਚੀਜ਼ ਨਹੀਂ ਸੀ। ਜਿਸ ਤਰ੍ਹਾਂ ਆਪਾਂ ਹੁਣ ਦੇ ਟਾਈਮ ਨੂੰ ਪੁਰਾਣੇ ਟਾਈਮ ਦੇ ਨਾਲ ਕੰਪੈਰੀਜ਼ਨ ਕਰੀਏ ਆਪਣੇ ਮਾਂ ਬਾਪ ਵੇਲੇ ਦੇ, ਆਪਾਂ ਉਦੋਂ ਕਦੇ ਸੁਣਿਆ ਨਹੀਂ ਸੀ ਕਿਸੇ ਦਾ ਕੋਈ ਤਲਾਕ ਹੋਇਆ ਹੁੰਦਾ, ਡੋਮੈਸਟਿਕ ਵਾਇਲੈਂਸ ਹੁੰਦੀ। ਇਹ ਪਤਾ ਨਹੀਂ ਹੁਣ ਸਿਸਟਮ ਦੇ ਵਿੱਚ ਕੀ ਚੇਂਜ ਆਈ ਹੈ। ਮੈਨੂੰ ਤਾਂ ਇਹ ਲੱਗਦਾ ਕਿ ਹਰ ਇੱਕ ਇਨਸਾਨ ਮਤਲਬ ਐ ਸਮਝਦਾ ਕਿ ਮੈਨੂੰ ਆਜ਼ਾਦੀ ਚਾਹੀਦੀ ਹੈ। ਇਹ ਇਕੱਲੇ ਹਸਬੈਂਡ ਵਾਈਫ ਦੇ ਰਿਸ਼ਤੇ ਨਹੀਂ ਖਰਾਬ ਹੋ ਰਹੇ ਅੱਜ
ਕੱਲ,
ਮਤਲਬ ਭੈਣ ਭਰਾ ਦੇ ਰਿਸ਼ਤੇ ਵੀ ਖਰਾਬ ਹੋ ਰਹੇ ਨੇ ਜੀ।
ਜੀ,
ਫੇਰ ਉਸ ਤੋਂ ਬਾਅਦ ਮਾਂ ਬਾਪ ਦੇ ਬੱਚਿਆਂ ਦੇ ਨਾਲ ਹਰ ਇੱਕ ਇਕੱਲਾ ਰਹਿਣਾ ਚਾਹੁੰਦਾ। ਅੱਗੇ ਜੁਆਇੰਟ ਫੈਮਿਲੀ ਹੁੰਦੀਆਂ ਸੀ, ਉਹ ਜੁਆਇੰਟ ਫੈਮਿਲੀ ਵਾਲਾ ਕਨਸੈਪਟ ਹੀ ਖਤਮ ਹੋ ਰਿਹਾ ਜੀ।
ਜੀ ਜੀ,
ਅੱਜ ਕੱਲ ਕੋਈ ਹਸਬੈਂਡ ਵਾਈਫ ਰਹਿ ਰਿਹਾ, ਸਪੋਜ ਕਰੋ ਕਿਸੇ ਦੀ ਕੁੜੀ ਦੀ ਨਣਦ ਆ ਗਈ ਤਾਂ ਉਹਦੇ ਨਾਲ ਘਰ ਖਰਾਬ ਹੋ ਜਾਣਾ
ਜੀ।
ਕੁੜੀ ਦੀ ਮਾਂ ਆ ਗਈ, ਉਹਦੇ ਨਾਲ ਘਰ ਖਰਾਬ ਹੋ ਜਾਣਾ
ਜੀ।
ਮੁੰਡੇ ਦੀ ਮਾਂ ਆ ਗਈ, ਉਹਦੇ ਨਾਲ ਘਰ ਖਰਾਬ ਹੋ ਜਾਣਾ। ਕਈ ਰੀਜ਼ਨ ਨੇ
ਜੀ ਜੀ।
ਤੁਸੀਂ ਵੀ ਇੱਕ ਵਾਰ ਪੋਸਟ ਦੇ ਵਿੱਚ ਲਿਖਿਆ ਸੀ, ਜਦੋਂ ਕੋਈ ਥਰਡ ਪਰਸਨ ਤੁਹਾਡੇ ਵਿੱਚ ਐਂਟਰ ਕਰ ਜਾਂਦਾ
ਜੀ,
ਹੈਨਾ
ਜੀ,
ਇੱਕ ਤਾਂ ਮੇਨ ਰੀਜ਼ਨ ਉਹ ਵੀ ਹੈ ਜੀ। ਬਾਕੀ ਬਹੁਤ ਸੋਹਣਾ ਐਕਸਪਲੇਨ ਕੀਤਾ ਨੈਨਾ ਹੁਣਾਂ ਨੇ ਵੀ, ਡਾਕਟਰ ਸ਼ੇਰਗਿੱਲ ਹੁਣਾਂ ਨੇ ਵੀ
ਜੀ।
ਜਿਸ ਤਰ੍ਹਾਂ ਡਾਕਟਰ ਸ਼ੇਰਗਿੱਲ ਹੁਣਾਂ ਨੇ ਕਿਹਾ ਸੀ ਕਿ ਮਿਸ ਮੈਚ ਉਹ ਬੜੀ ਵੱਡੀ ਚੀਜ਼ ਹੈਗੀ ਹੈ ਜੀ। ਜਿੰਨੇ ਕੁ ਕੇਸ ਮੇਰੇ ਦੇਖਣ ਦੇ ਵਿੱਚ ਆਏ ਨੇ ਨਾ ਜੀ,
ਜੀ
ਉਹ ਕਿਹੜੀਆਂ ਕੁੜੀਆਂ ਹੈਗੀਆਂ ਨੇ, ਬਹੁਤ ਪੜ੍ਹੀਆਂ ਲਿਖੀਆਂ ਨੇ
ਜੀ,
ਤੇ ਮੁੰਡੇ ਬਹੁਤ ਘੱਟ ਪੜ੍ਹ ਰਹੇ ਨੇ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਵਿੱਚ
ਜੀ।
ਤੇ ਤੁਸੀਂ ਪਿਛਲੇ ਕੁਛ ਟਾਈਮ ਦੇ ਵਿੱਚ, ਅੱਜ ਤੋਂ 4-5 ਸਾਲ ਪਹਿਲਾਂ ਅਖਬਾਰਾਂ ਦੇ ਵਿੱਚ ਇਹੀ ਐਡ ਆਉਂਦੀ ਹੁੰਦੀ ਸੀਗੀ ਕਿ ਸਾਨੂੰ ਕੁੜੀ ਚਾਹੀਦੀ ਹੈ ਜਿਹਨੇ 5 ਬੈਂਡ ਜਾਂ 6 ਬੈਂਡ ਲਿਆ ਹੋਵੇ,
ਬਿਲਕੁਲ
ਸਾਰਾ ਖਰਚ ਮੁੰਡੇ ਪਰਿਵਾਰ ਵੱਲੋਂ ਕੀਤਾ ਜਾਵੇ
ਜੀ।
ਕਿਉਂਕਿ ਮੁੰਡੇ ਵਾਲਿਆਂ ਨੂੰ ਪਤਾ ਹੁੰਦਾ ਸੀ ਕਿ ਸਾਡਾ ਮੁੰਡਾ ਕੁਛ ਨੀ ਕਰਦਾ, ਇਹਨੇ ਜਿਹੜੇ 4-5 ਕਿੱਲੇ ਇੱਥੇ ਹੈਗੇ ਨੇ ਉਹ ਵੀ ਵੇਚ ਦੇ ਰਹੇ,
ਹੈਨਾ,
ਇਸੇ ਤਰ੍ਹਾਂ 1 ਕਿੱਲਾ ਵਿੱਚ ਇਹਨੂੰ ਬਾਹਰ ਭੇਜ ਦੋ
ਜੀ।
ਫੇਰ ਉਹ ਜਦੋਂ ਹੁਣ ਆਪਾਂ ਇੱਥੇ ਕਹਿੰਦੇ ਹਾਂ ਕਿ ਦੋਨੇ ਜੀ ਸਾਡੇ ਕਮਾਈ ਵੀ ਕਰਦੇ ਹੋਣੇ ਚਾਹੀਦੇ ਨੇ
ਜੀ,
ਉਹ ਜਦੋਂ ਲੜਕੀਆਂ ਬਾਹਰ ਮਤਲਬ ਕੋਈ ਜੋਬ ਕਰਦੀਆਂ ਨੇ, ਫਿਰ ਉਸ ਤੋਂ ਬਾਅਦ ਕਈ ਵਾਰੀ ਜਿਹੜੇ ਹੈਗੇ ਨੇ ਜਿਹੜੇ ਉਹਨਾਂ ਦੇ ਹਸਬੈਂਡ ਨੇ ਉਹਨਾਂ ਨੂੰ ਕੁਛ ਸ਼ੱਕ ਨਜ਼ਰੀਏ ਨਾਲ ਦੇਖਣ ਲੱਗ ਜਾਂਦਾ
ਜੀ।
ਉਹ ਰੀਜ਼ਨ ਸਾਡੇ ਪਰਿਵਾਰਾਂ ਦੇ ਵਿੱਚ ਇਹ ਵੀ ਹੈ
ਜੀ।
ਬਾਕੀ ਕਿਉਂਕਿ ਹੁਣ ਆਪਣੀ ਕਮਿਊਨਿਟੀ ਬਹੁਤ ਵੱਧ ਗਈ ਆ ਤੇ ਆਪਾਂ ਨੂੰ ਇਹ ਵੀ ਚੈੱਕ ਕਰਨਾ ਚਾਹੀਦਾ ਗੌਰਮੈਂਟ ਅਦਾਰਿਆਂ ਦੇ ਵਿੱਚੋਂ, ਸਟੇਟ ਗੌਰਮੈਂਟ ਦੇ ਵਿੱਚੋਂ, ਕਿ ਸਾਨੂੰ ਇਸ ਚੀਜ਼ਾਂ ਦੇ ਲਈ ਪ੍ਰੋਪਰ ਫੰਡਿੰਗ ਮਿਲ ਰਹੀ ਹੈ ਨਹੀਂ ਮਿਲ ਰਹੀ
ਜੀ। ਜੀ,
ਜਾਂ ਤਾਂ ਸਾਨੂੰ ਪ੍ਰੋਪਰ ਫੰਡਿੰਗ ਨਹੀਂ ਮਿਲ ਰਹੀ, ਜਾਂ ਫਿਰ ਜਿਹੜੀਆਂ ਸਾਡੀਆਂ ਆਰਗੇਨਾਈਜੇਸ਼ਨਾਂ ਨੂੰ ਫੰਡਿੰਗ ਮਿਲ ਰਹੀ ਆ ਉਹਨਾਂ ਦਾ ਪ੍ਰੋਪਰ ਯੂਜ਼ ਨਹੀਂ ਹੋ ਰਿਹਾ
ਜੀ।
ਹਾਂਜੀ
ਜੀ,
ਬਟ ਇਸ ਪਿਛਲੇ ਕੁਛ ਸਾਲਾਂ ਤੋਂ ਇਹ ਸਾਡੀ ਇੱਕ ਜਿਹੜੀ ਡੋਮੈਸਟਿਕ ਵਾਇਲੈਂਸ ਵਾਲੀ ਆ ਇਸ਼ੂ ਆ ਇਹ ਵੱਧਦਾ ਹੀ ਜਾ ਰਿਹਾ, ਇਹਦੇ ਲਈ ਸਾਨੂੰ ਬਹੁਤ ਸੀਰੀਅਸ ਹੋ ਕੇ ਸਾਰੀ ਕਮਿਊਨਿਟੀ ਨੂੰ ਕੁਛ ਨਾ ਕੁਛ ਸੋਚਣਾ ਚਾਹੀਦਾ। ਗੁਰਦੁਆਰਾ ਸਾਹਿਬ ਵੀ ਵਿੱਚ ਇਨਵੋਲਵ ਕਰਨੇ ਚਾਹੀਦੇ ਨੇ, ਮੰਦਰ ਵੀ ਕਰਨੇ ਚਾਹੀਦੇ ਨੇ, ਤੇ ਜਿੰਨੇ ਵੀ ਵੱਧ ਤੋਂ ਵੱਧ ਸੈਮੀਨਾਰ ਹੋ ਸਕਣ ਤੇ ਤਾਂ ਕਿ ਐਸ ਜਿਹੜਾ ਵੀ ਮਤਲਬ ਕਿਸੇ ਨੂੰ ਮਾਰਨ ਮਰਾਉਣ ਤੱਕ ਦੀ ਨੌਬਤ ਆ ਜਾਣੀ ਚਾਹੀਦੀ ਹੈਗੀ ਆ, ਇਹ ਬਹੁਤ ਭੈੜੀ ਚੀਜ਼ ਹੈ, ਇਸ ਤੋਂ ਪਹਿਲਾਂ ਹੀ ਹੋਣਾ ਚਾਹੀਦਾ।
ਬਿਲਕੁਲ। ਸੋ ਜਦੋਂ ਅਸੀਂ ਚੈਲੰਜਸ ਦੀ ਗੱਲ ਕਰਦੇ ਹਾਂ ਤਾਂ ਨੈਣਾ ਤੁਹਾਡੇ ਵੱਲ ਆਵਾਂਗੇ, ਚੈਲੰਜਸ ਬਹੁਤ ਨੇ, ਬਹੁਤ ਤਰ੍ਹਾਂ ਦੇ ਲਾਅ ਜ਼ਰੂਰ ਬਣੇ ਹੋਏ ਆ। ਅਸੀਂ ਇਹ ਵੀ ਕਹਿੰਦੇ ਆ ਕਿ ਜਦੋਂ ਫੈਮਿਲੀ ਵਾਇਲੈਂਸ ਕਿਸੇ ਵੀ ਪਰਿਵਾਰ ਦੇ ਵਿੱਚ ਹੁੰਦੀ ਆ, ਉਹਦੇ ਲਈ ਬਹੁਤ ਸਾਰੀਆਂ ਹੈਲਪ ਲਾਈਨਸ ਮੌਜੂਦ ਨੇ, ਹਨਾ। ਆਮ ਤੌਰ ਦੇ ਉੱਤੇ ਅਸੀਂ ਹਮੇਸ਼ਾ ਜਦੋਂ ਵੀ ਪ੍ਰਚਾਰ ਵੀ ਹੁੰਦਾ, ਜਦੋਂ ਰੇਡੀਓ ਦੇ ਉੱਤੇ ਪ੍ਰਚਾਰ ਦੇਖਦੇ ਹਾਂ, ਟੀਵੀ ਦੇ ਉੱਤੇ ਪ੍ਰਚਾਰ ਦੇਖਦੇ ਹਾਂ, ਤਾਂ ਆਮ ਤੌਰ ਦੇ ਉੱਤੇ ਗੱਲਬਾਤ ਇਹੀ ਹੁੰਦੀ ਆ ਜੀ ਆਹ ਵਾਲੀਆਂ ਹੈਲਪ ਲਾਈਨਸ ਨੇ, ਜੇਕਰ ਫੀਮੇਲਸ ਨੂੰ ਹੈਲਪ ਚਾਹੀਦੀ ਆ ਤਾਂ ਇਸ ਨੰਬਰ ਤੇ ਡਾਇਲ ਕਰੋ, ਜੇ ਮੈਨਸ ਨੂੰ ਚਾਹੀਦੀ ਆ ਤਾਂ ਇਸ ਨੰਬਰ ਤੇ ਡਾਇਲ ਕਰੋ। ਇਸ ਦੇ ਬਾਵਜੂਦ ਵੀ ਜਦੋਂ ਅਸੀਂ ਆਪਣੇ ਭਾਈਚਾਰੇ ਨੂੰ ਲੈ ਕੇ ਗੱਲ ਕਰਦੇ ਹਾਂ ਤਾਂ ਗੱਲ ਫਿਰ ਉੱਥੇ ਹੀ ਆ ਕੇ ਰੁਕ ਜਾਂਦੀ ਆ ਕਿ ਓਪਨ ਅਪ ਨਹੀਂ ਹੋਣਾ ਚਾਹੁੰਦੇ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪਰਿਵਾਰ ਦੀ ਗੱਲ ਜਾਂ ਸਾਡੀ ਆਪਣੀ ਕੋਈ ਇਹੋ ਜਿਹੀ ਗੱਲ ਜਿਹੜੀ ਆ ਉਹ ਦੂਜਿਆਂ ਤੱਕ ਪਹੁੰਚੇ। ਅਸੀਂ ਦੂਸਰੇ ਭਾਈਚਾਰੇ ਤੱਕ ਪਹੁੰਚਣ ਦੀ ਬਜਾਏ ਅਸੀਂ ਆਪਣੇ ਭਾਈਚਾਰੇ ਦੇ ਵਿੱਚ ਵੀ ਇਸ ਵਿਸ਼ੇ ਨੂੰ ਵਿਚਾਰਨਾ ਨਹੀਂ ਚਾਹੁੰਦੇ। ਇਸ ਤੋਂ ਇਲਾਵਾ ਜਦੋਂ ਅਸੀਂ ਆਰਗੇਨਾਈਜੇਸ਼ਨ ਦੀ ਗੱਲ ਕਰਦੇ ਹਾਂ, ਜਿਵੇਂ ਗਰੇਵਾਲ ਸਾਹਿਬ ਨੇ ਕਿਹਾ ਕਿ ਜਿਹੜੀ ਸਰਕਾਰ ਹੈ ਜੇਕਰ ਫੰਡਿੰਗ ਨਹੀਂ ਦੇ ਰਹੀ ਇਨ੍ਹਾਂ ਸਮੱਸਿਆਵਾਂ ਦੇ ਨਾਲ ਨਜਿੱਠਣ ਦੇ ਲਈ, ਤਾਂ ਵੀ ਇਹ ਇੱਕ ਸਮੱਸਿਆ ਜਿਹੜੀ ਹੈ ਹੋ ਸਕਦਾ ਕਾਬੂ ਨਹੀਂ ਕੀਤੀ ਜਾ ਸਕ ਰਹੀ ਹੋਵੇ। ਪਰ ਦੂਜੇ ਪਾਸੇ ਜੇਕਰ ਉਹ ਫੰਡਿੰਗ ਜਿਹੜੀ ਹੈ ਉਹ ਸੰਸਥਾਵਾਂ ਤੱਕ ਪਹੁੰਚਦੀ ਹੈ, ਔਰ ਉਸ ਸਮੇਂ ਦੌਰਾਨ ਕਿਸ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ, ਕਿਸ ਤਰ੍ਹਾਂ ਦੀਆਂ ਚੁਣੌਤੀਆਂ ਨੇ ਤੁਹਾਨੂੰ ਇੱਕ ਆਰਗੇਨਾਈਜੇਸ਼ਨ ਨੂੰ ਚਲਾਉਣ ਵੇਲੇ ਆਉਂਦੀਆਂ, ਜਾਂ ਫਿਰ ਜਦੋਂ ਅਸੀਂ ਜਿਹੜੇ ਪ੍ਰਭਾਵਿਤ ਲੋਕ ਨੇ, ਘਰੇਲੂ ਹਿੰਸਾ ਤੋਂ ਪ੍ਰਭਾਵਿਤ ਲੋਕ ਨੇ, ਉਹਨਾਂ ਨੂੰ ਕਿਸ ਤਰ੍ਹਾਂ ਤੁਹਾਡੀ ਜਿਹੜੀ ਸੰਸਥਾ ਆ ਉਹ ਸਹਿਯੋਗ ਦਿੰਦੀ ਆ, ਤੇ ਕਿਸ ਤਰ੍ਹਾਂ ਤੁਹਾਨੂੰ ਕੀ ਲੱਗਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਕਾਬੂ ਕਰਨ ਦੇ ਲਈ ਜਿਹੜੇ ਪ੍ਰੋਜੈਕਟਸ ਆ ਉਹ ਆਉਣੇ ਚਾਹੀਦੇ ਆ ਸਾਹਮਣੇ?
ਹਾਂਜੀ, ਮੈਂ ਇਹ ਕਹਾਂਗੀ ਕਿ ਜੋ ਕੰਮ ਅਸੀਂ ਕੀਤਾ ਹੈ ਜਾਂ ਕਰ ਰਹੇ ਹਾਂ ਉਹਨੂੰ ਕਰਨ ਦੀ ਲੋੜ ਜਿਹੜੀ ਮਹਿਸੂਸ ਹੋਈ ਹੈ ਉਹ ਇਸ ਕਰਕੇ ਹੋਈ ਕਿਉਂਕਿ ਜੋ ਵੀ ਮੇਨ ਸਟ੍ਰੀਮ ਆਰਗੇਨਾਈਜੇਸ਼ਨ ਜਾਂ ਗਵਰਨਮੈਂਟ ਹੈ ਇੱਥੇ, ਉਹਨਾਂ ਦਾ ਸਾਡੇ ਤੋਂ ਇੱਕ ਕਲਚਰਲ ਡਿਫਰੈਂਸ ਹੈ। ਅਸੀਂ ਇੱਕ ਕਲਚਰਲ ਨੂੰ, ਇੱਕ ਕਮਿਊਨਿਟੀ ਨੂੰ ਰਿਫਲੈਕਟ ਕਰਦੇ ਹਾਂ, ਡਿਪੈਕਟ ਕਰਦੇ ਹਾਂ, ਜਿਹਦੇ ਸਭ ਤੋਂ ਜ਼ਿਆਦਾ ਮੈਂ ਬੋਲਾਂਗੀ ਕਿ ਇੰਪੋਰਟੈਂਟ ਗੱਲ ਆ ਜਾਂਦੀ ਹੈ ਉਹ ਆਉਂਦੀ ਹੈ ਭਾਸ਼ਾ ਦੀ। ਜਦ ਕੋਈ ਵੀ ਵਿਕਟਿਮ ਆ ਕੇ ਮੇਰੇ ਨਾਲ ਗੱਲ ਕਰਦੀ ਹੈ ਉਸ ਕੇਸ ਵਿੱਚ ਉਹਨਾਂ ਦੀ ਸਭ ਤੋਂ ਕਾਮਨ ਜਿਹੜੀ ਚੀਜ਼ ਕਹਿ ਸਕਦੀ ਹਾਂ ਮੈਂ ਕਿ ਉਹ ਫਾਇੰਡ ਆਊਟ ਕਰਦੇ ਨੇ ਕਿ ਮੈਂ ਉਹਨਾਂ ਦੀ ਗੱਲ ਨੂੰ ਸਮਝਾਂਗੀ। ਉਹਦਾ ਬਹੁਤ ਬੜਾ ਕਾਰਨ ਇਹ ਕਿਉਂਕਿ ਉਹ ਕਲਚਰਲੀ ਮੇਰੇ ਨਾਲ ਰਿਲੇਟ ਹੁੰਦੇ ਨੇ, ਉਹਨਾਂ ਨੂੰ ਇਹ ਲੱਗਦਾ ਕਿ ਕਲਚਰਲੀ ਇਹ ਜਾਣਦੇ ਨੇ ਸਾਡੇ ਘਰਾਂ ਚ ਕੀ ਹੁੰਦਾ, ਸਾਡੇ ਘਰਾਂ ਚ ਕਿੱਥੇ ਦਿੱਕਤ ਹੈ, ਅਗਰ ਮੇਰੇ ਘਰ ਦੇ ਵਿੱਚ ਨਸ਼ੇ ਦਾ ਮੁੱਦਾ ਹੈ ਜਾਂ ਮੇਰੇ ਘਰ ਦੇ ਵਿੱਚ ਕੋਈ ਸਹੁਰਿਆਂ ਵੱਲੋਂ ਕਿਸੇ ਚੀਜ਼ ਦੀ ਕਹਿ ਸਕਦੇ ਡੋਰੀ ਦੀ ਡਿਮਾਂਡ ਹੈ, ਤਾਂ ਇਹਨਾਂ ਨੂੰ ਉਸ ਗੱਲ ਦੀ ਅੰਡਰਸਟੈਂਡਿੰਗ ਹੈ। ਹੁਣ ਉਹ ਜਿਹੜੀ ਕਮਿਊਨੀਕੇਸ਼ਨ ਹੈ ਉਸ ਕਮਿਊਨੀਕੇਸ਼ਨ ਦੇ ਵਿੱਚ ਜਿਵੇਂ ਫੈਮਿਲੀ ਵਾਲਸ ਦੇ ਮੁੱਦੇ ਤੇ ਆਉਂਦੀ ਹੈ, ਦੋ ਤਰੀਕੇ ਨਾਲ ਉਸਨੂੰ ਦੇਖਿਆ ਜਾਂਦਾ ਹੈ। ਇੱਕ ਜਿੱਥੇ ਕਈ ਵਾਰ ਕਿਸੇ ਨੇ ਸਿਰਫ ਤੁਹਾਡੇ ਨਾਲ ਗੱਲ ਕਰਨੀ ਹੁੰਦੀ ਹੈ, ਕਈ ਵਾਰ ਕਿਸੇ ਨੂੰ ਸਿਰਫ ਇੱਕ ਥਰਡ ਪਾਰਟੀ ਚਾਹੀਦੀ ਹੈ ਜਿਹੜੀ ਕਿ ਕਲਚਰਲੀ ਇਨਫੋਰਮਡ ਤੇ ਅਵੇਅਰ ਹੋਵੇ, ਉਹ ਤੁਹਾਡੇ ਨਾਲ ਆਪਦੀ ਗੱਲਬਾਤ ਸਾਂਝੀ ਕਰੇ। ਉਸ ਤੋਂ ਬਾਅਦ ਉਸ ਵਿਕਟਮ ਨੂੰ ਇਹ ਲੱਗੇ ਕਿ ਚਲੋ ਮੈਨੂੰ ਕਿਸੇ ਨੇ ਸੁਣਿਆ, ਔਰ ਉਹ ਜਿਹੜੀ ਗੱਲ ਸਾਂਝੀ ਕੀਤੀ ਆ ਉਹ ਗੱਲ ਅੱਗੇ ਪਾਸ ਆਨ ਨਾ ਹੋਵੇ। ਆਪਣੀ ਕਮਿਊਨਿਟੀ ਦੇ ਵਿੱਚ ਜਿਹੜਾ ਇੱਕ ਬਹੁਤ ਬੜਾ ਮੁੱਦਾ ਹੈ ਉਹ ਜਿਹੜੀ ਲੈਕ ਆਫ ਪ੍ਰਾਈਵੇਸੀ ਹੈ, ਉਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ। ਕੋਈ ਵੀ ਕੇਸ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੁੰਦਾ ਹੈ ਕਿ ਕਿਸੇ ਨੇ ਤੁਹਾਡੇ ਨਾਲ ਆਪਦੀ ਹੱਡ ਬੀਤੀ ਅਗਰ ਸਾਂਝੀ ਕੀਤੀ ਹੈ, ਅਸੀਂ ਉਸਨੂੰ ਇਕੱਲਾ ਸੁਣੀਏ ਹੀ ਨਹੀਂ, ਉਸ ਗੱਲ ਨੂੰ ਸਾਂਭ ਕੇ ਵੀ ਰੱਖੀਏ। ਲੇਕਿਨ ਕਮਿਊਨਿਟੀ ਦੇ ਵਿੱਚ ਕੀ ਹੁੰਦਾ ਕਿ ਉਹ ਗੱਲ ਜਿਹੜੀ ਹੈ ਅੱਗ ਦੀ ਤਰ੍ਹਾਂ ਵੱਧ ਜਾਂਦੀ ਹੈ। ਕਈ ਵਾਰ ਉਹ ਗੱਲ ਇੰਨੀ ਹੁੰਦੀ ਵੀ ਨਹੀਂ, ਕਈ ਵਾਰ ਉਸਦਾ ਹੱਲ ਵੀ ਨਿਕਲਦਾ ਹੁੰਦਾ, ਲੇਕਿਨ ਅਸੀਂ ਲੋਕ ਉਸ ਗੱਲ ਨੂੰ ਇੰਨੀ ਬੇਰਹਿਮੀ ਨਾਲ ਡੀਲ ਕਰਦੇ ਹਾਂ ਕਿ ਅਸੀਂ ਉਸ ਚੀਜ਼ ਨੂੰ ਬਹੁਤ ਗਲਤ ਐਂਗਲ ਦੇ ਉੱਤੇ ਮੋੜ ਦਿੰਦੇ ਹਾਂ, ਜਿਸ ਦੇ ਨਾਲ ਕੀ ਹੁੰਦਾ ਹੈ ਕਿ ਵਿਕਟਮ ਜਿਹੜਾ ਹੈ ਉਹ ਬਹੁਤ ਡੀਮੋਰਲਾਈਜ਼ ਹੋ ਜਾਂਦਾ ਹੈ। ਉਹਨੂੰ ਇਹ ਲੱਗਦਾ ਕਿ ਮੈਂ ਅੱਜ ਤੋਂ ਬਾਅਦ ਨਾ ਕਦੀ ਇਹਨਾਂ ਕੋਲ ਨਾ ਕਿਸੇ ਹੋਰ ਕੋਲ ਮਦਦ ਲਈ ਆਉਣਾ ਹੀ ਨਹੀਂ, ਕਿਉਂਕਿ ਐਕਚੁਅਲ ਚ ਮੇਰੀ ਪ੍ਰੋਬਲਮ ਤਾਂ ਸੋਲਵ ਹੋਈ ਨਹੀਂ, ਉਲਟਾ ਵੱਧ ਗਈ। ਤੇ ਉਹ ਜਿਹੜਾ ਹੈ ਕਿਤੇ ਨਾ ਕਿਤੇ ਵਿਕਟਮਸ ਨੂੰ ਹੋਰ ਸੈਂਸਿਟਿਵ ਕਰ ਦਿੰਦਾ ਤੇ ਉਹ ਉਸ ਗੱਲ ਨੂੰ ਆਪਦੇ ਅੰਦਰ ਹੋਰ ਇਕੱਠਾ ਕਰਕੇ ਬੈਠ ਜਾਂਦੇ ਹੈ।
ਜੀ ਜੀ।
ਅੱਛਾ, ਆਰਗੇਨਾਈਜੇਸ਼ਨ ਦੇ ਲੈਵਲ ਤੇ ਕੀ ਹੁੰਦਾ ਕਿ ਕਾਫੀ ਆਰਗੇਨਾਈਜੇਸ਼ਨ ਫੈਮਿਲੀ ਵਾਲਸ ਤੇ ਕੰਮ ਕਰ ਰਹੀ, ਤੁਸੀਂ ਜਾਣਦੇ ਵੀ ਹੋ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਹੈ, ਲੇਕਿਨ ਉਹਨਾਂ ਦੇ ਵਿੱਚ ਜਿਹੜੇ ਲੋਕ ਕੰਮ ਕਰ ਰਹੇ ਹੈ ਦੇ ਆਰ ਨਾਟ ਕੁਆਲੀਫਾਈਡ ਪ੍ਰੋਫੈਸ਼ਨਲ। ਦੇਖੋ, ਇੱਕ ਹੁੰਦਾ ਆਪਾਂ ਆਪਣੇ ਸਮਾਜਿਕ ਤੌਰ ਦੇ ਉੱਤੇ ਮਦਦ ਕਰਨ ਲਈ, ਜਿਹਦੇ ਵਿੱਚ ਕਿ ਠੀਕ ਹੈ ਅਗਰ ਕੋਈ ਕਿਸੇ ਨੂੰ ਐਮਰਜੈਂਸੀ ਕੋਈ ਸਮਾਨ ਦੀ ਲੋੜ ਹੈ ਜਾਂ ਕਿਸੇ ਨੂੰ ਅਗਰ ਕੋਈ ਐਮਰਜੈਂਸੀ ਰੈਫਰਲ ਦੀ ਲੋੜ ਹੈ, ਤੁਸੀਂ ਉੱਥੇ ਅੱਗੇ ਵੱਧ ਕੇ ਉਹਨਾਂ ਨੂੰ ਉਹ ਸਪੋਰਟ ਜਿਹੜੀ ਹੈ ਪ੍ਰੋਵਾਈਡ ਕਰ ਦਿੱਤੀ, ਉਹਨਾਂ ਨੂੰ ਇੱਕ ਰਸਤੇ ਪਾ ਦਿੱਤਾ, ਉਹਨਾਂ ਨੂੰ ਚੈਨਲਾਈਜ਼ ਕਰ ਦਿੱਤਾ। ਲੇਕਿਨ ਉਸੇ ਤਰ੍ਹਾਂ ਪੈਰਲਲ ਕਾਫੀ ਕੇਸਿਸ ਦੇ ਵਿੱਚ ਕੀ ਦੇਖਿਆ ਗਿਆ ਹੈ ਕਿ ਕਈ ਵਿਕਟਮਸ ਮਤਲਬ ਹੱਡ ਬੀਤੀ ਮੈਂ ਕਵਾਂਗੀ, ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਕਿਸੇ ਆਰਗੇਨਾਈਜੇਸ਼ਨ ਨੂੰ ਅਪਰੋਚ ਕੀਤਾ, ਫਿਰ ਪਹਿਲਾਂ ਤਾਂ ਉਹਨਾਂ ਦੀ ਪ੍ਰਾਈਵੇਸੀ ਬ੍ਰੀਚ ਹੋਈ, ਦੂਸਰਾ ਉਹਨਾਂ ਨੇ ਉਹਨਾਂ ਦੇ ਮੁੱਦੇ ਨੂੰ ਥਰਡ ਪਾਰਟੀ ਦੇ ਅੱਗੇ ਪ੍ਰੈਜੈਂਟ ਹੋਰ ਤਰੀਕੇ ਕਰ ਦਿੱਤਾ, ਜਿਹਦੇ ਨਾਲ ਕੀ ਹੋਇਆ ਕਿ ਉਹ ਕੇਸ ਜਿਹੜਾ ਹੈ ਆਪਣੇ ਆਪ ਦੇ ਵਿੱਚ ਹੋਰ ਉਲਝ ਗਿਆ। ਐਸੇ ਕੇਸਿਸ ਦੇ ਵਿੱਚ ਕੀ ਹੁੰਦਾ ਕਿ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਟੋਟਲੀ ਆਪਣਾ ਪਰਪਸ ਫੁਲਫਿਲ ਕਰਨ ਦੇ ਵਿੱਚ ਫੇਲ ਹੋ ਜਾਂਦੀ ਹੈ
ਜੀ,
ਜਿਸ ਦੇ ਨਾਲ ਕਈ ਵਾਰ ਇਨਫੋਰਮੇਸ਼ਨ ਉੱਪਰ ਗਵਰਨਮੈਂਟ ਤੱਕ ਵੀ ਚਲੇ ਜਾਂਦੀ ਹੈ
ਜੀ।
ਔਰ ਜਦ ਗਵਰਨਮੈਂਟ ਤੱਕ ਚਲੇ ਜਾਂਦੀ ਹੈ ਤਾਂ ਡੈਫੀਨੇਟਲੀ ਗਵਰਨਮੈਂਟ ਜਿਹੜਾ ਹੈ ਫੰਡਿੰਗ ਪਾਸ ਆਨ ਕਰਨ ਦੇ ਵਿੱਚ ਆਪ ਦੇ ਆਪ ਦੇ ਵਿੱਚ ਰਿਲਕਟੈਂਟ ਫੀਲ ਕਰਦੇ ਹੈ, ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਉਨੀ ਇਫੈਕਟਿਵਲੀ ਉਹ ਕੰਮ ਥੱਲੇ ਨਹੀਂ ਹੋ ਰਿਹਾ ਹੈਗਾ
ਜੀ।
ਅੱਛਾ, ਹੁਣ ਦੁੱਖ ਦੀ ਗੱਲ ਇਹ ਹੈ ਕਿ ਇਸ਼ੂ ਵੱਧ ਰਿਹਾ ਹੈ, ਲੇਕਿਨ ਸਾਡੇ ਕੋਲ ਉਹਨੇ ਪ੍ਰੀਪੇਅਰਡ ਸਪੋਰਟ ਵਰਕਰ ਜਾਂ ਉਹਨੀ ਸਪੋਰਟ ਜਿਹੜੀ ਹੈਗੀ ਹੈ ਗ੍ਰਾਸਰੂਟ ਲੈਵਲ ਦੇ ਉੱਤੇ ਅਵੇਲੇਬਲ ਨਹੀਂ ਹੈ। ਉਤੋਂ ਜਿਵੇਂ ਭਾਜੀ ਨੇ ਕਿਹਾ ਰਿਲੀਜੀਅਸ ਬੋਡੀਜ਼ ਜਿਹੜੀਆਂ ਨੇ ਉਹ ਆਪਣੇ ਕਲਚਰ ਦੇ ਵਿੱਚ ਬਹੁਤ ਇੰਪੋਰਟੈਂਟ ਜਿਹੜਾ ਹੈ ਰੋਲ ਰੱਖਦੀਆਂ ਨੇ, ਲੇਕਿਨ ਉਹ ਇੱਕ ਲੈਵਲ ਤੋਂ ਅੱਗੇ ਆਪਣੇ ਆਪ ਨੂੰ ਐਕਸਪੈਂਡ ਨਹੀਂ ਕਰ ਰਹੀਆਂ, ਜੋ ਕਿ ਮੈਨੂੰ ਲੱਗਦਾ ਹੈ ਬਹੁਤ ਬੜਾ ਡਰਾਬੈਕ ਹੈ ਅੱਜ ਦੇ ਟਾਈਮ ਦੇ ਵਿੱਚ। ਜਿਵੇਂ ਕਿ ਆਪਾਂ ਜਾਣਦੇ ਹਾਂ ਜਿੰਨੀਆਂ ਚਰਚਿਸ ਨੇ ਉਹਨਾਂ ਨੇ ਵਿਦ ਟਾਈਮ ਆਪਣਾ ਰੋਲ ਜਿਹੜਾ ਹੈ ਡੈਵਲਪ ਕੀਤਾ ਹੈ, ਉਹਨਾਂ ਨੇ ਰਿਲੀਜੀਅਸ ਰਿਫੋਰਮਸ ਤੋਂ ਇਲਾਵਾ ਉਹਨਾਂ ਨੇ ਕਲਚਰਲ ਰਿਫੋਰਮਸ ਦੇ ਵਿੱਚ ਵੀ ਉਤਰ ਕੇ ਆਪਣੀ ਸੋਸਾਇਟੀ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਅੱਜ ਵੀ ਅਸੀਂ ਆਪਣੇ ਉਸੇ ਦਾਇਰੇ ਦੇ ਵਿੱਚ ਸੀਮਿਤ ਹੈ, ਅਸੀਂ ਉਸਨੂੰ ਕਮਿਊਨਿਟੀ ਦੀ ਇੱਕ ਸ਼ਾਖਾ ਡੈਵਲਪ ਕਰਨ ਤੋਂ ਹੈਜ਼ੀਟੈਂਟ ਹੈ, ਉਹਦੇ ਵਿੱਚ ਅਸੀਂ ਕਿਤੇ ਨਾ ਕਿਤੇ ਲੈਕ ਆਫ ਕੋਨਫੀਡੈਂਸ ਦੇ ਵਿੱਚ ਵੀ ਬੈਠੇ ਹਾਂ। ਫਿਰ ਉਸ ਤੋਂ ਬਾਅਦ ਥੋੜਾ ਇਹ ਵੀ ਇਸ਼ੂ ਆਪਣੀ ਕਮਿਊਨਿਟੀ ਚ ਆਮ ਹੈ ਕਿ ਪ੍ਰਧਾਨਗੀ ਕੌਣ ਰੱਖੇਗਾ, ਜਿਹਦੇ ਕਰਕੇ ਮੁੱਦਾ ਉੱਥੇ ਦਾ ਉੱਥੇ ਹੀ ਖੜਾ ਹੈ। ਮੈਂ ਕਿਸੇ ਨੂੰ ਕੀ ਕਹਾਂ ਕਿ ਐਜ਼ ਐਨ ਆਰਗੇਨਾਈਜੇਸ਼ਨ ਅਗਰ ਅਸੀਂ 15 to 20 ਅੱਜ ਤੱਕ ਮੈਨੂੰ ਲੱਗਦਾ ਊਰਜਾ ਨੇ 25-30 ਆਰਗੇਨਾਈਜੇਸ਼ਨ ਦੇ ਨਾਲ ਕੋਲੈਬੋਰੇਟ ਕਰਕੇ ਕੰਮ ਕੀਤਾ ਹੈ ਔਰ ਅਸੀਂ ਹੁਣ ਵੀ ਕਰ ਰਹੇ ਹਾਂ, ਲੇਕਿਨ ਰਿਲੀਜੀਅਸ ਬੋਡੀਜ਼ ਜਿਹੜੀਆਂ ਨੇ ਉਨੀਆਂ ਪ੍ਰੋਐਕਟਿਵਲੀ ਅੱਗੇ ਆ ਕੇ ਇਨਵੋਲਵ ਨਹੀਂ ਹੋ ਰਹੀਆਂ। ਔਰ ਇਹ ਗੱਲ ਨੂੰ ਆਪਾਂ ਨਹੀਂ ਭੁੱਲ ਸਕਦੇ ਕਿ ਆਪਣੀ ਕਮਿਊਨਿਟੀ ਰਿਲੀਜੀਅਸਲੀ ਕੋਈ ਵੀ ਬੋਡੀ ਹੈ, ਚਾਹੇ ਉਹ ਮਸਜਿਦ ਜਾਂਦੇ ਨੇ, ਮੰਦਰ ਜਾਂਦੇ ਨੇ, ਗੁਰਦੁਆਰੇ ਜਾਂਦੇ ਹੈ, ਰਿਲਾਏ ਬਹੁਤ ਜ਼ਿਆਦਾ ਆਪਾਂ ਅੱਜ ਵੀ ਆਪਣੀਆਂ ਰਿਲੀਜੀਅਸ ਬੋਡੀਜ਼ ਤੇ ਕਰ ਰਹੇ ਹਾਂ। ਔਰ ਅਗਰ ਅਸੀਂ ਕਿਸੇ ਤਰੀਕੇ ਨਾਲ ਰਿਲੀਜੀਅਸ ਬੋਡੀਜ਼ ਨੂੰ ਪਾਰਟਨਰਸ਼ਿਪ ਦੇ ਵਿੱਚ ਲੈ ਆਈਏ ਔਰ ਉਹ ਇਸ ਚੀਜ਼ ਦੀ ਵੈਲਿਊ ਨੂੰ ਸਮਝਣ ਕਿ ਉਹਨਾਂ ਦੇ ਕੋਲ ਇੱਕ ਰਿਲੀਜਨ ਦੇ ਨਾਲ ਨਾਲ ਲੋਕਾਂ ਦੇ ਸਮਾਜਿਕ ਸਿਸਟਮ ਨੂੰ ਵੀ ਸ਼ੇਪ ਅਪ ਕਰਨ ਦੀ ਵੈਲਿਊ ਹੈਗੀ ਹੈ, ਤਾਂ ਮੈਨੂੰ ਲੱਗਦਾ ਹੈ ਕਿ ਉਸ ਦੇ ਨਾਲ ਆਪਣੀ ਜਿਹੜੀ ਇੱਥੇ ਨਵੀਂ ਜਨਰੇਸ਼ਨ ਆ ਰਹੀ ਹੈ ਜਾਂ ਜਿਹੜੀਆਂ ਐਗਜ਼ਿਸਟਿੰਗ ਆਪਣੇ ਜਿਹੜੀ ਜਨਰੇਸ਼ਨ ਬੈਠੀ ਹੈ ਉਹ ਇਸ ਚੀਜ਼ ਨੂੰ ਬਹੁਤ ਪੋਜ਼ਿਟਿਵਲੀ ਲੈਣਗੇ ਔਰ ਲੋਕਾਂ ਵਿੱਚ ਉਸ ਤਰੀਕੇ ਦੀ ਓਪਨਨੈਸ ਆਏਗੀ। ਓਪਰੇਟ ਕਿਵੇਂ ਕਰਨਾ ਹੈ ਉਹ ਸੈਕੰਡਰੀ ਹੈ, ਲੇਕਿਨ ਪਹਿਲਾਂ ਅਸੀਂ ਇਸ ਚੀਜ਼ ਨੂੰ ਵਿਜ਼ੀਬਲ ਤਾਂ ਕਰੀਏ ਕਿ ਮੁੱਦਾ ਹੈ
ਜੀ
ਔਰ ਇਸ ਮੁੱਦੇ ਵਾਸਤੇ ਹੱਲ ਵੀ ਹੈ
ਜੀ।
ਉਹ ਵਿਜ਼ੀਬਿਲਿਟੀ ਲਈ ਮੈਨੂੰ ਲੱਗਦਾ ਕਿ ਸਾਡੇ ਵਰਗੀ ਆਰਗੇਨਾਈਜੇਸ਼ਨ ਦੇ ਨਾਲ ਨਾਲ ਰਿਲੀਜੀਅਸ ਬੋਡੀਜ਼ ਦਾ ਬਹੁਤ ਇੰਪੋਰਟੈਂਟ ਰੋਲ ਹੈ
ਜੀ। ਅੱਛਾ ਨੈਨਾ, ਤੁਸੀਂ ਪ੍ਰਾਈਵੇਸੀ ਦੀ ਗੱਲ ਕੀਤੀ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ, ਸਾਡੇ ਨਾਲ ਕੈਨਬਰਾ ਤੋਂ ਗੁਰਪ੍ਰੀਤ ਸਿੰਘ ਗਿੱਲ ਜੁੜੇ ਸਨ ਔਰ ਉਹਨਾਂ ਨੇ ਵੀ ਫੋਨ ਕਾਲ ਦੇ ਰਾਹੀਂ ਜਿਹੜਾ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਰੱਖੇ ਸੀ ਔਰ ਉਹਨਾਂ ਦਾ ਇਹ ਕਹਿਣਾ ਜਿਹੜਾ ਮੈਨੂੰ ਕਿਤੇ ਨਾ ਕਿਤੇ ਟੁੰਬਿਆ ਵੀ, ਉਹਨਾਂ ਦਾ ਇਹ ਕਹਿਣਾ ਸੀ ਕਿ ਜਿਹੜੀ ਸਮੱਸਿਆ ਇਸ ਵੇਲੇ ਓਪਨ ਅਪ ਨਾ ਹੋਣ ਦੀ ਆ ਰਹੀ ਹੈ ਵੀ ਸਾਡਾ ਜਿਹੜਾ ਭਾਈਚਾਰਾ ਉਹ ਹੈ ਹੀ ਇਸੇ ਤਰ੍ਹਾਂ ਦਾ ਔਰ ਇਹ ਸਾਨੂੰ ਮੰਨ ਲੈਣਾ ਪੈਣਾ ਹੈ ਨਾ ਕਿ ਅਸੀਂ ਆਪਣੀ ਘਰ ਦੀ ਗੱਲ ਪਰਿਵਾਰ ਦੀ ਗੱਲ ਨਹੀਂ ਬਾਹਰ ਕਰਨਾ ਚਾਹੁੰਦੇ, ਪਰ ਉਹਨਾਂ ਨੇ ਕਿਹਾ ਸੀ ਕਿ ਜੇ ਅਸੀਂ ਪ੍ਰਾਈਵੇਸੀ ਜਿਹੜੀ ਆ ਉਹ ਮੇਨਟੇਨ ਰੱਖੀਏ। ਉਹਨਾਂ ਦਾ ਕਹਿਣਾ ਇਹ ਸੀ ਕਿ ਅਸੀਂ ਜੇਕਰ ਕੋਈ ਵੀ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਕਾਲ ਜਿਹੜੀ ਉਹ ਲੈਂਦੇ ਆ ਤਾਂ ਉਹਨਾਂ ਦੀ ਜਾਣਕਾਰੀ ਵੀ ਨਾ ਲਈਏ, ਉਹਨਾਂ ਦਾ ਨਾਮ, ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਨਾਮ ਜਿਹੜਾ ਆ ਉਹ ਵੀ ਨਾ ਜੇ ਅਸੀਂ ਉਹਨਾਂ ਤੋਂ ਲਈਏ ਤਾਂ ਸ਼ਾਇਦ ਉਹ ਹੋਰ ਖੁੱਲ ਕੇ ਆਪਣੀ ਜਿਹੜੀ ਸਮੱਸਿਆ ਆ ਉਹ ਦੱਸ ਸਕਦੇ ਆ। ਕਿ ਇਹ ਵੀ ਸੰਭਵ ਹੁੰਦਾ ਆ ਜਦੋਂ ਅਸੀਂ ਪ੍ਰੋਫੈਸ਼ਨਲਿਜ਼ਮ ਦੀ ਗੱਲ ਕਰਦੇ, ਜਿਵੇਂ ਤੁਸੀਂ ਕਿਹਾ ਕਿ ਐਜੂਕੇਟਿਡ ਹੋਣਾ ਜਾਂ ਪ੍ਰੋਫੈਸ਼ਨਲ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਇਹੋ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਾਂ ਜੀ।
ਹਾਂਜੀ ਹਾਂਜੀ, ਕਿਉਂਕਿ ਦੇਖੋ ਜੇ ਆਪਾਂ ਆਪਣੀ ਕੋਈ ਵੀ ਪ੍ਰੈਕਟਿਸ ਅਪਲਾਈ ਕਰਦੇ ਹਾਂ, ਮੇਰਾ ਇਹ ਮੰਨਣਾ ਹੈ ਸਾਡਾ ਮੁੱਦਾ ਜਿਹੜਾ ਸਾਨੂੰ ਅਪਰੋਚ ਕਰ ਰਿਹਾ ਹੈ ਉਹਨੂੰ ਜਲਦੀ ਤੋਂ ਜਲਦੀ ਸਪੋਰਟ ਪ੍ਰੋਵਾਈਡ ਕਰਨ ਦਾ ਹੋਣਾ ਚਾਹੀਦਾ ਹੈ। ਅਗਰ ਅਸੀਂ ਉਸਨੂੰ ਸਪੋਰਟ ਪ੍ਰੋਵਾਈਡ ਕਰ ਰਹੇ ਹਾਂ ਇਰਰਿਸਪੈਕਟਿਵ ਆਫ ਦਿਸ ਫੈਕਟ ਕਿ ਉਸ ਔਰਤ ਨੂੰ ਜਾਂ ਬੰਦੇ ਨੂੰ ਘਰ ਦੇ ਵਿੱਚ ABCD ਜਿਸ ਮਰਜ਼ੀ ਦੇ ਨਾਲ ਤਕਲੀਫ ਹੋ ਰਹੀ ਹੈ, ਸਾਡਾ ਜਿਹੜਾ ਇਮੀਡੀਏਟ ਰਿਐਕਸ਼ਨ ਹੈ ਉਹ ਇਹ ਹੋਣਾ ਚਾਹੀਦਾ ਕਿ ਉਹ ਸਿਕਿਓਰ ਹੈ ਬੰਦਾ, ਉਹ ਸੇਫ ਫੀਲ ਕਰ ਰਹੇ ਹੈ, ਤਾਂ ਉਹਦੇ ਵਿੱਚ ਅਸੀਂ ਜਿਹੜੇ ਉਹਨਾਂ ਦੇ ਨਾਲ ਇਨਵੋਲਵ ਹੈਗੇ ਨੇ ਉਹਨਾਂ ਦੇ ਨਾਮ ਨੂੰ ਅਗਰ ਆਪਾਂ ਸਾਈਡ ਤੇ ਰੱਖ ਕੇ ਉਹਨਾਂ ਨੂੰ ਐਜ਼ ਅ ਹਿਊਮਨ ਪਹਿਲਾਂ ਡੀਲ ਕਰੀਏ, ਉਹਨਾਂ ਨੂੰ ਇੱਕ ਜਿਹੜੀ ਇਮੀਡੀਏਟ ਕੌਂਸਲਿੰਗ ਹੈ, ਇਮੀਡੀਏਟ ਜਿਹੜੀ ਐਮਰਜੈਂਸੀ ਉਹਨਾਂ ਦੀ ਸਪੋਰਟ ਹੈ ਉਹ ਪ੍ਰੋਵਾਈਡ ਕਰੀਏ, ਬਿਲਕੁਲ ਪੋਸੀਬਲ ਹੈ
ਜੀ।
ਕਿਉਂਕਿ ਐਕਚੁਅਲ ਦੇ ਵਿੱਚ ਦੇਖੋ ਅਗੇਨ ਫੈਮਿਲੀ ਵਾਇਲੈਂਸ ਨੂੰ ਇੱਥੇ ਡੀਲ ਕਰਨ ਦੇ ਵੀ ਦੋ ਕੰਟੈਕਸਟ ਹੈ, ਇੱਕ ਆਪਣਾ ਟ੍ਰੈਡੀਸ਼ਨਲ ਵੇ ਹੈ ਜਿਹਦੇ ਵਿੱਚ ਅਸੀਂ ਉਹਨਾਂ ਨੂੰ ਇੱਕ ਕਮਿਊਨਿਟੀ ਲੈਜੇ ਦੇ ਵਿੱਚ ਮੀਆਂ ਬੀਬੀ ਨੂੰ ਬਿਠਾਈਏ, ਬਿਠਾ ਕੇ ਉਹਨਾਂ ਨੂੰ ਸਮਝਾਈਏ, ਲੇਕਿਨ ਬਹੁਤ ਕੇਸਿਸ ਦੇ ਵਿੱਚ ਇਕੱਠੇ ਹੋਣਾ ਹੀ ਨਹੀਂ ਚਾਹਦੇ। ਬਹੁਤ ਕੇਸਿਸ ਦੇ ਵਿੱਚ ਕੁੜੀਆਂ ਜਦ ਉਹਨਾਂ ਨੂੰ ਘਰ ਤੋਂ ਘਰ ਕੱਢ ਦਿੱਤਾ ਜਾਂਦਾ ਹੈ ਜਾਂ ਉਹ ਔਨ ਦਾ ਵਰਜ ਆਫ ਹੋਮਲੈਸ ਹੁੰਦੀਆਂ ਨੇ, ਉਦੋਂ ਉਹ ਸਰਵਿਸਿਸ ਦੇ ਕੋਲ ਆਉਂਦੀਆਂ ਨੇ, ਤਾਂ ਉਹਨਾਂ ਕੇਸਿਸ ਦੇ ਵਿੱਚ ਅਗਰ ਉਹ ਤੁਹਾਡੇ ਕੋਲ ਆ ਕੇ ਆਪਦੇ ਆਪ ਨੂੰ ਬਿਆਨ ਕਰਦੀਆਂ ਨੇ ਜਾਂ ਕੁਛ ਵੀ ਦੱਸਦੀਆਂ ਨੇ ਉਹਨਾਂ ਦੇ ਨਾਲ ਪਰਿਵਾਰਕ ਤੌਰ ਦੇ ਉੱਤੇ ਕੀ ਹੋਇਆ, ਮੈਨੂੰ ਇਹ ਲੱਗਦਾ ਕਿ ਉਹ ਇੱਕ ਰਿਸਪੋਂਸੀਬਿਲਿਟੀ ਜ਼ਿਆਦਾ ਹੋ ਜਾਂਦੀ ਹੈ ਕਿ ਸਾਨੂੰ ਉਹਨਾਂ ਦੀ ਉਸ ਇਨਫੋਰਮੇਸ਼ਨ ਨੂੰ ਆਪਣੇ ਅੰਦਰ ਰੱਖਣ ਦੀ ਪ੍ਰਾਈਵੇਸੀ ਦੇ ਨਾਲ ਲੋੜ ਹੈ, ਕਿਉਂਕਿ ਉਹ ਆਪਣਾ ਤੁਹਾਡੇ ਕੋਲ ਐਸਾ ਕੁਛ ਰਿਪੋਰਟ ਕਰ ਰਹੇ ਨੇ ਜੋ ਕਿ ਕੱਲ ਨੂੰ ਹੋ ਸਕਦਾ ਵੱਧ ਵੀ ਸਕਦਾ ਹੋਵੇ
ਜੀ,
ਉਹਦੇ ਨਾਲ ਆਪਣੇ ਉੱਤੇ ਇੱਕ ਲਾਇਬਿਲਿਟੀ ਆ ਜਾਂਦੀ ਹੈ ਤੇ ਉਸ ਲਾਇਬਿਲਿਟੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ
ਜੀ। ਸੋ ਨੈਨਾ, ਗੱਲਬਾਤ ਜਿਹੜੀ ਆ ਬਹੁਤ ਹੀ ਅਹਿਮ ਹੈ, ਬਹੁਤ ਸੰਜੀਦਾ, ਔਰ ਇਹਦੇ ਉੱਤੇ ਗੱਲ ਹੋਣੀ ਵੀ ਜ਼ਰੂਰੀ ਸੀ, ਇਸੇ ਕਾਰਨ ਅਸੀਂ ਅੱਜ ਦਾ ਇਹ ਜਿਹੜਾ ਸੈਗਮੈਂਟ ਸੀ ਵਿਸ਼ੇਸ਼ ਤੌਰ ਤੇ ਉੱਤੇ ਰੱਖਿਆ ਸੀ। ਸਮਾਂ ਥੋੜਾ ਜਿਹਾ ਸਾਡੇ ਕੋਲ ਭਾਵੇਂ ਘੱਟ ਹੈ, ਪਰ ਗੱਲਬਾਤ ਜਿਹੜੀ ਉਹ ਕਿਸੇ ਨਤੀਜੇ ਤੇ ਜ਼ਰੂਰ ਪਹੁੰਚੇ, ਅਸੀਂ ਇਹ ਕੋਸ਼ਿਸ਼ ਜ਼ਰੂਰ ਕਰਾਂਗੇ। ਅਗਲੀ ਗੱਲਬਾਤ ਸ਼ੇਰਗਿੱਲ ਹੋਰਾਂ ਦੇ ਨਾਲ ਕਰਨੀ ਚਾਹਾਂਗੇ। ਡਾਕਟਰ ਸਾਹਿਬ, ਜਿਵੇਂ ਗੱਲਬਾਤ ਇੱਕ ਪੱਖ ਜਿਹੜਾ ਗੱਲਬਾਤ ਦਾ ਉਹ ਇਹ ਹੈ ਕਿ ਸਾਨੂੰ ਪ੍ਰਾਈਵੇਸੀ ਮੇਨਟੇਨ ਰੱਖਣੀ ਪੈਣੀ ਆ, ਕਿਉਂਕਿ ਸਾਡੇ ਭਾਈਚਾਰੇ ਦੇ ਵਿੱਚ ਇਹ ਇੱਕ ਵੱਡੀ ਸਮੱਸਿਆ ਕਿ ਅਸੀਂ ਗੱਲਬਾਤ ਕਰਨਾ ਨਹੀਂ ਚਾਹੁੰਦੇ। ਕੀ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਕਿ ਸਾਨੂੰ ਚੁੱਪ ਰਹਿ ਕੇ ਹੀ ਇਹ ਜਿਹੜੇ ਮਸਲੇ ਆ ਇਹ ਹੱਲ ਕਰਨੇ ਪੈਣਗੇ, ਜਾਂ ਫਿਰ ਇਹਨਾਂ ਨੂੰ ਅੰਦਰੋਂ ਅੰਦਰ ਹੀ ਜਿਹੜੀ ਸੁਲਝਾਉਣ ਦੀ ਜਿਹੜੀ ਇੱਕ ਪ੍ਰਕਿਰਿਆ ਆ ਉਹ ਤੋਰਨੀ ਪਏਗੀ?
ਹਾਂਜੀ ਅਮਰਦੀਪ ਜੀ, ਸਭ ਤੋਂ ਪਹਿਲਾਂ ਤੇ ਮੈਂ ਥੋੜਾ ਜਿਹਾ ਇੱਥੇ ਕੰਟਰੀਬਿਊਟ ਕਰਨਾ ਚਾਹੁੰਦੀ ਹਾਂ ਕਿ ਜਦੋਂ ਫੈਮਿਲੀਜ਼ ਦੇ ਵਿੱਚ ਜਾਂ ਕਪਲਸ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਨਾ, ਤੇ ਸਾਡੀ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਕਿ ਸਾਡੀ ਆਪਣੀ ਫੈਮਿਲੀ ਜਾਂ ਸਾਡੇ ਆਪਣੇ ਮਾਂ ਬਾਪ ਜਾਂ ਰਿਸ਼ਤੇਦਾਰੀ ਸਾਨੂੰ ਸਪੋਰਟ ਨਹੀਂ ਕਰਦੇ, ਉਹ ਸਾਨੂੰ ਪੁਸ਼ ਕਰਦੇ ਨੇ ਕਿ ਨਹੀਂ ਤੁਸੀਂ ਕੋਈ ਨੀ ਐਡਜਸਟ ਕਰੋ, ਇਸ ਤਰ੍ਹਾਂ ਹੀ ਹੁੰਦਾ, ਸਾਰੀਆਂ ਫੈਮਿਲੀਜ਼ ਚ ਹੀ ਹੁੰਦਾ, ਤੇ ਉਹਦੇ ਨਾਲ ਕੀ ਹੁੰਦਾ ਕਿ ਵਿਕਟਿਮ ਦੀ ਹਿੰਮਤ ਹੀ ਨਹੀਂ ਬਣਦੀ ਕਿ ਇਹਦਾ ਕੋਈ ਹੱਲ ਲੱਭਿਆ ਜਾਏ। ਉਹ ਕਹਿੰਦੇ ਨੇ ਚਲੋ ਠੀਕ ਹੈ, ਜਿੱਥੇ ਇੰਨੇ ਸਾਲ ਹੋ ਗਿਆ ਕੋਈ ਗੱਲ ਨੀ, ਥੋੜੀ ਥੋੜੀ ਜ਼ਿੰਦਗੀ ਬਚੀ ਹੈ, ਇੱਦਾਂ ਹੀ ਕਈ ਵਾਰੀ ਕਹਿ ਦਿੰਦੇ, ਜਾਂ ਬਲਕੇ ਹੋ ਜਾਂਦੇ ਨੇ ਤੇ ਆਪਾਂ ਕਹਿੰਦੇ ਹਾਂ ਕਿ ਇਹੀ ਜਿਹੜਾ ਇਨਸਾਨ ਹੈ ਇਹੀ ਫਾਦਰ ਰਹੂਗਾ, ਜੇ ਮੈਂ ਹੋਰ ਕਿਸੇ ਪਾਸੇ ਨਾਲ ਜਾਊਂਗੀ ਤੇ ਉਹ ਬੰਦਾ ਜਿਹੜਾ ਹੈ ਜਾਂ ਉਹ ਜਿਹੜੀ ਮਦਰ ਹੈ ਉਹ ਇਹਦਾ ਅਸਲੀ ਮਾਂ ਬਾਪ ਵਾਲਾ ਪਿਆਰ ਨਹੀਂ ਦੇਊ, ਕਈ ਵਾਰ ਇਹ ਸਾਡੀ ਸੋਚ ਹੁੰਦੀ ਹੈ। ਜਾਂ ਸਭ ਤੋਂ ਵੱਡਾ ਹੁੰਦਾ ਸਾਡੇ ਨੂੰ ਲੱਗਦਾ ਕਿ ਸੋਸ਼ਲ ਸਟਿਗਮਾ ਜਿਹੜਾ ਸਾਡੇ ਤੇ ਲੱਗ ਜਾਣਾ
ਜੀ,
ਕਿ ਸਾਡਾ ਡਿਵੋਰਸ ਹੋਇਆ, ਸੈਪਰੇਸ਼ਨ ਹੋਈ, ਜਾਂ ਕਈ ਮਾਵਾਂ ਤਾਂ ਇੱਥੋਂ ਤੱਕ ਸੋਚਦੀਆਂ ਨੇ ਕਿ ਕੱਲ ਨੂੰ ਜਦੋਂ ਅਸੀਂ ਆਪਣੇ ਬੱਚਿਆਂ ਦੇ ਵਿਆਹ ਕਰਨੇ ਨੇ ਤੇ ਬੜੀ ਪ੍ਰੋਬਲਮ ਆਏਗੀ ਕਿ ਲੋਕੀ ਕਹਿਣਗੇ ਕਿ ਇਹਦੀ ਮਾਂ ਦਾ ਡਿਵੋਰਸ ਹੋਇਆ ਹੋਇਆ ਹੈ ਜਾਂ ਇਸ ਤਰ੍ਹਾਂ ਦੇ ਹੈ, ਜਾਂ ਸਮਾਜ ਦੇ ਵਿੱਚ ਜਿਹੜੀ ਇੱਜ਼ਤ ਘੱਟ ਜਾਊਗੀ। ਸੋ ਪਹਿਲੀ ਗੱਲ ਤਾਂ ਇਹ ਹੋ ਜਾਂਦੀ ਹੈ ਕਿ ਅਸੀਂ ਜਦੋਂ ਪ੍ਰੋਬਲਮ, ਜਿਵੇਂ ਹੁਣ ਇਹ ਜਿਹੜਾ ਰੀਸੈਂਟ ਕੇਸ ਹੋਇਆ ਆ
ਜੀ,
ਉਹਦੇ ਵਿੱਚ ਹੋ ਸਕਦਾ ਆ ਉਹਨਾਂ ਨੂੰ ਇੰਨੀ ਸਪੋਰਟ ਹੀ ਨਹੀਂ ਮਿਲੀ, ਉਹ ਹਿੰਮਤ ਹੀ ਨਹੀਂ ਜੁੜੀ
ਜੀ,
ਮਤਲਬ ਹੁਣ ਤੱਕ ਕਿ ਮੈਂ ਇਸ ਨਾਲ ਗੱਲ ਕਰਾਂ, ਸਿਰਫ ਇਹ ਸਾਰੇ ਪ੍ਰੈਸ਼ਰ ਤੇ ਕਰਕੇ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਥੋੜਾ ਜਿਹਾ ਜਦੋਂ ਸਾਨੂੰ ਲੱਗੇ ਕਿ, ਔਰ ਜਦੋਂ ਤੱਕ ਅਸੀਂ ਇਸ ਚੀਜ਼ ਨੂੰ ਰੋਕਾਂਗੇ ਨਹੀਂ ਨਾ ਆਪਸ ਦੇ ਵਿੱਚ, ਕਿਉਂਕਿ ਮੇਰੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਐਜ਼ ਅ ਫੀਮੇਲ, ਐਜ਼ ਅ ਵਾਈਫ, ਐਜ਼ ਅ ਮਦਰ, ਐਜ਼ ਅ ਫਰੈਂਡ, ਐਜ਼ ਅ ਕਮਿਊਨਿਟੀ ਮੈਂਬਰ, ਮੈਨੂੰ ਸਭ ਤੋਂ ਪਿਆਰੀ ਚੀਜ਼ ਮੇਰੀ ਰਿਸਪੈਕਟ ਹੈ, ਸੈਲਫ ਰਿਸਪੈਕਟ ਹੈ
ਜੀ।
ਮੈਂ ਕਹਿੰਦੀ ਕਿ ਮੇਰਾ ਜਿਹੜਾ ਮੈਨੂੰ ਕੋਈ ਵੀ ਪਿਆਰ ਕਰਦਾ, ਚਾਹੇ ਮੇਰੇ ਹਸਬੈਂਡ ਨੇ, ਚਾਹੇ ਮੇਰੇ ਬੱਚੇ ਨੇ, ਚਾਹੇ ਮੇਰੇ ਫਰੈਂਡਸ ਨੇ, ਆਈ ਵੁੱਡ ਲਵ ਟੂ ਹੈਵ ਬੀਨ ਰਿਸਪੈਕਟਿਡ ਫਰਸਟ, ਔਰ ਉਹਨਾਂ ਦਾ ਉਸ ਰਿਸਪੈਕਟ ਨੂੰ ਹੀ ਮੈਂ ਪਿਆਰ ਸਮਝਦੀ ਹਾਂ, ਉਹਦੀ ਰਿਸਪੈਕਟ ਕਰਦੀ ਨਾ ਜਿਹਨੂੰ ਅਸੀਂ ਪਿਆਰ ਕਰਦੇ।
ਬਿਲਕੁਲ।
ਸੋ ਇਸ ਤਰ੍ਹਾਂ ਹੀ ਜੇ ਅਸੀਂ ਫੈਮਿਲੀਜ਼ ਦੇ ਵਿੱਚ ਆਪਣੇ ਰਿਸ਼ਤੇ ਦੇ ਵਿੱਚ ਇੱਕ ਦੂਸਰੇ ਨੂੰ ਸਮਝਾਈਏ ਕਿ ਇੱਕ ਦੂਸਰੇ ਦੀ ਰਿਸਪੈਕਟ ਜਿਹੜੀ ਹੈ ਉਹ ਐਜ਼ ਅ ਪਰਸਨ regardless of your husband, wife, mother, whatever relation, ek person ko respect karna bahut zaruri hai, utte karke kai problems solve ho jayenge.
ਜੀ
ਸੋ ਮਤਲਬ ਇੱਕ ਤਾਂ ਪਹਿਲੀ ਇਹ ਗੱਲ ਹੈ ਕਿ ਅਸੀਂ ਜਿਹੜਾ ਵੀ ਇਨਸਾਨ ਵਿਕਟਿਮ ਹੈਗਾ ਉਹਦੀ ਗੱਲ ਨੂੰ ਸਮਝਣਾ ਕਿ ਉਹਦੇ ਨਾਲ ਜਿਹੜਾ ਅਬਿਊਸ ਹੋ ਰਿਹਾ ਕਿਸ ਹਿਸਾਬ ਦਾ ਹੋ ਰਿਹਾ ਔਰ ਕਦੋਂ ਤੋਂ ਹੋ ਰਿਹਾ ਔਰ ਉਹਨੂੰ ਅਸੀਂ ਸਮਝਣਾ ਉਸ ਚੀਜ਼ ਨੂੰ ਉਸਨੂੰ ਸਮਝਾਉਣਾ ਔਰ ਮੁੜ ਕੇ ਡਿਸੀਜਨ ਉਹਦੇ ਤੇ ਛੱਡ ਦੇਣਾ
ਜੀ
ਕਿ ਤੁਸੀਂ ਇਹਨੂੰ ਸੁਲਝਾ ਸਕਦੇ ਹੋ ਕਿ ਤੁਸੀਂ ਹੁਣ ਟੋਲਰੇਟ ਹੀ ਕਰੀ ਜਾਣਾ ਆ ਔਰ ਇੱਕ ਚੀਜ਼ ਹੋਰ ਸਾਨੂੰ ਸਮਝਣੀ ਪੈਗੀ ਕਿ ਪੇਰੈਂਟਸ ਨੂੰ ਕਿ ਸਾਡੇ ਜਿਹੜਾ ਅਬਿਊਸਿਵ ਬਿਹੇਵੀਅਰ ਚਾਹੇ ਉਹ ਫਾਦਰ ਨਾਲ ਹੋ ਰਿਹਾ ਚਾਹੇ ਮਦਰ ਨਾਲ ਹੋ ਰਿਹਾ ਸਾਡੇ ਬੱਚਿਆਂ ਤੇ ਕਿੰਨਾ ਮਾੜਾ ਅਸਰ ਹੋ ਰਿਹਾ ਔਰ ਅਸੀਂ ਉਹ ਜਿਹੜੇ ਫਿਊਚਰ ਇਨਸਾਨ ਨੇ ਉਹ ਪੈਦਾ ਕਰ ਰਹੇ ਹਾਂ ਉਹ ਰੇਸ ਕਰ ਰਹੇ ਹਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਪ੍ਰੋਬਲਮ ਇਸ ਤੋਂ ਵੀ ਵੱਡੀ ਬਣੀ
ਕਿਉਂਕਿ
ਉਹਨਾਂ ਨੂੰ ਲੱਗਦਾ ਇਟ ਇਜ਼ ਐਕਸੈਪਟਿਵ ਵੇ ਆਫ ਲਿਵਿੰਗ
ਬਿਲਕੁਲ
ਸਾਡੇ ਪੇਰੈਂਟਸ ਦੇ ਵਿੱਚ ਹੁੰਦਾ ਰਿਹਾ ਇਹ ਤਾਂ ਇੱਕ ਨਾਰਮਲ ਇੱਕ ਵੇ ਆਫ ਲਾਈਫ ਹੈ ਕਿਉਂਕਿ ਅਸੀਂ ਇਹਨੂੰ ਐਕਸੈਪਟ ਕੀਤਾ ਹੋਇਆ ਅਸੀਂ ਮੂਵੀ ਵੀ ਹੈਵ ਸੀਨ ਇਨ ਆਰ ਫੈਮਿਲੀਜ਼ ਐਂਡ ਦੈਨ ਵੀ ਹੈਵ ਐਕਸੈਪਟਡ ਜਿੱਦਾਂ ਮਾਂ ਬਾਪ ਵੀ ਕਹਿੰਦੇ ਨੇ ਉਹ ਕੋਈ ਗੱਲ ਨੀ ਜਿਵੇਂ ਹੁਣ ਇੱਕ ਆਪਾਂ ਨੂੰ ਮੈਸੇਜ ਵੀ ਆਇਆ ਕਿ ਭਾਂਡੇ ਤੇ ਖੜਕਦੇ ਹੁੰਦੇ ਨੇ ਔਰ ਮੇਰੇ ਹਸਬੈਂਡ ਜਦੋਂ ਵੀ ਸਮਝਾਉਂਦੇ ਸੀਗੇ ਕਿਸੇ ਵੀ ਕਪਲ ਨੂੰ ਕਹਿੰਦੇ ਸੀ ਭਾਂਡੇ ਜ਼ਰੂਰ ਖੜਕਦੇ ਨੇ ਪਰ ਇੰਨਾ ਨਾ ਖੜਕਣ ਤੇ ਭਾਂਡਿਆਂ ਨੂੰ
ਚਿੱਠੇ ਪੈ ਜਾਂਦੇ
ਤੋ ਮਤਲਬ ਜਦੋਂ ਆਪਾਂ ਜੇ ਆਪਾਂ ਕਹਿੰਦੇ ਨਾ ਕਿ ਸਾਡੇ ਘਰ ਚ ਤਾਂ ਕਦੀ ਮਤਲਬ ਜਾਂ ਲੜਾਈ ਨੀ ਹੋਈ ਜਾਂ ਡਿਫਰੈਂਸ ਆਫ ਓਪੀਨੀਅਨ ਨਹੀਂ ਹੋਇਆ ਉਹ ਲੋਕ ਝੂਠ ਹੋ
ਬਿਲਕੁਲ
ਕਿਉਂਕਿ ਜਿਹੜੇ ਦੋ ਇਨਸਾਨ ਭੈਣ ਭਰਾਵਾਂ ਦੀ ਨੇਚਰ ਬਦਲ ਬਦਲ ਮਤਲਬ ਡਿਫਰੈਂਟ ਹੁੰਦੀ ਹੈ ਇੱਕੋ ਮਾਂ ਦੇ ਜਾਏਗੀ ਇੱਕੋ ਪਿਓ ਦੇ ਜਾਏਗੀ ਜਦੋਂ ਸਾਡੇ ਮੈਚ ਹੁੰਦੇ ਨੇ ਜਦੋਂ ਉਹ ਮਿਸਮੈਚ ਹੋ ਰਹੇ ਨੇ ਸੋ ਦੇ ਆਰ ਸੋ ਮੈਨੀ ਰੀਜ਼ਨਸ ਬਿਹਾਈਂਡ ਪਰ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਹੈਗਾ ਸਾਡੇ ਵਿੱਚ ਬਹੁਤ ਵੱਡੀ ਕਮੀ ਹੈ ਪਤਾ ਨੀ ਬਾਕੀ ਕਮਿਊਨਿਟੀਜ਼ ਦਾ ਮੈਨੂੰ ਇੰਨਾ ਪਤਾ ਨਹੀਂ ਉੱਥੇ ਵੀ ਥੋੜੀ ਬਹੁਤ ਹੈ ਪਰ ਸਾਡੇ ਵਿੱਚ ਇਹ ਹੈ ਕਿ ਨਹੀਂ ਤੂੰ ਤਾਂ ਮੇਰੀ ਸਹੇਲੀ ਆ ਤੂੰ ਤਾਂ ਮੇਰੀ ਫਰੈਂਡ ਆ ਤੇਰੇ ਨਾਲ ਗੱਲ ਕਰਕੇ ਅੱਗੋਂ ਨਾ ਦੱਸੀ ਪਰ ਉਹਦੀ ਅਗਲੀ ਫਰੈਂਡ ਉਹਦੀ ਅਗਲੀ ਫਰੈਂਡ ਅਸੀਂ ਐਸਾ ਵੱਡਾ ਮੁੱਦਾ ਖੜਾ ਕਰ ਦਿੰਦੇ ਕਿ ਜਿਸ ਬੰਦੇ ਨੇ ਸਾਡੇ ਨਾਲ ਗੱਲ ਕੀਤੀ ਹੈ ਉਹਨੂੰ ਲੱਗਦਾ ਕਿ ਤੈਨੂੰ ਗੱਲ ਕਰਨੀ ਨਹੀਂ ਸੀ ਚਾਹੀਦੀ
ਜੀ ਜੀ
ਸੋ ਬਹੁਤ ਜ਼ਿਆਦਾ ਸੋ ਸਾਰਿਆਂ ਅੱਗੇ ਗੁਜ਼ਾਰਿਸ਼ ਹੈ ਕਿ ਉਹਦੇ ਨਾਲ ਗੱਲ ਕਰੋ ਚਾਹੇ ਤੁਸੀਂ ਨਹੀਂ ਜਾਣਦੇ ਜਿਵੇਂ ਆਪਾਂ ਨੂੰ ਕੋਈ ਸੁਣ ਰਿਹਾ ਆ
ਭਰੋਸਾ ਬਣਾਓ ਜੀ
ਉਹਨਾਂ ਨਾਲ ਗੱਲ ਭਰੋਸਾ ਟਰਸਟ ਹੈ ਉਹਦੇ ਨਾਲ ਆਪੇ ਗੱਲ ਔਰ ਜਿਸ ਤਰ੍ਹਾਂ ਨਾਇਨਾ ਜੀ ਦਾ ਕਿ ਪਹਿਲਾਂ ਗੱਲ ਸੁਣਨੀ ਉਸ ਤੋਂ ਬਾਅਦ ਪਹਿਲਾਂ ਅਸੀਂ ਜ਼ਰੂਰ ਉਹਨਾਂ ਦੀ ਪ੍ਰਾਈਵੇਸੀ ਨੂੰ ਜਾਂ ਉਹਨਾਂ ਦੇ ਨਾਮ ਨਹੀਂ ਪੁੱਛਦੇ ਪਰ ਜਦੋਂ ਅਸੀਂ ਉਹਨਾਂ ਨੂੰ ਅੱਗੇ ਅਪਰੋਚ ਕਰਨਾ ਆ ਕੇਸ ਬਣਾਉਣਾ ਆ ਵੀ ਨੀਡ ਦੇਅਰ ਇਨਫੋਰਮੇਸ਼ਨ ਕਿਉਂਕਿ ਉਸ ਤੋਂ ਬਗੈਰ ਪ੍ਰੋਸੈਸਿੰਗ ਨਹੀਂ ਹੈ ਤੀਸਰੀ ਗੱਲ ਇਹ ਮੈਂ ਇੱਕ ਹੋਰ ਕਰਨੀ ਚਾਹੁੰਦੀ ਹਾਂ ਕਿ ਪਿਛਲੇ ਸਾਲ ਸਿਰਫ ਜਿਹੜੀ ਵਿਮੈਨ ਵਾਇਲੈਂਸ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਇੱਕ ਸਾਲ ਦੇ ਵਿੱਚ 21.7 billion ਦਾ ਖਰਚਾ ਹੋਇਆ ਸੋਚੀ ਰਕਮ ਨਹੀਂ ਹੈ
ਬਿਲਕੁਲ
ਸਾਡੇ ਕਮਿਊਨਿਟੀ ਦੇ ਵਿੱਚ ਇਹ ਹੈਗਾ ਕਿ ਸਾਨੂੰ ਇੱਕ ਤਾਂ ਸਰਵਿਸਿਸ ਦਾ ਪਤਾ ਹੀ ਨਹੀਂ
ਬਿਲਕੁਲ
ਇੱਕ ਅਸੀਂ ਅਪਰੋਚ ਨਹੀਂ ਕਰਦੇ ਮਤਲਬ ਕਈ ਐਨਜੀਓਸ ਇਹੋ ਜਿਹੀਆਂ ਨੇ ਜਿਹੜੀਆਂ ਪੈਸਾ ਲੈ ਕੇ ਵੀ ਅੱਗੇ ਨਹੀਂ ਦਿੰਦੀਆਂ ਮੈਂ ਸਾਰੇ ਉਹਦੇ ਵਿੱਚ ਇਨਵੋਲਵ ਨਹੀਂ ਹੈ ਦੇ ਆਰ ਮੈਨੀ ਦੇ ਆਰ ਉਹਨਾਂ ਦੇ ਆਪਣੇ ਲਈ ਬਣਾਈਆਂ ਹੋਈਆਂ ਕਿ ਸਾਨੂੰ ਇਹਦਾ ਕੀ ਫਾਇਦਾ ਬਹੁਤੀ ਜਿਹੜੀ ਸਾਡੀ ਪ੍ਰੋਬਲਮ ਸਾਡੀ ਕਮਿਊਨਿਟੀ ਦੀ ਹੈਗੀ ਆ ਸਾਡੀ ਪਹਿਲਾਂ ਅਪਰੋਚ ਜਿਹੜੀ ਟਰਸਟਿਡ ਪੁਲ ਦੇ ਨਾਲ ਨਹੀਂ ਹੁੰਦੀ ਉਸ ਤੋਂ ਬਾਅਦ ਪ੍ਰਾਈਵੇਸੀ ਬ੍ਰੀਚ ਹੋ ਜਾਂਦੀ ਹੈ ਉਸ ਤੋਂ ਬਾਅਦ ਕੇਸ ਚੰਗੀ ਤਰ੍ਹਾਂ ਨਹੀਂ ਮਤਲਬ ਪ੍ਰੀਜੈਂਟ ਹੁੰਦਾ ਫਿਰ ਉਹਦਾ ਫੋਲੋ ਅਪ ਠੀਕ ਨਹੀਂ ਹੁੰਦਾ ਜੇ ਕੁਛ ਮਿਲਦਾ ਹੈ ਤੇ ਵਿਕਟਮ ਤੱਕ ਪਹੁੰਚਦਾ ਨਹੀਂ ਹੈਗਾ ਸੋ ਮੈਨੀ ਥਿੰਗਸ ਵੀ ਰੀਅਲੀ ਨੀਡ ਜਿਵੇਂ ਰਿਲੀਜੀਅਸ ਇੰਸਟੀਟਿਊਸ਼ਨਸ ਨੇ ਉਹਨਾਂ ਨਾਲ ਆਪਾਂ ਮਿਲ ਕੇ ਅਸੀਂ ਆਈ ਐਮ ਆਲਵੇਜ਼ ਦੇਅਰ ਐਨੀ ਵੇ ਯੂ ਨੀਡ ਮੀ ਆਈ ਐਮ ਦੇਅਰ ਸੋ ਉਹਦੇ ਚ ਸਾਨੂੰ ਇਕੱਠੇ ਹੋ ਕੇ ਕੰਮ ਕਰਨਾ ਪਏਗਾ ਔਰ ਸੈਲਫਲੈਸ ਓਨੈਸਟੀ ਨਾਲ ਜਿਹੜੇ ਬੰਦੇ ਨੂੰ ਲੋੜ ਹੈ ਜੇ ਮਤਲਬ ਉਹਦੇ ਤੇ ਪਹੁੰਚਣੀ ਚਾਹੀਦੀ ਹੈ ਸੋ ਮੈਂ ਤਾਂ ਇਹੀ ਮਤਲਬ ਕਲੈਕਟਿਵਲੀ ਜੋ ਸਾਰਿਆਂ ਦੀ ਰਾਏ ਆ ਆਈ ਐਮ ਟੋਟਲੀ
ਜੀ ਜੀ ਹਾਲ ਦੇ ਵਿੱਚ ਜਿਹੜੀ ਵਾਪਰੀ ਘਟਨਾ ਆ ਉਸ ਘਟਨਾ ਨੇ ਸਾਡੀਆਂ ਅੱਖਾਂ ਜ਼ਰੂਰ ਖੋਲੀਆਂ ਪਰ ਉਹਦੇ ਨਾਲ ਹੀ ਇੱਕ ਹੋਰ ਜਿਹੜੀ ਡਰੱਗ ਅਬਿਊਸ ਦੀ ਜਿਹੜੀ ਆਦਤ ਹੈ ਉਹ ਸਾਡੇ ਭਾਈਚਾਰੇ ਦੇ ਵਿੱਚ ਵੱਧਦੀ ਜਾ ਰਹੀ ਹੈ ਗਰੇਵਾਲ ਸਾਹਿਬ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਭਾਵੇਂ ਹੁਣ ਖਤਮ ਹੋ ਗਿਆ ਪਰ ਤੁਹਾਡੇ ਕੋਲ ਬਹੁਤ ਸਾਰੇ ਇਹੋ ਜਿਹੇ ਕੇਸ ਵੀ ਆਉਂਦੇ ਆ ਤੁਹਾਡੇ ਨਾਲ ਬਹੁਤ ਸਾਰੇ ਇਹੋ ਜਿਹੇ ਪਰਿਵਾਰਾਂ ਦੀ ਜਿਹੜੀ ਪਰਿਵਾਰ ਜਿਹੜੇ ਪਹੁੰਚ ਵੀ ਕਰਦੇ ਆ ਜਿਹੜੇ ਥੋੜੇ ਬਹੁਤੇ ਇਸ ਤਰ੍ਹਾਂ ਦੇ ਕਿਸੇ ਵੀ ਅਡਿਕਸ਼ਨ ਦੇ ਨਾਲ ਜੁੜੇ ਹੁੰਦੇ ਆ ਤੇ ਬਾਅਦ ਵਿੱਚ ਉਸੇ ਅਡਿਕਸ਼ਨ ਤੋਂ ਬਾਅਦ ਘਰੇਲੂ ਹਿੰਸਾ ਦੇ ਨਾਲ ਉਹ ਕੇਸ ਜੁੜ ਜਾਂਦਾ। ਹਾਲ ਦੇ ਵਿਚ ਜਿਹੜੀ ਇਹ ਘਟਨਾ ਵਾਪਰੀ ਆ, ਇਹਦਾ ਵੀ ਸਿੱਧਾ ਸੰਬੰਧ ਜਿਹੜਾ ਆ ਉਹ ਡਰੱਗ ਦੇ ਨਾਲ ਵੀ ਰਿਹਾ। ਸੋ ਇਸ ਸੰਬੰਧ ਦੇ ਵਿਚ ਤੁਸੀਂ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਸੁਚੇਤ ਅਸੀਂ ਕਰ ਸਕਦੇ ਹਾਂ ਆਪਣੇ ਪਰਿਵਾਰਾਂ ਦੇ ਵਿਚ, ਜੇਕਰ ਡਰੱਗ ਦੀ ਸਮੱਸਿਆ ਕਿਸੇ ਵੀ ਰੂਪ ਦੇ ਵਿਚ ਸਾਡੇ ਪਰਿਵਾਰਾਂ ਚ ਆ ਰਹੀ ਆ ਤਾਂ?
ਹਾਂਜੀ ਭੈਣ ਜੀ, ਜਿਹੜਾ ਮੈਂ ਦੱਸਿਆ ਸੀ ਕਿ ਜਿਹੜਾ ਲੋਕਡਾਊਨ ਪੀਰੀਅਡ ਹੋਇਆ ਉਹਦੇ ਵਿਚ ਜਿਹੜੀ ਡਰੱਗ ਦੀ ਪ੍ਰੋਬਲਮ ਕਾਫੀ ਆਈ ਆ
ਜੀ।
ਤੇ ਜਿਸ ਤਰ੍ਹਾਂ ਬੰਦੇ ਘਰੇ ਬੈਠੇ ਸੀਗੇ ਹਸਬੈਂਡ, ਉਹਨਾਂ ਨੇ ਹੋਰ ਤਾਂ ਕੁਛ ਕਿਸੇ ਨਾਲ ਸੋਸ਼ਲ ਲਾਈਫ ਹੋ ਨਹੀਂ ਸੀ ਸਕਦੀ, ਤਾਂ ਉਹਨਾਂ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ
ਜੀ।
ਤੇ ਉਸ ਤੋਂ ਬਾਅਦ ਉਹ ਮਤਲਬ ਜਦੋਂ ਡਰੰਕ ਹੋ ਜਾਂਦੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਵਾਈਫ ਦੇ ਨਾਲ ਕੋਈ ਪੁਰਾਣੀ ਗੱਲ ਲੈ ਕੇ ਉੱਥੋਂ ਮਾੜੀ ਮੋਟੀ ਕੋਈ ਲੜਾਈ ਝਗੜਾ ਸਟਾਰਟ ਹੋ ਗਿਆ
ਜੀ,
ਹਨਾ ਜੀ। ਜਿਹੜਾ ਹੁਣ ਘਟਨਾ ਹੋਈ ਹੈ ਵੀ ਡਰੱਗ ਦੇ ਰਿਲੇਟਡ ਹੈਗੀ ਆ
ਜੀ ਜੀ,
ਕਿਉਂਕਿ ਉਹ ਲੜਕੀ ਸੀ ਉਹਨੇ ਕਦੇ ਵੀ ਕੋਈ ਡੋਮੈਸਟਿਕ ਵਾਇਲੈਂਸ ਦੇ ਰਿਲੇਟਡ ਪੁਲਿਸ ਦੇ ਵਿੱਚ ਕੰਪਲੇਂਟ ਨਹੀਂ ਸੀ ਦਿਖਾਈ ਹਜੇ
ਜੀ ਜੀ।
ਤੇ ਉਹ ਇਹ ਹੈਗਾ ਕਿ ਲੜਕੀਆਂ ਨੂੰ ਇੰਨਾ ਜ਼ਰੂਰ ਚਾਹੀਦਾ ਕਿ ਜਦੋਂ ਉਹਨਾਂ ਦਾ ਕੋਈ ਵੀ ਹਸਬੈਂਡ ਜ਼ਿਆਦਾ ਬਹੁਤ ਜ਼ਿਆਦਾ ਅਲਕੋਹਲਿਕ ਹੋ ਰਿਹਾ ਤਾਂ ਉਹਨਾਂ ਨੂੰ ਪੁਲਿਸ ਦੇ ਨਾਲ ਜ਼ਰੂਰ ਸੰਪਰਕ ਕਰਨਾ ਚਾਹੀਦਾ
ਜੀ ਜੀ,
ਕਿਉਂਕਿ ਜਦੋਂ ਡਰੱਗ ਦੇ ਨਸ਼ੇ ਦੇ ਵਿੱਚ ਹੁੰਦਾ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਮੈਂ ਕਰ ਕੀ ਰਿਹਾ।
ਬਿਲਕੁਲ,
ਜਦੋਂ ਸੋਫੀ ਹੋ ਜਾਂਦੇ ਨੇ ਤੇ ਫਿਰ ਉਹ ਕਹਿੰਦੇ ਨੇ ਸਾਨੂੰ ਤਾਂ ਪਤਾ ਹੀ ਨਹੀਂ ਅਸੀਂ ਕੀ ਕੀਤਾ
ਜੀ।
ਤੇ ਇਹ ਵੀ ਜਿਹੜੀ ਹੁਣ ਦੀ ਘਟਨਾ ਘਟੀ ਆ ਇਹਦਾ ਵੀ ਸੇਮ ਇਹੀ ਹੈਗਾ ਕਿ ਉਹ ਡਰੱਗ ਲੜਕਾ ਲੈ ਰਿਹਾ ਸੀਗਾ ਤੇ ਮੇਰਾ ਖਿਆਲ ਕਿ ਉਹਨੂੰ ਪਤਾ ਹੀ ਨਹੀਂ ਕਿ ਮੈਂ ਕਰ ਕੀ ਰਿਹਾ।
ਬਿਲਕੁਲ ਬਿਲਕੁਲ ਜੀ। ਸੋ ਸਾਰੇ ਨੁਕਤੇ ਜਿਹੜੇ ਬਹੁਤ ਡੂੰਘੀ ਤਰ੍ਹਾਂ ਵਿਚਾਰਨ ਵਾਲੇ ਆ, ਸਮਾਂ ਸਾਡੇ ਕੋਲ ਬਚਿਆ ਨਹੀਂ ਆ। ਅਖੀਰ ਦੇ ਵਿਚ ਨੈਣਾ ਤੁਹਾਡੇ ਨਾਲ ਜਿਹੜੀ ਇਸ ਗੱਲਬਾਤ ਦਾ ਜਿਹੜਾ ਅੰਤ ਹੈ ਉਹ ਕਰਾਂਗੇ, ਕਿਉਂਕਿ ਆਰਗੇਨਾਈਜੇਸ਼ਨ ਦੇ ਨਾਲ ਨਾਲ ਤੁਸੀਂ ਨਿੱਜੀ ਤੌਰ ਦੇ ਉੱਤੇ ਵੀ ਭਾਈਚਾਰੇ ਦੇ ਨਾਲ ਜੁੜੇ ਹੋਏ ਹੋ, ਬਹੁਤ ਤਰ੍ਹਾਂ ਦੇ ਲੋਕ ਜਿਹੜੇ ਆ ਬਹੁਤ ਤਰ੍ਹਾਂ ਦੇ ਕੇਸਾਂ ਦੇ ਸੰਦਰਭ ਦੇ ਵਿਚ ਤੁਹਾਨੂੰ ਸੰਪਰਕ ਵੀ ਕਰਦੇ ਹੋਣਗੇ। ਅਖੀਰ ਦੇ ਵਿਚ ਇਸ ਅੱਜ ਦੀ ਗੱਲਬਾਤ ਨੂੰ ਅਸੀਂ ਹੁਣ ਜਦੋਂ ਰੋਕਣਾ ਤਾਂ ਭਾਈਚਾਰੇ ਨੂੰ ਕੀ ਤੁਸੀਂ ਸੁਨੇਹਾ ਦੇਣਾ ਚਾਹੋਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿਚ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ? ਅਸੀਂ ਆਪਣੇ ਰੇਡੀਓ ਦੇ ਮੰਚ ਦੇ ਉੱਤੇ ਲਗਾਤਾਰ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਰਹਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ ਵੀ, ਪਰ ਤੁਸੀਂ ਜਾਣ ਤੋਂ ਪਹਿਲਾਂ ਭਾਈਚਾਰੇ ਦੇ ਲਈ ਕੀ ਕਹਿਣਾ ਚਾਹੋਗੇ?
ਹਾਂਜੀ, ਮੈਂ ਜਾਣ ਤੋਂ ਪਹਿਲਾਂ ਇੱਕ ਮੈਸੇਜ ਜ਼ਰੂਰ ਦੇਣਾ ਚਾਹਾਂਗੀ ਕਿ ਕੋਈ ਵੀ ਜੋ ਕਿਸੇ ਵੀ ਤਰ੍ਹਾਂ ਦੀ ਅਗਰ ਦਿੱਕਤ ਵਿੱਚੋਂ ਗੋ ਥਰੂ ਹੋ ਰਹੀ ਹੈ, ਚਾਹੇ ਉਹ ਮੈਂਟਲ ਹੈਲਥ ਦਾ ਇਸ਼ੂ ਹੈ, ਅਲਕੋਹਲ ਜਾਂ ਡਰੱਗ ਅਬਿਊਸ ਦਾ ਇਸ਼ੂ ਹੈ, ਫੈਮਿਲੀ ਵਾਇਲੈਂਸ ਦਾ ਇਸ਼ੂ ਹੈ, ਪਲੀਜ਼ ਹੈਲਪ ਮੌਜੂਦ ਹੈ। ਇਹ ਨਾ ਸੋਚੋ ਕਿ ਜੋ ਤੁਹਾਡੇ ਨਾਲ ਵਾਪਰ ਰਿਹਾ ਹੈ ਤੁਸੀਂ ਇਸ ਵਿੱਚ ਇਕੱਲੇ ਹੋ
ਜੀ।
ਹਰ ਕਿਤੇ ਤੁਹਾਡੇ ਆਸ ਪਾਸ ਨੇਬਰਹੁੱਡ ਦੇ ਵਿੱਚ ਤੁਹਾਡੇ ਕੌਂਸਲ ਦੇ ਵਿੱਚ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਨੇ ਜਿਹੜੀਆਂ ਕਿ ਇਹਨਾਂ ਇਸ਼ੂਸ ਦੇ ਉੱਤੇ ਕੰਮ ਕਰ ਰਹੀਆਂ ਨੇ, ਔਰ ਅਗਰ ਤੁਸੀਂ ਇੰਡੀਅਨ ਆਰਗੇਨਾਈਜੇਸ਼ਨ ਕੋਲ ਨਹੀਂ ਜਾਣਾ ਚਾਹੁੰਦੇ, ਬਹੁਤ ਸਾਰੀਆਂ ਆਸਟ੍ਰੇਲੀਅਨ ਆਰਗੇਨਾਈਜੇਸ਼ਨ ਜਿਹੜੀਆਂ ਨੇ ਉਹ ਵੀ ਇੱਥੇ ਕੰਮ ਕਰ ਰਹੀਆਂ ਨੇ, ਔਰ ਅੱਜ ਕੱਲ ਇੰਟਰਪ੍ਰੇਟਰ ਤੇ ਟਰਾਂਸਲੇਟਰ ਵੀ ਸੁਵਿਧਾ ਹਰ ਕਿਤੇ ਉਪਲਬਧ ਹੈ। ਇਹ ਨਾ ਸੋਚੋ ਤੁਸੀਂ ਇਕੱਲੇ ਹੋ, ਮਦਦ ਲਓ, ਮਦਦ ਲਈ ਬਾਹਰ ਨਿਕਲੋ, ਆਪਦੇ ਆਪ ਨੂੰ, ਆਪਦੇ ਬੱਚਿਆਂ ਨੂੰ, ਆਪਦੇ ਪਰਿਵਾਰ ਨੂੰ ਰਿਸਕ ਦੇ ਵਿੱਚ ਨਾ ਪਾਓ। ਅਗਰ ਤੁਸੀਂ ਕਿਸੇ ਗਲਤ ਰਸਤੇ ਦੇ ਉੱਤੇ ਚੱਲ ਰਹੇ ਹੋ ਤਾਂ ਵੀ ਤੁਸੀਂ ਵਾਪਿਸ ਨੋਰਮਲ ਲਾਈਫ ਦੇ ਉੱਤੇ ਆ ਸਕਦੇ ਹੋ, ਪਰ ਸਹੀ ਸਮੇਂ ਦੇ ਉੱਤੇ ਮਦਦ ਜਿਹੜੀ ਹੈ ਮੰਗਣੀ ਆਣੀ ਬਹੁਤ ਜ਼ਰੂਰੀ ਹੈ। ਤਾਂ ਪਲੀਜ਼ ਅੱਗੇ ਨਿਕਲੋ, ਬਾਹਰ ਆਓ, ਔਰ ਇਹੋ ਜਿਹਾ ਕੋਈ ਵੀ ਹਾਦਸਾ ਦੁਬਾਰਾ ਆਪਣੀ ਕਮਿਊਨਿਟੀ ਦੇ ਵਿੱਚ ਨਾ ਹੋਵੇ ਉਹਨੂੰ ਆਪਾਂ ਹੋਣ ਤੋਂ ਰੋਕੀਏ, ਮੈਂ ਇਹੀ ਚਾਹਾਂਗੀ
ਜੀ। ਸੋ ਨੈਣਾ, ਉਮੀਦ ਕਰਦੇ ਆ ਔਰ ਜਿਹੜੇ ਵੀ ਅੱਜ ਸਾਡੇ ਨਾਲ ਸਰੋਤੇ ਜੁੜੇ ਹੋਏ ਆ, ਦਰਸ਼ਕ ਜੁੜੇ ਹੋਏ ਆ, ਕਿ ਉਹਨਾਂ ਨੇ ਸਾਡੀ ਅੱਜ ਦੀ ਗੱਲਬਾਤ ਤੋਂ ਜ਼ਰੂਰ ਕੋਈ ਨਾ ਕੋਈ ਜਿਹੜਾ ਨੁਕਤਾ ਆ ਉਹ ਜ਼ਰੂਰ ਅਪਣਾਇਆ ਹੋਏਗਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਆਪਣੇ ਆਲੇ ਦੁਆਲੇ ਦੇ ਵਿੱਚ ਕਿਸੇ ਵੀ ਪਰਿਵਾਰ ਦੇ ਵਿੱਚ, ਆਪਣੇ ਦੋਸਤਾਂ ਮਿੱਤਰਾਂ ਜਾਂ ਕਰੀਬੀਆਂ ਜਾਂ ਜਾਣੂਆਂ ਦੇ ਵਿੱਚ ਕਿਸੇ ਵੀ ਇਸ ਤਰ੍ਹਾਂ ਦੀ ਸਮੱਸਿਆ ਨੂੰ ਉਹ ਵੇਖਦੇ ਆ, ਮਹਿਸੂਸ ਕਰਦੇ ਆ, ਤਾਂ ਉਹਦੇ ਲਈ ਅੱਗੇ ਆਉਣ ਦੀ ਜਿਹੜੀ ਕੋਸ਼ਿਸ਼ ਆ ਜ਼ਰੂਰ ਕਰਨ, ਜਾਂ ਫਿਰ ਅੱਜ ਦੀ ਇਸ ਗੱਲਬਾਤ ਦੇ ਵਿੱਚੋਂ ਇੱਕ ਹੋਰ ਜਿਹੜੀ ਗੱਲ ਸਾਹਮਣੇ ਇਹ ਆਉਂਦੀ ਹੈ ਕਿ ਜੇਕਰ ਅਸੀਂ ਕਿਸੇ ਵੀ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ ਤਾਂ ਜੇਕਰ ਤੁਸੀਂ ਸਿੱਧੇ ਰੂਪ ਦੇ ਵਿੱਚ ਭਾਈਚਾਰੇ ਨੂੰ ਨਹੀਂ ਦੱਸਣਾ ਚਾਹੁੰਦੇ, ਪਰ ਤੁਸੀਂ ਚੁੱਪ ਵੀ ਨਾ ਰਹੋ, ਤੁਸੀਂ ਆਪਣੇ ਆਪ ਦੇ ਵਿੱਚ ਆਉਣ ਵਾਲਾ ਜਿਹੜਾ ਸਮਾਂ ਆ ਉਸ ਨੂੰ ਬਦਤਰ ਨਾ ਬਣਾਓ, ਆਪਣੇ ਆਪਣੀ ਹੋਂਦ ਜਿਹੜੀ ਆ ਉਸ ਨੂੰ ਸੁਰੱਖਿਅਤ ਰੱਖੋ, ਉਹਦੇ ਲਈ ਤੁਸੀਂ ਸੰਪਰਕ ਕਰੋ। ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਬਹੁਤ ਸਾਰੀ ਜਿਹੜੀਆਂ ਹੈਲਪਲਾਈਨਸ ਜਿਹੜੀਆਂ ਉਹ ਮੌਜੂਦ ਨੇ। ਸੋ ਆਪਣੇ ਆਪ ਨੂੰ ਸੁਰੱਖਿਅਤ ਰੱਖੋ, ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ, ਆਪਣਾ ਜਿਹੜਾ ਅੰਜਾਮ ਆ ਉਹ ਦੁਖਦਾਈ ਨਾ ਹੋਵੇ। ਇਸ ਗੱਲਬਾਤ ਦਾ ਜਿਹੜਾ ਸਾਡਾ ਮਨੋਰਥ ਸੀ ਉਹ ਇਹੀ ਸੀ। ਸੋ ਇਸ ਵੇਲੇ ਜਿਹੜੇ ਵੀ ਭਾਈਚਾਰੇ ਦੇ ਲੀਡਰ ਸਾਡੇ ਨਾਲ ਜੁੜੇ, ਸਰਦਾਰ ਕੁਲਵਿੰਦਰਜੀਤ ਸਿੰਘ ਗਰੇਵਾਲ, ਭਾਵੇਂ ਉਹਨਾਂ ਨੂੰ ਉਹਨਾਂ ਦੇ ਬਾਰੇ ਇਹ ਆਮ ਤੌਰ ਤੇ ਪ੍ਰਸਿੱਧ ਹੈ ਕਿ ਰਾਤ ਨੂੰ 12 ਵਜੇ ਵੀ ਜੇਕਰ ਕੋਈ ਉਹਨਾਂ ਨੂੰ ਫੋਨ ਕਰਦਾ ਤਾਂ ਉਹ ਉਸ ਮਦਦ ਦੇ ਲਈ ਉਸੇ ਵੇਲੇ ਤਿਆਰ ਹੋ ਕੇ ਜਾਂਦੇ ਆ। ਸੋ ਜਦੋਂ ਊਰਜਾ ਫਾਊਂਡੇਸ਼ਨ ਦੀ ਗੱਲ ਹੁੰਦੀ ਆ ਤਾਂ ਭਾਈਚਾਰੇ ਦੇ ਵਿੱਚ ਘਰੇਲੂ ਹਿੰਸਾ ਦੇ ਨਾਲ ਜਾਂ ਹੋਰ ਵੀ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਦੇ ਨਾਲ ਸੰਬੰਧਿਤ ਜਾਗਰੂਕਤਾ ਜਿਹੜੀ ਆ ਪੈਦਾ ਕਰਨ ਦੇ ਲਈ ਇਹ ਕੰਮ ਕਰ ਰਹੇ ਆ। ਸੋ ਉਹਨਾਂ ਤੱਕ ਵੀ ਤੁਸੀਂ ਪਹੁੰਚ ਕਰ ਸਕਦੇ ਹੋ। ਡਾਕਟਰ ਹਰਪ੍ਰੀਤ ਸ਼ੇਰਗਿੱਲ ਹੋਰੀ ਜਿਹੜੇ ਕਿ ਸਾਡੀ ਭਾਈਚਾਰੇ ਦੀ ਇੱਕ ਜਾਣੀ ਪਛਾਣੀ ਸ਼ਖਸੀਅਤ ਨੇ, ਉਹ ਵੀ ਆਪਣੇ ਪੱਧਰ ਦੇ ਉੱਤੇ ਜਿਹੜੀ ਸਹਾਇਤਾ ਆ ਉਹ ਪ੍ਰਦਾਨ ਕਰ ਰਹੇ ਆ। ਸੋ ਤੁਹਾਡਾ ਸਾਰਿਆਂ ਦਾ ਸਾਡੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਅਸੀਂ ਉਮੀਦ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਇਹ ਸਾਡੇ ਦੋਸਤ ਤੇ ਸਾਡੇ ਸੁਣਨ ਵਾਲੇ ਜਿਹੜੇ ਉਹਨਾਂ ਨੂੰ ਕਿਸੇ ਵੀ ਇਹੋ ਜਿਹੇ ਖੇਤਰ ਦੇ ਵਿੱਚ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸੰਪਰਕ ਕਰਨਗੇ। ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਸਮਾਪਤ ਹੈ। ਤੁਹਾਡਾ ਸਾਰਿਆਂ ਦਾ ਸਾਡੇ ਨਾਲ ਜੁੜਨ ਦੇ ਲਈ ਵੀ ਬਹੁਤ ਬਹੁਤ ਧੰਨਵਾਦ ਹੈ। ਕੁਝ ਦੋਸਤ ਜਿਹੜੇ ਆ ਸਾਡੇ ਨਾਲ ਇਸ ਵੇਲੇ ਫੇਸਬੁੱਕ ਦੇ ਜ਼ਰੀਏ ਆਪਣੇ ਸੁਨੇਹਿਆਂ ਦੇ ਨਾਲ ਸਾਂਝ ਬਣਾ ਰਹੇ ਨੇ, ਮੈਂ ਜਾਣ ਤੋਂ ਪਹਿਲਾਂ ਉਹਨਾਂ ਦੇ ਸੁਨੇਹੇ ਸ਼ਾਮਲ ਕਰਦੀ ਜਾਵਾਂ। ਵਟਸਐਪ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਅਮਰਿੰਦਰ ਸਿੰਘ ਧਾਮੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਭ ਨੂੰ ਅਜੀਤ ਸਿੰਘ ਚੌਹਾਨ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਸੰਦੀਪ ਧਿਮਾਨ ਹੋਰਾਂ ਨੇ ਗੱਲਬਾਤ ਨੂੰ 50-50 ਕਿਹਾ ਜੀ। ਸੋ ਸ਼ਾਇਦ ਤੁਸੀਂ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਸੀ। ਸੰਦੀਪ ਧਿਮਾਨ ਜੀ, ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਦੀ ਗੱਲਬਾਤ ਅਸੀਂ ਦੁਬਾਰਾ ਤੁਹਾਡੇ ਲਈ ਲੈ ਕੇ ਆਵਾਂਗੇ, ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸੁਰਿੰਦਰ ਗਿੱਲ ਕਹਿ ਰਹੇ ਨੇ ਥੈਂਕਸ ਫਾਰ ਵੈਰੀ ਸਟਿਮੂਲੇਟਿੰਗ ਐਂਡ ਰਿਅਲਿਸਟਿਕ ਡਿਸਕਸ਼ਨ, ਬਹੁਤ ਬਹੁਤ ਧੰਨਵਾਦ ਜੀ। ਔਰ ਪਰਮਜੀਤ ਕੌਰ ਪੁੱਟਰ ਹੋਰਾਂ ਨੇ ਕਿਹਾ ਜਿਵੇਂ ਆਪਣੇ ਪੰਜਾਬੀ ਚ ਕਿਹਾ ਜਾਂਦਾ ਹੈ ਵੀ ਜਿੱਥੇ ਦੋ ਭਾਂਡੇ ਹੁੰਦੇ ਆ ਖੜਕ ਦੇਈ ਹੈ, ਇਹ ਵੀ ਬਹੁਤ ਗਲਤ ਸੋਚ ਹੈ। ਸਾਨੂੰ ਇਹ ਵੀ ਸਮਝਣਾ ਚਾਹੀਦਾ ਕਿ ਸਬਰ ਦੇ ਨਾਲ ਨਾਲ ਇਸ ਕਹਾਵਤ ਦੀ ਹੱਦ ਕਿੱਥੇ ਤੱਕ ਹੈ। ਬਿਲਕੁਲ ਜੀ, ਔਰ ਗੁਰਜੀਤ ਸਿੰਘ ਸੇਖੋਂ ਕਹਿੰਦੇ ਆ ਵੈਰੀ ਗੁੱਡ ਡਿਸਕਸ਼ਨ। ਸੋ ਤੁਹਾਡਾ ਸਾਰਿਆਂ ਦਾ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਨਿੱਜੀ ਤੌਰ ਦੇ ਉੱਤੇ ਮੈਂ ਵੀ ਹੁਣ ਤੱਕ ਇਹੀ ਵਿਸ਼ਵਾਸ ਕਰਦੀ ਸੀ ਕਿ ਜਦੋਂ ਅਸੀਂ ਆਪਣੀਆਂ ਪਰਿਵਾਰਕ ਕਦਰਾਂ ਕੀਮਤਾਂ ਜਾਂ ਸੰਸਕਾਰਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ, ਪਰ ਉਹ ਸੰਸਕਾਰ ਰੱਦਣੇ ਵੀ ਉਨੇ ਜ਼ਰੂਰੀ ਹੈ ਜਿਹੜੇ ਸੰਸਕਾਰ ਸਾਡੀ ਹੋਂਦ ਲਈ ਖਤਰਾ ਬਣ ਜਾਣ। ਸੋ ਅੱਜ ਦੀ ਗੱਲਬਾਤ ਇੱਥੇ ਹੀ ਕਰਦੇ ਹਾਂ ਸਮਾਪਤ। ਤੁਹਾਡਾ ਸਾਰਿਆਂ ਦਾ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ, ਔਰ ਸਾਰੇ ਹੀ ਸਾਡੇ ਨਾਲ ਜੁੜੇ ਹੋਏ ਜਿਹੜੇ ਕਮਿਊਨਿਟੀ ਲੀਡਰਸ ਆ ਉਹਨਾਂ ਵੱਲੋਂ ਸਾਡੇ ਸਾਰਿਆਂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।